अनुभव प्रकाश अमितोज कहिजै। कोट इंद्र इंद्राण साहे साहान गणिजै। त्रिभुवन महीप सुर नर असुर नेत नेत वन तृण कहत। त्वय सर्वनाम कथय कवन कर्म नाम वर्णत सुमत। श्री नानक अंगद गुरु अमरदास सुखकंद रामदास अर्जन गुरु बर श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो जोर कर बंद। जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को वंदना सिर चरणन पर तार। कहां बुद्ध प्रभु तुच्छ हमारी वर्ण सकै महिमा जो तिहारी। हम ना सकत कर सिफत तुम्हारी आप लिहो तुम कथा सुधारी। हम ना सकत कर सिफत तुम्हारी आप लिहो तुम कथा सुधारी।
सतनाम श्री वाहिगुरु साहिब जी। भुजंग प्रयात छंद नमस्तवंग अकाले नमस्तवंग कृपाले नमस्तंग रूपे नमस्तंग अनूपे नमस्तंग अपेखे नमस्तंग अलेखे नमस्तंग अकाए नमस्तंग अजाए।
वाहिगुरु जी का खालसा वाहिगुरु जी की फतेह। पतत पावन भगत वच्छल कृपा निदान सच्चे पातशाह जी महाराज। श्री गुरु ग्रंथ साहिब जी महाराज दी पावन पवित्र गोद विच विराजमान। गुरु स्वरूप गुरु खालसा साध संगत माई भाई आपां सारे सतगुरु जी दे विद्यार्थी बन के बैठे हाँ। साडे टीचर साडे उस्ताद श्री गुरु ग्रंथ साहिब जी महाराज साडे वाले मेहर की निगाह कर देन। बीस बिसवे गुर का मन मानै सो सेवक परमेश्वर की गत जानै। कहिंदे आ जिहड़े स्कूल का मास्टर खुश हो जाए विद्यार्थियों नूं बड़ी वड्डी विद्या आ जाती है। मास्टर की निगाह विच ही ज्ञान हुंदा है। श्री गुरु ग्रंथ साहिब की नज़र हो जाए लख खुशियां पातशाहियां जे सतगुरु नज़र करे। जिन्ना चिर आप इत्थे बैठीए साडा मन गुरु महाराज के चरणा नाल जुड़िया रवे ये अरदास करिया जे सारे। होए दयाल मेरा मन लावो होन दिन राम नाम नित तिहाई। महाराज दिन रात रब रब करी जाइए वाहिगुरु करी जाइए। साडा यही संकल्प है यही फुरना है तुहाडे चरणा च यही अरदास है। बाकी सारिया गल्लां भुल जाण महाराज तुहाडे चरण ना भुलण। सभे गल्लां विसरण इक्का विसर ना जाओ। सारा जीवन गुरसिख यही साधना करते रहिंदे हन। यही अरदास है यही मंग है यही जोदड़ी है गुरु चरणा विच। जाप साहब की कथा कल आरंभ हुई गुरु साहब ने कराई भूमिका विच संखेप जे विचार ही तुहाडे नाल सांझे कर सके हां। क्योंकि वाणी बड़ी अगाध बोध है मिश्री का पहाड़ है ते असीं कीड़ी हाँ। केवल अपना पेट भरन जोगा खाना है अंत नहीं पाणा गुरबाणी का अंत नहीं पै सकता। प्यारियो कल छपे छंद की विचार जो दसम का मूल मंत्र है ਜੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਮੂਲ ਮੰਤਰ ਹੈ, ਉਸ ਮੂਲ ਮੰਤਰ ਦੀ ਵਿਆਖਿਆ ਸੰਪੂਰਨ ਸ੍ਰੀ ਜਪਜੀ ਸਾਹਿਬ ਹੈ। ਔਰ ਜਪਜੀ ਸਾਹਿਬ ਜੀ ਦੀ ਵਿਆਖਿਆ ਸਮਗਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਵਿਆਖਿਆ ਸਾਰੀ ਇੱਕ ਦੀ ਹੈ, ਇੱਕ ਤੋਂ ਹੀ ਗੱਲ ਆਰੰਭ ਹੁੰਦੀ ਹੈ ਅਤੇ ਇੱਕ 'ਤੇ ਹੀ ਸਮਾਪਤ ਹੋ ਜਾਂਦੀ ਹੈ। ਜਿੰਨਾ ਚਿਰ ਇੱਕ ਨਹੀਂ ਸਾਡੀ ਦ੍ਰਿਸ਼ਟੀ 'ਚ ਆਉਂਦਾ ਓਨਾ ਚਿਰ ਪ੍ਰਾਪਤੀ ਨਹੀਂ। ਮਹਾਰਾਜ ਗੁਰੂ ਅਮਰਦਾਸ ਜੀ ਬਾਰੇ ਭੱਟਾ ਨੇ ਲਿਖਿਆ, ਨੈਣ ਇੱਕ ਔਰ ਬੈਣ ਇੱਕ, ਭਾਵ ਗੁਰੂ ਅਮਰਦਾਸ ਜੀ ਦੇ ਨੇਤਰਾਂ 'ਚ ਵੀ ਇੱਕ ਵਸਦਾ ਸੀ, ਉਹਨਾਂ ਦੀ ਰਸਨਾ 'ਤੇ ਵੀ ਇੱਕ ਵਸਦਾ ਸੀ, ਉਹਨਾਂ ਦੇ ਸੋਚਣ 'ਚ ਵੀ ਇੱਕ ਵਸਦਾ ਸੀ, ਉਹਨਾਂ ਦੇ ਸੁਣਨ ਵਿੱਚ ਵੀ ਅਤੇ ਬੋਲਣ ਵਿੱਚ ਇੱਕ ਹੀ ਵਸਦਾ ਸੀ। ਆਖੋ ਸ੍ਰੀ ਵਾਹਿਗੁਰੂ। ਸਾਡਾ ਵੀ ਇੱਕ 'ਤੇ ਹੀ ਚਿੰਤਨ ਹੋਏਗਾ ਤਾਂ ਸੁਖੀ ਹੋਵਾਂਗੇ। ਜਿੰਨਾ ਚਿਰ ਅਸੀਂ ਇੱਕ ਦੇ ਧਿਆਨ ਵਿੱਚ ਨਹੀਂ ਜਾਂਦੇ, ਇੱਕ ਨਹੀਂ ਹੁੰਦੇ, ਉਹਨਾਂ ਚਿਰ ਅਸੀਂ ਦੁਖੀ ਰਹਿਣਾ ਹੈ। ਇਹ ਸੰਸਾਰ ਦੇ ਜਿੰਨੇ ਪ੍ਰਾਣੀ ਨੇ ਸਾਰੇ ਸੁੱਖ ਚਾਹੁੰਦੇ ਨੇ, ਪਰ ਸੁੱਖ ਮਿਲਣਾ ਕਿਵੇਂ ਹੈ ਇਹ ਨਹੀਂ ਪਤਾ। ਜਦੋਂ ਇੱਕ ਰੂਪ ਹੋ ਜਾਵੇਗਾ ਸੁੱਖ ਹੋ ਜਾਏਗਾ। ਦੋ ਕਰਕੇ ਦੁੱਖ ਹੈ, ਮੈਂ ਅਤੇ ਤੂੰ, ਆਪਣਾ ਅਤੇ ਬਗਾਨਾ, ਵੱਡਾ ਅਤੇ ਛੋਟਾ, ਚੰਗਾ ਅਤੇ ਮਾੜਾ। ਇਹ ਜਿੰਨਾ ਚਿਰ ਦਵੈਤ ਹੈ ਨਾ, ਉਹਨਾਂ ਚਿਰ ਝਗੜੇ ਸਾਰੇ। ਜਦੋਂ ਇੱਕ ਸਰੂਪ ਦਾ ਗਿਆਨ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ, ਉਦੋਂ ਸਾਰੇ ਝਗੜੇ ਮਿਟ ਜਾਂਦੇ ਆ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੈ ਉਡਾਨੀ, ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਦੀ। ਦੁਚਿਤੇ ਕੀ, ਦੋ ਚਿਤਾਪਣ ਸਾਡੇ 'ਚ ਸਾਰਿਆਂ ਵਿੱਚ ਹੀ ਹੈ। ਅਜੇ ਅਸੀਂ ਤੁਰੇ ਹੋਏ ਹਾਂ, ਪਹੁੰਚਣਾ ਦੂਰ ਹੈ, ਤੁਰੇ ਹਾਂ, ਪਰ ਅਸੀਂ ਮੰਨ ਲੈਂਦੇ ਅਸੀਂ ਪਹੁੰਚ ਗਏ ਹਾਂ, ਇਹ ਭੁਲੇਖਾ ਹੈ। ਦੁਬਧਾ ਖਤਮ ਹੋਈ ਸਾਡੀ, ਨਹੀਂ ਹੋਈ, ਇਸ ਕਰਕੇ ਅਸੀਂ ਰਸਤੇ ਵਿੱਚ ਹੀ ਹਾਂ। ਦੁਚਿਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ, ਤਿਸਨਾ ਛਾਨ ਭਰੀ ਧਰ ਉੱਪਰ, ਦੁਰਮਤ ਭਾਂਡਾ ਫੂਟਾ, ਆਂਧੀ ਪਾਛਾ ਜੋ ਜਲ ਵਰਖੈ, ਤੇ ਤੇਰਾ ਜਨ ਪਹਿਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਹਦਾ ਭਾਨ ਜਬ ਚੀਨਾ। ਐਸਾ ਸੂਰਜ ਗਿਆਨ ਦਾ ਚੜ੍ਹੇਗਾ, ਸਮਾਂ ਨਹੀਂ ਇਹਦੀ ਵਿਚਾਰ ਲੰਮੀ ਕਰੀਏ। ਸ੍ਰੀ ਜਾਪ ਸਾਹਿਬ ਜੀ ਦਾ ਦੂਸਰਾ ਛੰਦ ਹੈ, ਜੋ ਭੁਜੰਗ ਪ੍ਰਯਾਤ ਛੰਦ। ਭੁਜੰਗ ਨਾਮ ਸੱਪ ਦਾ ਹੈ, ਸੱਪ ਦੀ ਚਾਲ ਜਿਵੇਂ ਹੁੰਦੀ ਹੈ, ਇਵੇਂ ਇਸ ਛੰਦ ਦੀ ਚਾਲ ਹੈ। ਚੌਮੁਖੀਆ ਪੈਂਤੜਾ ਗਤਕੇ ਦੇ ਖਿਡਾਰੀ ਪਾਉਂਦੇ ਹੁੰਦੇ ਹੈ, ਉਹਦੇ ਨਾਲ ਹੀ ਅੱਗੇ ਵੱਧ ਕੇ ਵਾਰ ਕਰਦੇ ਹੈ। ਜੋ ਚੌਮੁਖੀਏ ਪੈਂਤੜੇ ਦੇ ਉੱਤੇ ਤੁਰਦੇ ਨੇ, ਉਹ ਭੁਜੰਗ ਵਾਲੀ ਚਾਲ ਨਾਲ ਹੀ ਅੱਗੇ ਵੱਧ ਕੇ ਵਾਰ ਕਰਦੇ ਨੇ। ਕਹਿੰਦੇ ਨੇ ਇੱਕ ਵਾਰੀ ਸ਼ੇਸ਼ਨਾਗ ਨੂੰ ਗਰੜ ਨੇ ਪਕੜ ਲਿਆ। ਤੁਹਾਨੂੰ ਪਤਾ ਹੋਣਾ ਸੱਪ ਦਾ ਅਤੇ ਗਰੜ ਦਾ ਵੈਰ ਹੈ। ਪੰਛੀਆਂ ਦਾ ਜਿਹੜੇ ਇੱਲਾਂ ਹਨ, ਬਾਜ ਹਨ, ਇਹ ਸੱਪ ਦੇ ਵੈਰੀ ਹਨ, ਸੱਪ ਨੂੰ ਖਾ ਜਾਂਦੇ ਹਨ, ਠੋਂਗੇ ਮਾਰ ਮਾਰ ਕੇ ਉਹਦਾ ਮਾਸ ਕੂਲਾ ਹੁੰਦਾ ਛੱਕ ਜਾਂਦੇ ਹਨ। ਗਰੜ ਨੇ ਸ਼ੇਸ਼ਨਾਗ ਨੂੰ ਫੜ ਲਿਆ, ਗਰੜ ਲੱਗਾ ਖਾਣ। ਸ਼ੇਸ਼ਨਾਗ ਨੇ ਆਖਿਆ ਕੰਮ ਬੜਾ ਖਰਾਬ ਹੈ, ਫਸ ਗਏ ਆ, ਮਾਰ ਲਏਗਾ ਇਹ ਡਾਢਾ ਖਾਏਗਾ। ਉਹ ਕਹਿਣ ਲੱਗਾ, ਗਰੜ ਭਰਾ ਜੀ ਠਹਿਰੋ, ਤੁਸੀਂ ਮੈਨੂੰ ਮਾਰਨਾ ਖਾਣਾ ਹੈ ਜੀ, ਸਦਕੇ ਖਾਓ, ਪਰ ਸਬਰ ਕਰੋ ਥੋੜ੍ਹਾ ਜਿਹਾ। ਮੇਰੇ ਕੋਲ ਨਾ ਕਈ ਪ੍ਰਕਾਰ ਦੀ ਵਿੱਦਿਆ, 64 ਵਿੱਦਿਆ ਮੇਰੇ ਕੋਲ। ਉਹ ਜਿਹੜੀ ਵਿੱਦਿਆ ਹੈ ਨਾ, ਜੇ ਤੁਸੀਂ ਮੈਨੂੰ ਖਾ ਕੇ ਮੁੱਕ ਜਾਏਗੀ, ਤੁਸੀਂ ਮੈਨੂੰ ਖਾਣ ਤੋਂ ਪਹਿਲਾਂ ਨਾ ਉਹ ਵਿੱਦਿਆ ਮੇਰੇ ਤੋਂ ਸਿੱਖ ਲਓ, ਤੁਹਾਡੇ ਕੰਮ ਆ ਜਾਏਗੀ, ਤੁਸੀਂ ਕਿਸੇ ਹੋਰ ਨੂੰ ਸਿਖਾ ਦਿਆ ਜੇ। ਵਿੱਦਿਆ ਨਹੀਂ ਮਰਨੀ ਚਾਹੀਦੀ, ਬੰਦਾ ਮਰ ਜਾਵੇ ਵਿੱਦਿਆ ਨਾ ਮਰੇ। ਸਾਧ ਸਿੰਘ ਜੀ, ਹਜ਼ਾਰਾਂ ਕਿਸਮ ਦੀ ਵਿੱਦਿਆ ਸਾਡੇ ਬਜ਼ੁਰਗਾਂ ਕੋਲ ਸੀ, ਉਹਨਾਂ ਦੇ ਨਾਲ ਹੀ ਚਲੀ ਗਈ। ਕੋਈ ਕੋਈ ਚੇਲੇ ਨਹੀਂ ਮਿਲਦੇ, ਕਿਤੇ ਉਸਤਾਦ ਨਹੀਂ ਮਨਾ ਖੁਸ਼ ਹੁੰਦਾ ਪੜ੍ਹਾ ਕੇ ਕਿਸੇ ਨੂੰ। ਤਾਂ ਤੁਸੀਂ ਮੇਰੇ ਕੋਲ ਜਿਹੜਾ ਕੁਝ ਹੈ ਲੈ ਲਓ, ਅਤੇ ਬਾਅਦ 'ਚ ਮੈਨੂੰ ਖਾ ਲਿਆ ਜੇ। ਗਰੜ ਕਹਿੰਦਾ ਠੀਕ ਹੈ। ਉਹ ਸ਼ੇਸ਼ਨਾਗ ਉਹਨੂੰ ਵਿੱਦਿਆ ਸੁਣਾਉਣ ਲੱਗ ਪਿਆ, ਅਤੇ ਉਹ ਨੋਟ ਕਰੀ ਗਿਆ, ਸੁਣੀ ਗਿਆ ਸਾਰੀ ਵਿੱਦਿਆ ਸਿਖਾ ਕੇ। ਉਹ ਕਹਿੰਦਾ ਬਸ ਹੁਣ ਖਾ ਲਵਾਂ। ਕਹਿੰਦਾ ਜੀ ਇੱਕ ਵਿੱਦਿਆ ਰਹਿ ਗਈ ਹੈ। ਉਹ ਕਹਿੰਦਾ ਉਹ ਕਿਹੜੀ ਵਿੱਦਿਆ ਰਹਿ ਗਈ ਹੈ? ਕਹਿੰਦੇ ਉਹ ਵਿੱਦਿਆ ਤਾਂ ਪੂਰੀ ਹੋਵੇਗੀ ਜੇ ਤੁਸੀਂ ਮੈਨੂੰ ਥੋੜ੍ਹਾ ਜਿਹਾ ਹਿੱਲਣ ਜੁੱਲਣ ਦੀ ਆਗਿਆ ਦਿਓਗੇ, ਫਿਰ ਮੈਂ ਉਹ ਵਿੱਦਿਆ ਸਿਖਾ ਸਕਦਾ। ਉਹ ਕਹਿੰਦਾ ਵੀ ਠੀਕ ਹੈ, ਜੇ ਤੂੰ ਹਿੱਲ ਲੈ ਪਰ ਮੈਨੂੰ ਵਿੱਦਿਆ ਤੇ ਸਿਖਾ ਦੇ, ਮਤਾ ਕੋਈ ਰਹਿ ਨਾ ਜਾਵੇ ਤੇਰੇ ਕੋਲ। ਸੱਪ ਨੇ ਫਿਰ ਉੱਥੇ ਭੁਝੰਗ ਪ੍ਰਯਾਤ, ਕਹਿੰਦਾ ਆਹ ਇੱਕ ਚਾਲ ਹੈ, ਉਹ ਏਦਾਂ ਕਰਕੇ ਗੇੜਾ ਜਿਹਾ ਪਾ ਕੇ ਪਾਣੀ ਚ ਵੜ ਗਿਆ, ਕਹਿੰਦਾ ਫੜ ਲੈ ਮੈਨੂੰ। ਉਹ ਨਿਕਲ ਗਿਆ ਭੁਝੰਗ ਪ੍ਰਯਾਤ, ਸੱਪ ਵਾਲੀ ਚਾਲ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਚਾਲ ਉੱਤੇ ਬਹੁਤ ਸਾਰੇ ਛੰਦ ਸ੍ਰੀ ਦਸਮ ਗ੍ਰੰਥ ਸਾਹਿਬ ਸੰਗੀਤ ਭੁਝੰਗ ਪ੍ਰਯਾਤ ਵੀ ਹਨ, ਜਿਵੇਂ ਕਾਗੜ ਦੰਗ ਕਾਤੀ ਕਟਾਰੀ ਕੜਾਕੰਗ, ਤਾਗੜ ਦੰਗ ਤੀਰੰਗ ਤੁਪਕੰਗ ਤੜਾਕੰਗ, ਚਾਗੜ ਦੰਗ ਨਾਗੜ ਦੰਗ ਬਾਗੜ ਦੰਗ ਬਾਜੇ, ਗਾਗੜ ਦੰਗ ਗਾਜੀ ਮਹਾਗਜ ਗਾਜੇ। ਇਹ ਗੁਰੂ ਸਾਹਿਬ ਜੀ ਸੰਗੀਤ ਭੁਝੰਗ ਪ੍ਰਯਾਤ ਛੰਦ, ਭੁਝੰਗ ਛੰਦ, ਭੁਝੰਗ ਪ੍ਰਯਾਤ ਛੰਦ ਕਈ ਤਰ੍ਹਾਂ ਦੇ ਲਿਖਦੇ ਆ ਰਹੇ ਦਸਮ ਦੇ ਵਿੱਚ। ਸੋ ਇਹ ਜਾਪ ਸਾਹਿਬ ਵਿੱਚ ਪਹਿਲਾ ਭੁਝੰਗ ਪ੍ਰਯਾਤ ਛੰਦ ਹੈ। ਆਓ ਹੁਣ ਇਹਦੀ ਆਪਾਂ ਕਥਾ ਸਰਵਣ ਕਰੀਏ। ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਦੇ ਸਰੂਪ ਦਾ ਧਿਆਨ ਧਰ ਕੇ ਆਖੀਏ ਸਤਨਾਮ ਗੁਰੂ ਸਾਹਿਬ ਜੀ। ਫਿਰ ਆਖੋ ਸਾਰੀ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਭੁਝੰਗ ਪ੍ਰਯਾਤ ਛੰਦ
ਮਹਾਰਾਜ, ਭੁਝੰਗ ਪ੍ਰਯਾਤ ਛੰਦ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਨਾਵਾਂ ਦਾ ਉਚਾਰਨ ਕਰਕੇ ਉਹਨੂੰ ਨਮਸਕਾਰ ਕਰਨ ਲੱਗੇ ਹਨ।
ਨਮਸਤਵੰਗ ਅਕਾਲੇ
ਮਹਾਰਾਜ, ਕਹਿੰਦੇ ਨਮਸਕਾਰ ਹੈ ਉਸ ਪਰਮੇਸ਼ਰ ਨੂੰ ਜਿਹੜਾ ਅਕਾਲ ਹੈ, ਕਾਲ ਤੋਂ ਰਹਿਤ ਹੈ। ਸਾਧ ਸੰਗਤ ਜੀ, ਜਿਤਨੀ ਸ੍ਰਿਸ਼ਟੀ ਬਣੀ ਹੈ ਇਹ ਸਭ ਕਾਲ ਦੇ ਵਸ ਹੈ। ਆਖੋ ਸਤਨਾਮ ਸ੍ਰੀ ਵਾਹਿ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜੋ ਕੁਝ ਪੈਦਾ ਹੋਇਆ ਸਮੇਂ ਨਾਲ ਪੈਦਾ ਹੋਇਆ, ਤੇ ਜੋ ਕੁਝ ਪੈਦਾ ਹੋਇਆ ਉਹਨੇ ਸਮੇਂ ਨਾਲ ਮੁੱਕ ਵੀ ਜਾਣਾ ਹੈ। ਕਾਲ ਪਾਏ ਬ੍ਰਹਮਾ, ਬ੍ਰਹਮਾ ਸਮੇਂ ਨਾਲ ਹੀ ਪੈਦਾ ਹੋਇਆ, ਸਮੇਂ ਨਾਲ ਹੀ ਖਤਮ ਹੋ ਜਾਂਦਾ। ਸ਼ਿਵਜੀ ਮਹਾਰਾਜ ਸਮੇਂ ਨਾਲ ਪੈਦਾ ਹੋ ਕੇ ਉਹ ਵੀ ਖਤਮ ਹੋ ਜਾਂਦੇ, ਪਰ ਵਿਸ਼ਨੂੰ ਜੀ ਵੀ ਖਤਮ ਹੋ ਜਾਂਦੇ ਆ। ਕੌਣ ਨਹੀਂ ਹੁੰਦਾ? ਇੱਕ ਹੀ ਕਾਲ ਅਕਾਲ ਸਦਾ ਹੈ। ਅਕਾਲ ਪੁਰਖ ਉਹ ਕਾਲ ਤੋਂ ਰਹਿਤ ਹੈ, ਉਹ ਨਹੀਂ ਮਰਦਾ, ਉਹਦਾ ਕਾਲ ਨਹੀਂ ਹੁੰਦਾ। ਬਾਕੀ ਸਾਰਿਆਂ ਦਾ ਕਾਲ ਹੋ ਜਾਣਾ। ਆਪਾਂ ਜਿੰਨੇ ਵੀ ਬੈਠੇ ਹਾਂ ਇੱਕ ਦਿਨ ਇਸ ਦੁਨੀਆ ਤੋਂ ਆਪਾਂ ਸਾਰਿਆਂ ਨੇ ਚਲੇ ਜਾਣਾ। ਜਿਹੜੀ ਧਰਤੀ ਤੇ ਆਪਾਂ ਬੈਠੇ ਹਾਂ ਇਹ ਧਰਤੀ ਨੇ ਵੀ ਚਲੇ ਜਾਣਾ। ਗੁਰੂ ਅਰਜਨ ਸਾਹਿਬ ਕਹਿੰਦੇ ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਵਿਨਾਸੀ। ਚੰਦਰਮਾ ਦੇ ਸੂਰਜ ਨਹੀਂ ਰਹਿਣੇ, ਅਸੀਂ ਤੁਸੀਂ ਕੀ ਚੀਜ਼ ਆ? ਤੋ ਸਾਧ ਸੰਗਤ ਜੀ, ਇੱਕ ਅਕਾਲ ਪੁਰਖ ਜੋਤ ਹੈ ਵਾਹਿਗੁਰੂ ਨਿਰੰਕਾਰ ਦੀ, ਜਿਹਨੂੰ ਕਾਲ ਨਹੀਂ ਕੱਟ ਸਕਦਾ, ਉਸ ਨੂੰ ਨਮਸਕਾਰ ਕਰੋ ਸਾਰੇ। ਉਹ ਤੁਹਾਡੇ ਅੰਦਰ ਹੀ ਹੈ ਜੋਤ। ਤੁਹਾਡਾ ਸਰੀਰ ਖਤਮ ਹੋ ਜਾਣਾ, ਤੁਹਾਡੀਆਂ ਅੱਖਾਂ ਦੀ ਜੋਤ ਖਤਮ ਹੋ ਜਾਣੀ ਹੈ, ਕੰਨਾਂ ਦੀ ਖਤਮ ਹੋ ਜਾਣੀ ਹੈ, ਹੱਥ ਪੈਰਾਂ ਦੀ ਕਲਾ, ਪਰ ਜਿਹੜੀ ਵਿੱਚ ਜੋਤ ਨਿਰੰਕਾਰ ਦੀ ਆਤਮਾ ਉਹਨੇ ਨਹੀਂ ਮਰਨਾ, ਉਹ ਪਰਮੇਸ਼ਰ 'ਚ ਜਾ ਕੇ ਰਲ ਜਾਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਹਦਾ ਚਿੰਤਨ ਕਰਨ ਦੇ ਨਾਲ ਪ੍ਰਾਪਤੀ ਹੋ ਜਾਂਦੀ ਹੈ। ਵਿਦਵਾਨ ਸੱਜਣ ਬੈਠੇ ਹਨ, ਮਹਾਂਪੁਰਸ਼ ਕੀਰਤਨ ਕਰ ਰਹੇ ਸਨ, ਉਹਨਾਂ ਨੂੰ ਇਸ ਗੱਲ ਦਾ ਭੇਦ ਹੈ ਗੁਰਮੁਖ ਜਨਾਂ ਨੂੰ ਕਿ ਅੰਤਰ ਆਤਮੇ ਪਰਮੇਸ਼ਰ ਬ੍ਰਹਮ ਸਰੂਪ ਜੋਤੀ ਸਰੂਪ ਬਿਰਾਜਮਾਨ ਹੈ। ਜੇ ਆਪਾਂ ਉਹਦਾ ਚਿੰਤਨ ਕਰੀਏ, ਉਹ ਅਕਾਲ ਹੈ, ਬਾਕੀ ਸਾਰੀਆਂ ਚੀਜ਼ਾਂ ਕਾਲ ਦੇ ਪੰਜੇ 'ਚ ਫਸੀਆਂ ਹੋਈਆਂ ਹਨ।
ਨਮਸਤਵੰ ਕ੍ਰਿਪਾਲੇ
ਉਹ ਪਰਮੇਸ਼ਰ ਜੋ ਕਿਰਪਾ ਦਾ ਘਰ ਹੈ, ਕਿਰਪਾ ਆਲੇ ਆਲੇ ਨਾਮ ਘਰ ਦਾ ਹੈ। ਸਾਧ ਸੰਗਤ ਜੀ, ਕੋਈ ਦਲਿੱਦਰ ਦਾ ਘਰ ਹੁੰਦਾ, ਕੋਈ ਉੱਦਮ ਦਾ ਘਰ ਹੁੰਦਾ, ਕੋਈ ਕਹਿੰਦੇ ਆ ਵੀ ਪੈਸੇ ਦਾ ਘਰ ਹੁੰਦਾ, ਪਰਮੇਸ਼ਰ ਕਿਰਪਾ ਦਾ ਘਰ ਹੈ। ਉਹਦੇ ਘਰ ਇੰਨੀ ਕਿਰਪਾ ਹੈ ਜਿੰਨੀ ਕਹਿ ਲਓ ਉਨੀ ਥੋੜੀ ਹੈ। ਸਮੁੰਦਰ ਭਰਿਆ ਪਿਆ ਮੇਹਰਾਂ ਦਾ, ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਅਬਾਰ ਗਨੀਮਨ ਗਾਰੈ, ਪਛ ਪਸ਼ੂ ਨਗ ਨਾਗ ਨਿਰਾਤਵ ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਦ ਦੋਖਣ ਦੇਖਤ ਹੈ ਪਰ ਦੇਤ ਨਹਾਰੈ। ਮਾਂ ਵੀ ਸਾਧ ਸੰਗਤ ਜੀ ਬੱਚੇ ਨੂੰ ਤਿੰਨ ਕੁ ਦਿਨ ਬਾਅਦ ਕਹਿ ਦਿੰਦੀ ਜੇ ਤੂੰ ਮੇਰਾ ਕਹਿਣਾ ਨਹੀਂ ਮੰਨਦਾ ਮੈਂ ਦੋ ਤਿੰਨ ਵਾਰੀ ਤੈਨੂੰ ਪਹਿਲਾਂ ਵਾਰਨਿੰਗ ਦਿੱਤੀ ਕਾਕਾ ਬੰਦਾ ਬਣ ਜਾ ਨਹੀਂ ਤੇ ਰੋਟੀ ਦੇਣੀ ਬੰਦ ਕਰ ਦਿਆਂਗੀ ਪਰ ਪਰਮੇਸ਼ਰ ਲੱਖਾਂ ਐਬ ਵੇਖ ਕੇ ਵੀ ਕਹਿੰਦਾ ਕੋਈ ਨਹੀਂ ਛਕੀ ਜਾ ਆਖੋ ਸ੍ਰੀ ਵਾਹਿਗੁਰੂ ਕਿਰਪਾਲੇ ਉਹ ਕਿਰਪਾ ਦਾ ਘਰ ਹੈ ਪਰਮੇਸ਼ਰ ਉਹਨੂੰ ਨਮਸਕਾਰ ਹੈ ਜੀ
ਨਮਸਤੰਗ ਰੂਪੇ
ਉਹ ਪਰਮਾਤਮਾ ਜਿਹਦਾ ਰੂਪ ਰੇਖ ਚੱਕਰ ਚਿਹਨ ਕੋਈ ਵਰਣਨ ਨਹੀਂ ਕਰ ਸਕਦਾ ਰੂਪ ਤੋਂ ਰਹਿਤ ਹੈ ਰੰਗ ਤੋਂ ਰਹਿਤ ਹੈ ਉਹਨੂੰ ਸਾਡੀ ਨਮਸਕਾਰ ਹੈ ਦੂਸਰਾ ਅਰਥ ਸੰਪਰਦਾਇ ਚ ਅਰ ਉਪੇ ਅਰ ਨਾਮ ਵੈਰੀ ਦਾ ਹੈ ਉਪੇ ਨਾਮ ਉਪਮਾ ਦਾ ਹੈ ਉਹਦੀ ਵੈਰੀ ਵੀ ਉਪਮਾ ਕਰਦੇ ਹਨ ਅਰ ਉਪੇ ਅਰੂਪੇ ਅਰ ਕਹਿੰਦੇ ਨੇ ਵੈਰੀਆਂ ਨੂੰ ਵੈਰੀ ਵੀ ਉਹਦੇ ਅੱਗੇ ਜਦੋਂ ਪਰਮੇਸ਼ਰ ਦੇ ਅੱਗੇ ਜਾਂਦੇ ਨਾ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕਥਾ ਆਉਂਦੀ ਹੈ ਕਿ ਮੱਧ ਕੈਟਵ ਨਾਮ ਦੇ ਦੋ ਰਾਕਸ਼ਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨਾਲ 5000 ਸਾਲ ਯੁੱਧ ਕਰਦੇ ਰਹੇ ਉਦੋਂ ਧਰਤੀ ਨਹੀਂ ਸੀ ਬਣੀ ਪਾਣੀ ਉੱਤੇ ਹੀ ਯੁੱਧ ਹੁੰਦਾ ਰਿਹਾ ਖੰਡਾ ਖੜਕਦਾ ਰਿਹਾ 5000 ਸਾਲ ਬਾਅਦ ਉਹ ਜਦੋਂ ਪਰਮੇਸ਼ਰ ਦਾ ਬਲ ਉਹਨਾਂ ਨੂੰ ਸਮਝ ਆਈ ਤੇ ਉਸਤਤ ਕਰਨ ਲੱਗ ਪਏ ਤੂੰ ਧੰਨ ਹੈ ਪਰਮੇਸ਼ਰ ਇੰਨਾ ਬਲੀ ਹੈ ਸ੍ਰੀ ਸਰਬਲੋ ਪ੍ਰਕਾਸ਼ ਗ੍ਰੰਥ 10ਵੇਂ ਪਾਤਸ਼ਾਹ ਨੇ ਲਿਖਿਆ ਹੈ ਹਜ਼ੂਰ ਸਾਹਿਬ ਦੀ ਧਰਤੀ ਤੇ ਜਿਹੜਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਸ਼ਬਦ ਤੁਸੀਂ ਪੜ੍ਹਦੇ ਹੋ ਇਹ ਸਰਬਲੋ ਪ੍ਰਕਾਸ਼ ਵਿੱਚ ਹੈ ਉਹਦੇ ਵਿੱਚ ਕਥਾ ਆਉਂਦੀ ਕਿ ਸਰਬਲੋ ਭਗਵਾਨ ਦੇ ਸਾਹਮਣੇ ਭੀਮ ਨਾਦ ਦੈਂਦ ਜਦੋਂ ਆਉਂਦਾ ਹੈ ਜਾਂ ਕਹਿ ਲਓ ਵੀ ਭੀਮ ਨਾਦ ਦੇ ਸਾਹਮਣੇ ਸਰਬਲੋ ਭਗਵਾਨ ਆਉਂਦਾ ਹੈ ਜੰਗ ਦੇ ਲਈ ਤੇ ਭਗਵਾਨ ਨੂੰ ਵੇਖ ਕੇ ਭੀਮ ਨਾਦ ਕਹਿੰਦਾ ਧੰਨ ਭਾਗ ਮੇਰੇ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਵੇਖਣ ਵਾਸਤੇ ਜਤੀ ਸਤੀ ਜੋਗੀ ਸੰਨਿਆਸੀ ਬ੍ਰਹਮਚਾਰੀ ਕਈ ਯੁੱਗ ਤਪੱਸਿਆ ਕਰਦੇ ਰਹਿੰਦੇ ਹੈ ਅੱਜ ਮੇਰੇ ਸਾਹਮਣੇ ਆ ਗਿਆ ਤੇ ਫਿਰ ਉਹ ਪਰਮੇਸ਼ਰ ਦੀ ਉਸਤਤ ਕਰਦਾ ਆਰਤੀ ਕਰਦਾ ਫਿਰ ਉਹਦੇ ਨਾਲ ਜੰਗ ਕਰਦਾ ਇਹ ਖੇਡ ਬੜੀ ਸੂਖਮ ਹੈ ਸੋ ਪਰਮੇਸ਼ਰ ਦੇ ਪਿਆਰੇ ਤਾਂ ਉਹਦੀ ਉਪਮਾ ਕਰਦੇ ਹੀ ਨੇ ਜਿਹੜੇ ਪਰਮੇਸ਼ਰ ਦੇ ਵੈਰੀ ਹਨ ਉਹ ਵੀ ਉਹਦੀ ਉਪਮਾ ਕਰੇ ਤੋਂ ਬਿਨਾਂ ਨਹੀਂ ਰਹਿ ਸਕਦੇ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਖਾਲਸਾ ਤਾਂ ਉਹਨਾਂ ਦੀ ਉਸਤਤ ਕਰਦਾ ਹੀ ਹੈ ਪਰ ਸਾਧ ਸੰਗਤ ਜੀ ਜਿਹੜੇ ਕਲਗੀਧਰ ਪਾਤਸ਼ਾਹ ਨਾਲ ਯੁੱਧ ਕਰਨ ਆਉਂਦੇ ਸਨ ਉਹ ਵੀ ਧੰਨ ਧੰਨ ਕਹਿ ਕੇ ਜਾਂਦੇ ਸਨ ਉਹ ਵੀ ਕਹਿੰਦੇ ਸਨ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਵੇਖਿਆ ਨਹੀਂ ਹੈ ਅਰ ਉਪੇ ਵੈਰੀ ਵੀ ਉਪਮਾ ਕਰਦੇ ਹਨ ਔਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਤੂੰ ਰੂਪ ਤੋਂ ਰਹਿਤ ਹੈ ਕਾਲ ਤੋਂ ਰਹਿਤ ਹੈ ਤੈਨੂੰ ਨਮਸਕਾਰ ਹੈ
ਨਮਸਤੰਗ ਅਨੂਪੇ
ਨਮਸਕਾਰ ਹੋਵੇ ਪ੍ਰਭੂ ਤੇਰੀ ਉਪਮਾ ਕੋਈ ਨਹੀਂ ਕਰ ਸਕਦਾ ਅਨ ਉਪੇ ਉਪੇ ਨਾਮ ਉਪਮਾ ਦਾ ਹੈ ਕੋਈ ਬੰਦਾ ਬਹੁਤ ਸੋਹਣਾ ਹੋਵੇ ਉਹਨੂੰ ਤੁਸੀਂ ਕਹਿੰਦੇ ਹੋ ਇਹਦਾ ਮੁੱਖ ਚੰਨ ਵਰਗਾ ਸੋਹਣਾ ਹੈ ਕਹਿੰਦੇ ਆ ਨਾ ਆਪਾਂ ਬਹੁਤ ਗੋਰਾ ਚਿੱਟਾ ਰੰਗ ਹੋਵੇ ਕਹਿੰਦੇ ਚੰਦਰਮਾ ਵਰਗਾ ਮੁਖੜਾ ਹੈ ਉਹਨੂੰ ਚੰਦਰਮਾ ਦੀ ਉਪਮਾ ਦਿੱਤੀ ਗਈ ਤਸਵੀਰ ਦਿੱਤੀ ਗਈ ਕਿਸੇ ਬੰਦੇ ਦੀਆਂ ਅੱਖਾਂ ਸੋਹਣੀਆਂ ਹੋਣ ਕਹਿੰਦੇ ਇਹਦੀਆਂ ਅੱਖਾਂ ਹਰਣ ਵਰਗੀਆਂ ਹਨ ਕਿਸੇ ਦੀ ਨੱਕ ਪਤਲੀ ਹੋਵੇ ਕਹਿੰਦੇ ਤੋਤੇ ਵਰਗੀ ਨੱਕ ਹੈ ਕਿਸੇ ਬੰਦੇ ਦੀ ਛਾਤੀ ਚੌੜੀ ਹੋਵੇ ਕਹਿੰਦੇ ਖਰਾਸ ਤੇ ਪੁੜ ਵਰਗੀ ਛਾਤੀ ਹੈ ਕਿਸੇ ਬੰਦੇ ਦੇ ਡੋਲਿਆਂ 'ਚ ਬੜਾ ਬਲ ਹੋਵੇ ਕਹਿੰਦੇ ਹਾਥੀ ਦੇ ਸੁੰਡ ਵਰਗੀਆਂ ਬਾਹਾਂ ਹਨ ਇੱਦਾਂ ਉਪਮਾ ਦਿੰਦੇ ਹੈ ਅਕਾਲ ਪੁਰਖ ਨੂੰ ਕਿਹਦੀ ਉਪਮਾ ਦਈਏ ਕਿਹਦੇ ਵਰਗਾ ਹੈ ਭਾਈ ਸੰਤੋਖ ਸਿੰਘ ਜੀ ਕਵੀ ਲਿਖਦੇ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਉਪਮਾ ਕਰਦੇ ਹੋਏ ਕਹਿੰਦੇ ਹੇ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਇੰਨੇ ਗੋਰੇ ਹੋ ਇੰਨੇ ਸੋਹਣੇ ਹੋ ਇੰਨੇ ਸੁੰਦਰ ਹੋ ਸੱਚੇ ਪਾਤਸ਼ਾਹ ਮੈਂ ਲੱਭਦਾ ਵੀ ਤੁਹਾਨੂੰ ਉਪਮਾ ਕਿਹਦੀ ਦਿਆਂ ਫਿਰ ਭਾਈ ਸਾਹਿਬ ਲਿਖਦੇ ਲਿਖਦੇ ਕਹਿੰਦੇ ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ ਕਹਿੰਦੇ ਕਾਸ਼ ਚੰਦਰਮਾ ਦੇ ਉੱਤੇ ਕਲੰਕ ਨਾ ਹੁੰਦਾ ਧੱਬੇ ਨਾ ਹੁੰਦੇ ਚੰਦਰਮਾ ਡੱਬ ਖੜੱਬਾ ਨਾ ਹੁੰਦਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਖੜੇ ਵਰਗਾ ਹੋ ਜਾਂਦਾ ਪਰ ਉਹ ਵੀ ਨਹੀਂ ਹੋ ਸਕਿਆ ਆਖੋ ਸਤਨਾਮ ਸ੍ਰੀ ਸਤਿਗੁਰਾਂ ਨੂੰ ਕਿਹਦੀ ਉਪਮਾ ਦੇਈਏ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ हे वाहिगुरु हे परमेश्वर तू उपमा तो रहत है तेनू साड़ी नमस्कार है।
नमस्तंग पेखे
हे अकाल पुरख वाहिगुरु तू भेखा तो रहत है। इस दुनिया विच लखा भेस हन हिंदुआं दे मुसलमानां दे सिखां दे ईसाइयां दे जैनियां दे बोधियां दे सन्यासियां दे बैरागियां दे जोगियां दे जंगमां दे वखरे वखरे लिबास हन। न्यारे न्यारे देसन के भेस को प्रभाव है न्यारे न्यारे देसां दे लिबास वखरे हन कपड़े वखरे हन डिजाइन वखरे हन पर परमेश्वर दा भेस केड़ा है ਉਹ ਕਿੱਦਾਂ ਦੇ ਕੱਪੜੇ ਪਾਉਂਦਾ ਹੈ। ਮਹਾਰਾਜ ਕਹਿੰਦੇ ਸਾਰਿਆਂ ਭੇਖਾਂ ਤੋਂ ਰਹਿਤ ਹੈ। ਨਾ ਹਿੰਦੂਆਂ ਵਰਗੇ ਕੱਪੜੇ ਪਾਉਂਦਾ ਨਾ ਮੁਸਲਮਾਨਾਂ ਵਰਗੇ ਕੱਪੜੇ ਪਾਉਂਦਾ ਨਾ ਸਿੱਖਾਂ ਵਰਗੇ ਪਾਉਂਦਾ ਨਾ ਈਸਾਈਆਂ ਵਰਗੇ ਪਾਉਂਦਾ। ਉਹ ਸਾਰਿਆਂ ਭੇਖਾਂ ਤੋਂ ਰਹਿਤ ਜੋਤ ਰੂਪ ਹੈ। ਆਖੋ ਸਤਨਾਮ ਸ੍ਰੀ ਅੰਦਰ ਬੈਠੀ ਆਤਮਾ ਇਹਦਾ ਦੱਸੋ ਕੀ ਭੇਸ ਹੈ। ਤੁਸੀਂ ਸਰੀਰ ਬਾਰੇ ਦੱਸ ਸਕਦੇ ਹੋ ਫਲਾਣਾ ਬੰਦਾ 5.5 ਫੁੱਟ ਦਾ 6 ਫੁੱਟ ਦਾ ਇੰਨੇ ਕਿਲੋ ਦਾ ਭਾਰ ਹੈ ਇੰਨਾ ਸੋਹਣਾ ਹੈ ਇੰਨਾ ਗੋਰਾ ਇੰਨਾ ਉੱਚਾ ਇੰਨਾ ਲੰਮਾ ਪਰ ਆਤਮਾ ਬਾਰੇ ਦੱਸੋ। ਇੱਦਾਂ ਦੇ ਕੱਪੜੇ ਫਲਾਣਾ ਬੰਦਾ ਚੋਲਾ ਪਾਉਂਦਾ ਫਲਾਣਾ ਬੰਦਾ ਕਮੀਜ਼ ਪਜਾਮਾ ਪਾਉਂਦਾ ਫਲਾਣਾ ਬੰਦਾ ਪੈਂਟ ਕਮੀਜ਼ ਪਾਉਂਦਾ ਰੱਬ ਕੀ ਪਾਉਂਦਾ ਦੱਸੋ। ਕੋਈ ਭੇਖ ਨਹੀਂ ਹੈ ਆਖੋ ਸਤਨਾਮ ਸ੍ਰੀ ਸਾਰਿਆਂ ਭੇਖਾਂ ਵਿੱਚ ਵਰਤਦਾ ਹੈ ਪਰ ਸਾਰਿਆਂ ਤੋਂ ਬਾਹਰ ਹੈ ਕਿਸੇ ਭੇਖ ਵਿੱਚ। ਨਮਸਤੰਗ ਅਭੇਖੇ ਹੇ ਅਭੇਖ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ। ਦੂਸਰਾ ਅਰਥ ਹੈ ਕਿ ਤੂੰ ਭੇਖਾਂ ਨਾਲ ਮਿਲਦਾ ਵੀ ਨਹੀਂ। ਜੇ ਕੋਈ ਕਵੇ ਮੈਂ ਸਿੱਖਾਂ ਵਾਲੇ ਕੱਪੜੇ ਪਾ ਲਏ ਹੁਣ ਮੈਨੂੰ ਰੱਬ ਮਿਲ ਜਾਏਗਾ, ਹਿੰਦੂਆਂ ਵਾਲੇ ਕੱਪੜੇ ਪਾ ਲਏ ਮੈਂ ਰੱਬ ਮਿਲ ਜਾਏਗਾ, ਮੁਸਲਮਾਨ ਕਹਿੰਦੇ ਸਾਡੇ ਵਰਗੇ ਕੱਪੜੇ ਪਾ ਲਓ ਰੱਬ ਮਿਲ ਜਾਏਗਾ, ਪਰ ਰੱਬ ਕਿਸੇ ਭੇਸ ਨਾਲ ਨਹੀਂ ਮਿਲਦਾ। ਆਖੋ ਸਤਨਾਮ ਸ੍ਰੀ ਵਾਹਿ ਉਹ ਤਾਂ ਪ੍ਰੇਮ ਨਾਲ ਮਿਲਦਾ। ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਪ੍ਰੇਮ ਨਾਲ ਮਿਲਦਾ ਹੈ ਕੱਪੜਿਆਂ ਨਾਲ ਨਹੀਂ ਭੇਖ ਨਾਲ ਨਹੀਂ ਮਿਲਦਾ। ਐਸੇ ਪ੍ਰਭ ਨੂੰ ਨਮਸਕਾਰ ਹੈ ਜੀ।
ਨਮਸਤੰਗ ਲੇਖੇ
ਜਿਹੜਾ ਮਹਾਰਾਜ ਅਕਾਲ ਪੁਰਖ ਕਿਸੇ ਹਿਸਾਬ ਕਿਤਾਬ ਲੇਖੇ ਚ ਨਹੀਂ ਆਉਂਦਾ। ਅਸੀਂ ਦੁਨੀਆਂ ਦਾ ਹਿਸਾਬ ਲਾ ਸਕਦੇ ਹਾਂ, ਧਰਤੀ ਦਾ ਹਿਸਾਬ ਲਾ ਸਕਦੇ ਹਾਂ, ਸਮੁੰਦਰ ਦਾ ਹਿਸਾਬ ਲਾ ਸਕਦੇ ਹਾਂ, ਸੜਕਾਂ ਦੀ ਲੰਬਾਈ ਚੜਾਈ ਮਾਪ ਸਕਦੇ ਹਾਂ, ਆਹ ਬੰਦੇ ਦਾ ਹਿਸਾਬ ਕਿਤਾਬ ਲਾ ਸਕਦੇ ਹਾਂ, ਪੈਸੇ ਦਾ ਹਿਸਾਬ ਕਿਤਾਬ ਲੇਖੇ ਚ ਲਿਆ। ਪਰਮੇਸ਼ਰ ਦਾ ਲੇਖਾ ਕੌਣ ਲਿਖੇਗਾ? ਕਿਸੇ ਤੋਂ ਵੀ ਲੇਖਾ ਨਹੀਂ ਲਿਖਿਆ ਜਾ ਸਕਦਾ। ਲੇਖੇ ਬਾਜ ਅਲੱਖ ਹੈ ਪਰਮੇਸ਼ਰ, ਬਾਕੀ ਸਾਰੇ ਲੇਖੇ ਵਿੱਚ ਹਨ। ਲੇਖਾ ਬੋਲਣ ਬੋਲਣਾ, ਲੇਖਾ ਖਾਣਾ ਖਾਓ, ਲੇਖਾ ਵਾਟ ਚਲਾਈਆ, ਲੇਖਾ ਸੁਣ ਵਿਖਾਓ, ਬਾਕੀ ਸਾਰੀ ਚੀਜ਼ ਲੇਖੇ ਵਿੱਚ ਆਏਗੀ। ਇੱਕ ਪਰਮੇਸ਼ਰ ਲੇਖੇ ਚ ਨਹੀਂ ਆਉਂਦਾ। ਲਾ ਲਓ ਜ਼ੋਰ ਜਿੰਨਾ ਮਰਜ਼ੀ ਲਿਖ ਕੇ ਵਿਖਾਓ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਕਾਗਜ਼ ਦੀਪ ਸਭੈ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕਹਿਹੋ, ਕਾਟ ਬਨਾਸਪਤੀ ਸਗਰੀ ਲਿਖਵੇ ਹੂੰ ਕਿ ਲੇਖਨ ਕਾਜ ਬਣੈ ਹੋ, ਸਾਰ ਸੁਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਿਖੈ ਹੋ, ਕਾਲ ਕਿਰਪਾਨ ਬਿਨਾ ਬਿਨਤੀ ਨਾ ਤਉ ਤੁਮਕੋ ਪ੍ਰਭ ਨੈ ਕਰ ਜਾ। ਇਹਦਾ ਅਰਥ ਇਹ ਹੈ ਸਾਰੀ ਧਰਤੀ ਦਾ ਕਾਗਜ਼ ਬਣਾਇਆ ਜਾਵੇ, ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾਈ ਜਾਵੇ, ਜਿੰਨੀ ਧਰਤੀ ਤੇ ਬਨਸਪਤੀ ਹੈ ਦਰਖਤ ਨੇ ਸਾਰੇ ਵੱਢ ਕੇ ਕਲਮਾਂ ਘੜੀਆਂ ਜਾਣ, ਤੇ ਬਖਤਾ ਬਣ ਜਾਵੇ ਸੁਰਸਤੀ ਦੇਵੀ ਵਿਦਿਆ ਦੀ ਦੇਵੀ ਸ਼ਾਰਦਾ, ਤੇ ਲਿਖਾਰੀ ਬਣ ਜਾਵੇ ਗਣੇਸ਼, ਕਿਉਂਕਿ ਸਭ ਤੋਂ ਵੱਡਾ ਗਣੇਸ਼ ਲਿਖਾਰੀ ਮੰਨਿਆ ਗਿਆ। ਉਹ ਲਿਖੀ ਜਾਵੇ ਜੁਗ ਕੋਟ ਗਣੇਸ਼, ਇੱਕ ਸਾਲ ਦੋ ਸਾਲ ਇੱਕ ਕਰੋੜਾਂ ਜੁਗ ਗਣੇਸ਼ ਲਿਖੀ ਜਾਵੇ, ਪਰ ਮੇਰੇ ਵਾਹਿਗੁਰੂ ਦੇ ਲੇਖੇ ਨੂੰ ਨਹੀਂ ਲਿਖ ਸਕਦਾ। ਆਖੋ ਸਤਨਾਮ ਸ੍ਰੀ ਵਾਹਿ ਨਮਸਤੰਗ ਅਲੇਖੇ ਵਾਹਿਗੁਰੂ ਤੂੰ ਲੇਖੇ ਤੋਂ ਪਰੇ ਹੈ ਤੈਨੂੰ ਸਾਡੀ ਨਮਸਕਾਰ ਹੈ।
ਨਮਸਤੰਗ ਕਾਏ
ਸਾਧ ਸੰਗਤ ਜੀ, ਕਾਏ ਕਹਿੰਦੇ ਸਰੀਰ ਨੂੰ, ਕਾਇਆ ਦੇਈ ਆਹ ਜਿਹੜੀ ਸਾਡੀ ਬਾਡੀ ਹੈ ਇਹਨੂੰ ਕਾਇਆ ਕਹਿੰਦੇ ਸੰਸਕ੍ਰਿਤ ਵਿੱਚ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਕੋਈ ਕਾਇਆ ਨਹੀਂ ਹੈ, 84 ਲੱਖ ਜੂਨੀਆਂ ਦੀ ਕਾਇਆ ਹੈ, ਸਾਡੀ ਕਾਇਆ ਹੈ, ਪਰਮੇਸ਼ਰ ਦੀ ਕਾਇਆ ਕੋਈ ਨਹੀਂ ਹੈ। ਸਾਰੀਆਂ ਕਾਇਆ ਤੋਂ ਰਹਿਤ ਹੈ, ਕਿਸੇ ਸਰੀਰ ਵਿੱਚ ਨਹੀਂ, ਸਾਰਿਆਂ ਸਰੀਰਾਂ 'ਚ ਜੋਤ ਉਹਦੀ ਹੈ, ਪਰ ਉਹਦਾ ਸਰੀਰ ਕੋਈ ਨਹੀਂ ਖਾਸ। ਜੇ ਕੋਈ ਰੱਬ ਦਾ ਸਰੀਰ ਵਿਸ਼ੇਸ਼ ਕਰਕੇ ਵੱਖਰਾ, ਵੱਖਰਾ ਤਾਂ ਕੋਈ ਨਹੀਂ, ਸਾਡੇ ਤੁਹਾਡੇ ਵਿੱਚ ਤਾਂ ਵਿਰਾਜਮਾਨ ਹੈ, ਪਰ ਜੋਤ ਤਾਂ ਕਾਇਆ ਤੋਂ ਵੱਖਰੀ ਹੈ ਨਾ। ਆਖੋ ਸ੍ਰੀ ਵਾਹਿਗੁਰੂ। ਉਹ ਅਕਾਲ ਪੁਰਖ ਨਿਰੰਕਾਰ, ਤੇਰਾ ਕੋਈ ਸਰੀਰ ਨਹੀਂ, ਤੈਨੂੰ ਨਮਸਕਾਰ ਹੈ। ਹਾਂਜੀ,
ਨਮਸਤੰਗ ਅਜਾਏ।
ਅਜਾਏ ਦਾ ਮਤਲਬ ਹੈ ਜਿਹਦੀ ਜਗ੍ਹਾ ਕੋਈ ਨਾ ਹੋਵੇ। ਇੱਕ ਸਾਡੀ ਸਾਰਿਆਂ ਦੀ ਇੱਕ ਜਗ੍ਹਾ ਹੈ ਜਿੱਥੇ ਤੁਸੀਂ ਬੈਠੇ ਹੋ, ਗੁਰਦੁਆਰਾ ਬਾਬਾ ਸੰਘ। ਤੁਸੀਂ 2.5-3 ਫੁੱਟ ਜਗ੍ਹਾ ਘੇਰ ਕੇ ਬੈਠੇ ਹੋ ਕਿ ਨਹੀਂ ਬੈਠੇ? ਇਹ ਜਗ੍ਹਾ ਤੁਹਾਡੀ ਹੈ, ਇਸ ਤੋਂ ਪਰੇ ਦੂਜੀ ਜਗ੍ਹਾ ਤੇ ਤੁਸੀਂ ਇਸੇ ਟਾਈਮ ਨਹੀਂ ਬਹਿ ਸਕਦੇ। ਇਸੇ ਟਾਈਮ ਇੱਥੇ ਬੈਠੇ ਹੋ, ਉੱਠ ਕੇ ਤਾਂ ਬਹਿ ਸਕੋਗੇ ਪਰ ਇਹ ਜਗ੍ਹਾ ਛੁੱਟ ਜਾਏਗੀ, ਟਾਈਮ ਬਦਲ ਜਾਏਗਾ। ਇਸ ਕਰਕੇ ਹਰ ਜੀਵ ਦੀ ਜਗ੍ਹਾ ਨਿਸ਼ਚਿਤ ਹੈ। ਦੇਸ਼ ਕਾਲ ਵਸਤੂ ਪ੍ਰਸ਼ੇਦ ਸ਼ਾਸਤਰਾਂ ਚ ਲਿਖਿਆ ਹੈ। ਸਾਡਾ ਦੇਸ਼, ਆਪਾਂ ਇੰਗਲੈਂਡ ਚ ਬੈਠੇ ਹਾਂ, ਬਰਮਿੰਗਮ ਚ ਬੈਠੇ ਹਾਂ, ਇਸੇ ਟਾਈਮ ਇਨ ਬਿਨ ਟਾਈਮ ਤੇ ਅੰਮ੍ਰਿਤਸਰ ਨਹੀਂ ਬੈਠ ਸਕਦੇ, ਇੱਥੋਂ ਉੱਠ ਕੇ ਜਾਣਾ ਪਏਗਾ। ਪਰ ਪਰਮਾਤਮਾ ਇੱਥੇ ਵੀ ਹੈ, ਉੱਥੇ ਵੀ ਹੈ, ਹਰ ਜਗ੍ਹਾ ਤੇ ਹੈ, ਪਰ ਖਾਸ ਜਗ੍ਹਾ ਕੋਈ ਨਹੀਂ। ਸਤਿਗੁਰੂ ਕਲਗੀਧਰ ਨੂੰ ਪੁੱਛਿਆ, ਮੰਦਿਰ ਚ ਰਹਿੰਦਾ ਕਿ ਮਸੀਤ ਚ ਰਹਿੰਦਾ ਰੱਬ? ਮਹਾਰਾਜ ਕਹਿੰਦੇ, ਕਾਹੂ ਕਹਿਓ ਹਰ ਮੰਦਿਰ ਮੈਂ। ਹਿੰਦੂ ਕਹਿੰਦੇ ਮੰਦਿਰ ਚ, ਕਾਹੂ ਮਸੀਤ ਕੇ ਬੀਚ ਬਖਾਨੇ ਹੋ, ਪਰਮਾਨੇ ਹੋ, ਕੋਈ ਕਹਿੰਦਾ ਮਸੀਤ ਵਿੱਚ ਹੈ, ਪਰ ਨਹੀਂ, ਅਸੀਂ ਕਹਿੰਦੇ ਹਾਂ ਹਰ ਜਗ੍ਹਾ ਤੇ ਜਰੇ ਜਰੇ ਜਲ ਥਲ ਮਈਲ ਪੂਰਿਆ ਸਵਾਮੀ ਸਿਰਜਣਹਾਰ। ਉਹਦੀ ਖਾਸ ਜਗ੍ਹਾ ਕੋਈ ਨਹੀਂ। ਜੇ ਆਹ ਜਿਹੜੇ ਮੰਦਿਰ, ਗੁਰਦੁਆਰੇ, ਮਸੀਤਾਂ ਹਨ ਨਾ, ਇਹ ਰੱਬ ਨੂੰ ਮਿਲਣ ਵਾਸਤੇ, ਬੰਦਗੀ ਕਰਨ ਵਾਸਤੇ, ਸਾਧ ਸੰਗਤ ਜੀ ਜੁੜ ਬੈਠਣ ਵਾਸਤੇ, ਸਤਸੰਗ ਕਰਨ ਵਾਸਤੇ ਹਾਂ। ਜੇ ਤੁਸੀਂ ਇੱਥੇ ਆ ਕੇ ਸਤਸੰਗ ਕਰੋ, ਰੱਬ ਨੂੰ ਮਿਲਣ ਦੀ ਤਲਬ ਰੱਖੋ ਤੇ ਇੱਥੇ ਮਿਲੇਗਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੇ ਜੇ ਇੱਥੇ ਦੁਵੈਸ਼ ਕਰੋ ਵੀ ਮੈਂ ਮੱਥਾ ਟੇਕਣ ਆਇਆ, ਇਹ ਕਿਉਂ ਆਇਆ, ਫਿਰ ਕੋਈ ਨਹੀਂ ਮਿਲਣਾ। ਐਵੇਂ ਨਾ ਭੁਲੇਖੇ ਚ ਰਹਿ ਜਾ ਜੇ ਵੀ ਰੱਬ ਸਾਡੀ ਬੁੱਕਲ ਚ ਹੈ। ਰੱਬ ਕਿਸੇ ਦੀ ਬੁੱਕਲ ਚ ਕੋਈ ਨਹੀਂ, ਰੱਬ ਕਿਸੇ ਦਾ ਖਰੀਦਿਆ ਹੋਇਆ ਨਹੀਂ। ਆਪਣ ਬਾਪੇ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਾ। ਉਹ ਤੇ ਪਿਆਰ ਦਾ ਭੁੱਖਾ ਪਿਆਰਿਓ, ਉਹ ਸਭ ਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਜਾਏ ਉਹਦੀ ਇੱਕ ਥਾਂ ਕੋਈ ਨਹੀਂ, ਸਾਰੀਆਂ ਥਾਵਾਂ ਉਹਦੀਆਂ ਨੇ। ਦੂਜਾ, ਅਜਾਏ ਦਾ ਮਤਲਬ ਹੈ ਜੋ ਮਾਂ ਦੁਆਰਾ ਜਾਇਆ ਨਾ ਜਾਵੇ। ਆਪਾਂ ਸਾਰੇ ਮਾਂ ਦੁਆਰਾ ਜਾਏ ਗਏ ਹਾਂ, ਮਾਂ ਜਾਏ ਹਾਂ, ਸਾਨੂੰ ਮਾਂ ਨੇ ਜਾਇਆ, ਜਨਮ ਦਿੱਤਾ। ਪਰਮਾਤਮਾ ਨੂੰ ਕਿਸੇ ਮਾਂ ਨੇ ਜਨਮ ਨਹੀਂ ਦਿੱਤਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਉਹ ਪਰਮਾਤਮਾ, ਜੰਮਿਆ ਨਹੀਂ, ਉਹ ਮਰਦਾ ਵੀ ਨਹੀਂ। ਆਪਾਂ ਜੰਮਦੇ ਹਾਂ, ਆਪਾਂ ਮਰਦੇ ਹਾਂ, ਸਾਡੇ ਚ ਤੇ ਪਰਮੇਸ਼ਰ ਚ ਆਹੀ ਫਰਕ ਹੈ। ਹਾਂਜੀ,
ਨਮਸਤੰਗ ਗੰਜੇ।
ਉਹ ਅਕਾਲ ਪੁਰਖ ਕੱਟਣ ਤੋਂ ਰਹਿਤ ਹੈ, ਗੰਜਣ ਨਾਸ ਤੋਂ ਰਹਿਤ ਹੈ। ਅਗੰਜੇ ਜੋ ਪਰਮਾਤਮਾ ਦਾ ਗੰਜ ਭਾਵ ਨਾਸ ਨਹੀਂ ਹੁੰਦਾ ਕਿਸੇ ਤਰੀਕੇ ਨਾਲ ਵੀ, ਉਹ ਪ੍ਰਭੂ ਨੂੰ ਕੋਈ ਕੱਟ ਨਹੀਂ ਸਕਦਾ।
ਨਮਸਤੰਗ ਪੰਜੇ।
ਜਿਹੜਾ ਪਰਮਾਤਮਾ ਭੰਨਿਆ ਨਹੀਂ ਜਾਂਦਾ, ਭੰਜੇ ਭੰਨੇ ਪਤੋੜਿਆ ਨਹੀਂ ਜਾ ਸਕਦਾ, ਉਸ ਨੂੰ ਸਾਡੀ ਨਮਸਕਾਰ ਹੈ।
ਨਮਸਤੰਗ ਨਾਮੇ।
ਦੂਸਰਾ ਅਰਥ ਇਹ ਵੀ ਕਰਦੇ ਆ, ਅਗ ਅੰਜੇ। ਅਗ ਨਾਮ ਪਾਣੀ ਦਾ ਹੈ, ਅਗ ਨਾਮ ਅਗਨੀ ਦਾ ਹੈ, ਤੇ ਅੰਜੇ ਨਾਮ ਪਾਣੀ ਦਾ ਹੈ। ਜਿਹੜਾ ਅਗ ਔਰ ਪਾਣੀ ਇਹਨਾਂ ਦੇ ਵਿੱਚ ਵਿਰਾਜਮਾਨ ਹੈ ਤੇ ਇਹਨਾਂ ਤੋਂ ਨਿਆਰਾ ਹੈ, ਅਗਨੀ ਰੂਪ ਵੀ ਆਪ ਹੈ, ਜਲ ਰੂਪ ਵੀ ਆਪ ਹੈ, ਤੇ ਸਰੀਰ ਦੇ ਵਿੱਚ ਅੱਗ ਵੀ ਹੈ, ਪਾਣੀ ਵੀ ਵਿੱਚ ਬੈਠਾ ਹੋਇਆ ਪਰਮੇਸ਼ਰ। ਆਖੋ ਸਤਨਾਮ ਸ੍ਰੀ। ਬੱਕਰੀ ਸਿੰਘ ਇੱਕ ਤਾਂ ਥਾਂ ਰੱਖੇ, ਬੱਕਰੀ ਤੇ ਸ਼ੇਰ ਇਕੱਠੇ ਨੇ ਸਾਡੇ ਸਰੀਰ ਚ। ਬੱਕਰੀ ਸ਼ੇਰ ਕਿਵੇਂ ਇਕੱਠੇ ਨੇ? ਅੱਗ ਵੀ ਸਾਡੇ ਸਰੀਰ ਚ ਪਾਈ ਹੈ, ਪਾਣੀ ਵੀ ਸਾਡੇ ਸਰੀਰ ਚ ਪਾਇਆ। ਉਸ ਪਰਮੇਸ਼ਰ ਨੂੰ ਨਮਸਕਾਰ ਹੈ ਜਿਹੜਾ ਆਤਮ ਰੂਪ ਹੋ ਕੇ ਅੱਗ ਪਾਣੀ ਨੂੰ ਬੰਨ ਕੇ ਰੱਖਦਾ ਹੈ, ਔਰ ਜਿਹੜਾ ਨਾਸ ਤੋਂ ਰਹਿਤ ਹੈ ਪਰਮੇਸ਼ਰ। ਵਾਹਿਗੁਰੂ ਜੀ
ਨਮਸਤੰਗ ਨਾਮੇ।
ਉਸ ਪਰਮਾਤਮਾ ਨੂੰ ਜਿਹੜਾ ਨਾਮਾਂ ਤੋਂ ਰਹਿਤ ਹੈ, ਇੱਥੇ ਹਰ ਜਗ੍ਹਾ ਦਾ, ਹਰ ਬੰਦੇ ਦਾ, ਹਰ ਵਸਤੂ ਦਾ ਨਾਮ ਰੱਖਿਆ ਜਾਂਦਾ, ਪੰਜ ਪ੍ਰਕਾਰ ਦੇ ਨਾਮ ਵਿਆਕਰਨ ਵਿੱਚ ਮੰਨੇ ਗਏ ਹੈ, ਤੁਸੀਂ ਗ੍ਰਾਮਰ ਪੜ੍ਹੇ ਹੋ, ਉਹਦੇ ਵਿੱਚ ਕੀ ਹੈ? ਵਿਅਕਤੀਵਾਚਕ ਨਾਮ, ਸੱਜਣ ਸਿੰਘ, ਗੱਜਣ ਸਿੰਘ, ਭੋਲਾ ਸਿੰਘ, ਸਰਦਾਰਾ ਸਿੰਘ, ਇਹ ਨਾਂ ਨੇ ਵਿਅਕਤੀਵਾਚਕ। ਇੱਕ ਸਥਾਨਵਾਚਕ ਨਾਮ ਹੁੰਦੇ ਆ, ਸਥਾਨਾਂ ਦੇ, ਸ਼ਹਿਰਾਂ ਦੇ ਨਾਮ, ਲੰਡਨ ਹੈ, ਬਰਮਿੰਗਮ ਹੈ, ਲੈਸਟਰ ਹੈ, ਅੰਮ੍ਰਿਤਸਰ ਹੈ, ਆਨੰਦਪੁਰ ਸਾਹਿਬ ਹੈ, ਹਜੂਰ ਸਾਹਿਬ ਹੈ, ਉਹ ਹੋ ਸਥਾਨਵਾਚੀ ਨਾਮ, ਜਗ੍ਹਾ ਦੇ ਨਾਮ। ਤੀਜੇ ਸਾਧ ਸੰਗਤ ਜੀ ਨਾਮ ਹੁੰਦੇ ਆ ਵਸਤੂਵਾਚੀ ਨਾਮ, ਵਸਤੂਆਂ ਦੇ ਵੀ ਨਾਮ ਹੁੰਦੇ ਨਾ, ਆਹ ਟੇਬਲ ਹੈ, ਇਹ ਪੱਖਾ ਹੈ, ਇਹ ਕੂਲਰ ਹੈ, ਇਹ ਫਰਿੱਜ ਹੈ, ਵਸਤੂਆਂ ਦੇ, ਚੀਜ਼ਾਂ ਦੇ ਨਾਮ। ਇਸੇ ਤਰ੍ਹਾਂ ਪਸ਼ੂਆਂ ਪੰਛੀਆਂ ਦੇ ਨਾਮ ਭਾਵਵਾਚਕ ਨਾਮ ਵੀ ਹੁੰਦੇ ਆ, ਰੋਣਾ, ਹੱਸਣਾ, ਬੋਲਣਾ, ਸੁਣਨਾ, ਕਹਿਣਾ, ਕਿਰਿਆਵਾਚੀ ਨਾਮ, ਉਹ ਸਾਰੇ ਨਾਮ ਰੱਖੇ ਜਾਂਦੇ। ਬਿਨਾਂ ਨਾਮ ਦੇ ਕੋਈ ਚੀਜ਼ ਨਹੀਂ ਹੁੰਦੀ ਦੁਨੀਆਂ ਵਿੱਚ, ਪਰ ਪਰਮੇਸ਼ਰ ਦਾ ਕੋਈ ਨਾਮ ਨਹੀਂ ਹੈ। ਆਖੋ ਸਤਨਾਮ ਸ੍ਰੀ, ਪਰਮੇਸ਼ਰ ਦੇ ਸਾਰੇ ਕਿਰਤਮ ਨਾਮ ਹਨ, ਗੁਣਾਂ ਵਾਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਿਰਤਮ ਨਾਮ ਕਥੇ ਤੇਰੇ ਜੇ ਹੈ ਬਾ। ਲੋਕਾਂ ਨੇ ਆਪਣੀ ਆਪਣੀ ਕਲਪਨਾ ਨਾਲ ਤੇਰੇ ਕਿਰਤਮ ਨਾਮ ਕਹੇ ਹਨ ਮੇਰੇ ਵਾਹਿਗੁਰੂ। ਸਤ ਨਾਮ ਤੇਰਾ ਪਰਾ ਪੂਰਬਲਾ, ਅਸਲੀ ਤੇਰਾ ਨਾਮ ਹੈ ਸਤ, ਵੀ ਤੂੰ ਹੈ ਬਸ, ਇਸ ਤੋਂ ਉੱਪਰ ਕੁਛ ਨਹੀਂ ਹੈ। ਹੈ ਤੋਂ ਇਨਕਾਰ ਨਹੀਂ ਹੋ ਸਕਦਾ, ਸਤ ਤੋਂ ਇਨਕਾਰ ਨਹੀਂ ਹੋ ਸਕਦਾ। ਬਾਕੀ ਸਭ ਨਾਮ ਤੇਰੇ ਗੁਣਾਂ ਦੇ ਹਨ, ਜਿੰਨੇ ਤੇਰੇ ਗੁਣ ਲੋਕਾਂ ਨੂੰ ਸਮਝ ਆਏ ਉਹਨਾਂ ਨੇ ਕਹਿ ਦਿੱਤੇ ਨਾਮ, ਪਰ ਅਸਲ ਵਿੱਚ ਅਨਾਮੇ ਹੈ। ਦੂਸਰਾ ਸਾਧ ਸੰਗਰੀ ਅਰਥ ਹੈ ਅਨ ਆਮੇ। ਆਮੇ ਨਾਮ ਸੰਸਕ੍ਰਿਤ ਚ ਆਮ ਰੋਗ ਨੂੰ ਕਹਿੰਦੇ ਆ, ਬਿਮਾਰੀ ਨੂੰ ਆਮੀ ਰੋਗੀ ਨੂੰ ਕਹਿੰਦੇ, ਸੰਸਕ੍ਰਿਤ ਭਾਸ਼ਾ ਦਾ ਜਿਹਨਾਂ ਨੂੰ ਗਿਆਨ ਹੈ ਉਹ ਜਾਣਦੇ। ਵਾਹਿਗੁਰੂ ਤੈਨੂੰ ਰੋਗ ਕੋਈ ਨਹੀਂ, ਤੂੰ ਅਨ ਆਮੇ ਹੈ। ਸਾਰੀ ਦੁਨੀਆ ਰੋਗੀ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਫੇ ਵਾਹਿਗੁਰੂ ਸਾਰੇ ਰੋਗੀ ਨੇ, ਪਰ ਤੂੰ ਰੋਗਾਂ ਤੋਂ ਰਹਿਤ ਹੈ, ਅਨਾਮੇ। ਅਨਆਮੇ ਦਾ ਤੀਸਰਾ ਅਰਥ ਹੈ, ਇੱਕ ਹੁੰਦਾ ਖਾਸ, ਇੱਕ ਹੁੰਦਾ ਆਮ। ਵਾਹਿਗੁਰੂ ਤੂੰ ਖਾਸਲ ਖਾਸ ਹੈ, ਤੂੰ ਆਮ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ, ਤੈਨੂੰ ਨਮਸਕਾਰ ਹੈ ਮੇਰੇ ਵਾਹਿਗੁਰੂ, ਜੋ ਤੂੰ ਰੋਗਾਂ ਤੋਂ ਰਹਿਤ ਹੈ, ਜੋ ਤੂੰ ਖਾਸਲ ਖਾਸ ਹੈ, ਔਰ ਤੇਰਾ ਕੋਈ ਨਾਮ ਵਿਸ਼ੇਸ਼ ਨਹੀਂ ਹੈ।
ਨਮਸਤੰਗ ਠਾਮੇ,
ਹੇ ਵਾਹਿਗੁਰੂ ਤੇਰੀ ਕੋਈ ਥਾਂ ਖਾਸ ਨਹੀਂ, ਟਿਕਾਣਾ ਵੀ ਫਲਾਣੇ ਮੁਹੱਲੇ ਚ ਰਹਿੰਦਾ, ਫਲਾਣੇ ਸ਼ਹਿਰ ਚ ਰਹਿੰਦਾ, ਫਲਾਣੀ ਗਲੀ ਚ ਰਹਿੰਦਾ, ਐਸਾ ਕੋਈ ਥਾਂ ਟਿਕਾਣਾ ਨਹੀਂ ਦੱਸ ਸਕਦਾ। ਤੈਨੂੰ ਸਾਡੀ ਨਮਸਕਾਰ ਹੈ।
ਨਮਸਤੰਗ ਕਰਮੰ,
ਹੇ ਵਾਹਿਗੁਰੂ ਤੂੰ ਕਿਰਿਆ ਨਹੀਂ ਕੋਈ ਕਰਦਾ, ਇੱਥੇ ਦੁਨੀਆਂ 'ਚ ਹਰ ਬੰਦਾ, ਹਰ ਜਾਨਵਰ, ਹਰ ਪਸ਼ੂ, ਹਰ ਜੀਵ ਕੋਈ ਨਾ ਕੋਈ ਕਿਰਿਆ ਕਰਦਾ। ਤੁਸੀਂ ਕਹੋਗੇ ਇਸ ਵੇਲੇ ਤੇ ਅਸੀਂ ਬੈਠੇ ਹਾਂ ਵਿਹਲੇ, ਹੁਣ ਕੁਛ ਨਹੀਂ ਕਰ ਰਹੇ। ਇਹ ਦੱਸੋ ਤੁਸੀਂ ਵਿਹਲੇ ਬੈਠੇ ਹੋ ਸਾਰੇ? ਨਹੀਂ, ਕਥਾ ਸੁਣ ਰਹੇ ਹੋ। ਆਖੋ ਸ੍ਰੀ ਵਾਹਿਗੁਰੂ, ਮੈਂ ਵਿਹਲਾ ਬੈਠਾ, ਮੈਂ ਕਥਾ ਕਰ ਰਿਹਾ। ਤੁਸੀਂ ਵਿਹਲੇ ਬੈਠੇ ਹੋ, ਤੁਸੀਂ ਕਥਾ ਸੁਣ ਰਹੇ ਹੋ। ਸੁਣਨਾ ਤੇ ਕਿਰਿਆ ਨਾ। ਜੇ ਕੋਈ ਬੰਜੇ ਦੇ ਪਿਆ ਆਖੇ ਮੈਂ ਤਾਂ ਵਿਹਲਾ ਬਿਲਕੁਲ ਕੁਛ ਨਹੀਂ ਕਰਦਾ, ਫਿਰ ਕੀ ਕਰ ਰਿਹਾ? ਕਹਿੰਦਾ ਮੈਂ ਆਰਾਮ ਕਰ ਰਿਹਾ ਹਾਂ। ਆਰਾਮ ਵੀ ਤਾਂ ਕਰਿਆ ਹੀ ਜਾਂਦਾ ਨਾ, ਉਹ ਵੀ ਤਾਂ ਕਿਰਿਆ ਹੋ ਗਈ, ਵਰਬ ਹੋ ਗਈ। ਪੜ੍ਹੇ ਲਿਖੇ ਹੋ ਸਾਰੇ, ਆਖੋ ਸ੍ਰੀ ਵਾਹਿਗੁਰੂ, ਵਰਬ ਲੱਗੇਗੀ ਉੱਥੇ, ਕਿਰਿਆ ਲੱਗੇਗੀ। ਮੈਂ ਆਰਾਮ ਕਰ ਰਿਹਾ, ਸੋਚ ਰਿਹਾ, ਬੈਠਾ ਵਿਹਲਾ, ਕੁਝ ਨਹੀਂ ਕਰ ਰਿਹਾ, ਕੁਝ ਨਾ ਕੁਝ ਸੋਚੀ ਜਾ ਰਿਹਾ, ਦਿਮਾਗ ਚੱਲ ਰਿਹਾ, ਕਿਰਿਆ ਚੱਲ ਰਹੀ ਹੈ। ਕੋਈ ਟਾਈਮ ਨਹੀਂ ਜਦੋਂ ਇਨਸਾਨ ਜਾਂ ਕੋਈ ਵੀ ਜੀਵ, ਪਸ਼ੂ ਪੰਛੀ, ਆਹ ਸੂਰਜ ਵੇਖ ਲਓ, ਇੱਧਰੋਂ ਛਿਪ ਚੱਲਿਆ ਇੰਗਲੈਂਡ ਵਾਲੇ ਪਾਸੇ, ਆਸਟ੍ਰੇਲੀਆ ਵਾਲੇ ਪਾਸੇ ਚੜ ਗਿਆ ਹੋਣਾ, ਤੇ ਘੜੀ ਦੋ ਘੜੀ ਨੂੰ ਪੰਜਾਬ ਵਿੱਚ ਵੀ ਜਾ ਚੜੇਗਾ। ਆਖੋ ਸਤਨਾਮ, ਇਹਨੇ ਘੁੰਮਦੇ ਰਹਿਣਾ। ਚੰਦਰਮਾ ਉਹ ਵੀ ਕਿਰਿਆ ਕਰ ਰਿਹਾ, ਧਰਤੀ ਕਿਰਿਆ ਚੁੱਕੀ ਬੈਠੀ ਸਾਰਿਆਂ ਨੂੰ, ਹਵਾ ਚੱਲ ਰਹੀ ਹਰ ਵੇਲੇ। ਦੱਸੋ ਕਿਹੜੇ ਟਾਈਮ ਵਿਹਲੇ ਹੋ? ਤੁਹਾਡਾ ਦਿਲ ਹਰ ਵੇਲੇ ਧੜਕਣ ਕਰੀ ਜਾਂਦਾ, ਨਾੜੀਆਂ ਚੱਲ ਰਹੀਆਂ ਨੇ। ਕੋਈ ਚੀਜ਼ ਐਸੀ ਨਹੀਂ ਜਿਹੜੀ ਕਿਰਿਆ ਤੋਂ ਰਹਿਤ ਹੋਵੇ। ਇੱਕ ਅਕਾਲ ਪੁਰਖ ਹੈ ਕਿਰਿਆ ਤੋਂ ਰਹਿਤ, ਅਕਰਮੰ, ਕੋਈ ਕਰਮ ਨਹੀਂ ਕਰਦਾ, ਸਾਰੇ ਕਰਮ ਆਪ ਹੀ ਕਰ ਰਿਹਾ, ਪਰ ਨਿਰਲੇਪ ਹੈ, ਵੱਖਰਾ ਹੈ। ਇਹ ਸਾਧ ਸੰਗਤ ਜੀ ਇੱਕਦਮ ਗੱਲਾਂ ਸੁਣ ਕੇ ਨਹੀਂ ਸਮਝ ਆਉਣੀਆਂ, ਇਹ ਸਾਨੂੰ ਰੋਜ਼ ਜਪਣੀਆਂ ਪੈਣੀਆਂ ਨੇ। ਆਹ ਜਿਹੜੀਆਂ ਇੱਧਰ ਉੱਧਰ ਦੀਆਂ ਗੱਲਾਂ ਛੱਡਣੀਆਂ ਪੈਣੀਆਂ ਨੇ, ਉਹ ਫਲਾਣੇ ਨੂੰ ਕੀ ਹੋ ਗਿਆ, ਉਹਨੂੰ ਕੀ ਹੋ ਗਿਆ, ਉਹ ਕੌਣ ਜੰਮ ਪਿਆ, ਕੌਣ ਮਰ ਗਿਆ, ਤੇ ਨਿੱਕੇ ਨਿੱਕੇ ਜਿਹੜੇ ਸਵਾਲ ਲਈ ਫਿਰਦੇ ਆ ਆਪਾਂ, ਉਹ ਛੱਡਣੇ ਪੈਣੇ ਆ। ਇਹ ਪੁੱਛਣਾ ਪੈਣਾ ਵੀ ਅਕਾਲ ਪੁਰਖ ਕੀ ਕਰ ਰਿਹਾ, ਆਖੋ ਸ੍ਰੀ ਵਾਹਿਗੁਰੂ, ਉਹਦੇ ਰੰਗਾਂ ਚ ਰੰਗ ਈਚ ਕੇ ਫੇਰ ਅਨੁਭਵ ਆਉਣਾ। ਸੋ ਪਹਿਲੀ ਵਾਰ ਜਦੋਂ ਕੋਈ ਗੱਲ ਸੁਣੀਏ ਇਕਦਮ ਨਹੀਂ ਸਮਝ ਆਉਂਦੀ, ਪਰਮਾਤਮਾ ਸਾਰਾ ਕੁਝ ਕਰਦਾ ਹੋਇਆ ਵੀ ਅਕਰਮੰ ਹੈ। ਹਾਂਜੀ, ਨਮਸਕਾਰ ਹੈ ਉਸ ਪਰਮੇਸ਼ਰ ਨੂੰ ਜਿਹੜਾ ਕਿਰਿਆ ਤੋਂ ਰਹਿਤ ਹੈ ਜੀ।
ਨਮਸਤੰਗ ਧਰਮੰ,
ਹੇ ਵਾਹਿਗੁਰੂ ਤੂੰ ਸਾਰੇ ਧਰਮਾਂ ਤੋਂ ਰਹਿਤ ਹੈ। ਧਰਮ ਕਿਹਨੂੰ ਕਹਿੰਦੇ? ਤੁਸੀਂ ਤਾਂ ਮੇਰਾ ਖਿਆਲ ਸਮਝਦੇ ਹੋਣੇ ਹੋ ਹਿੰਦੂ ਧਰਮ, ਸਿੱਖ ਧਰਮ, ਮੁਸਲਮਾਨ ਧਰਮ, ਇਹੀ ਅਰਥ ਸਮਝਦੇ ਹੋਣੇ ਹੋ, ਪਰ ਨਹੀਂ, ਧਰਮ ਦਾ ਇਹ ਅਰਥ ਨਹੀਂ ਹੈ। ਧਰਮ ਦਾ ਅਰਥ ਹੈ ਧਾਰਨ ਕਰਨੇ ਵਾਲੇ ਗੁਣ। ਧਾਰਨ ਤ੍ਰੀ ਧਾਤੂ ਤੋਂ ਬਣਿਆ ਧਰਮ, ਧਾਰਨ ਕਰਨਾ, ਜਿਹੜੇ ਜਿਹੜੇ ਅਸੂਲ, ਜਿਹੜੇ ਜਿਹੜੇ ਨਿਯਮ ਜੀਵਾਂ ਨੇ ਧਾਰਨ ਕੀਤੇ ਉਹਨਾਂ ਦਾ ਧਰਮ ਹੈ। ਦੁਕਾਨਦਾਰ ਦਾ ਧਰਮ ਹੈ ਉਹਨੇ 9 ਵਜੇ ਸਵੇਰੇ ਦੁਕਾਨ ਖੋਲ੍ਹਣੀ ਹੈ। ਖੇਤੀਬਾੜੀ ਵਾਲੇ ਦਾ ਧਰਮ ਹੈ ਉਹਨੇ ਖੇਤਾਂ 'ਚ ਹਲ ਵਾਹੁਣਾ ਹੈ। ਜੋ ਜੋ ਕਿਰਿਆ ਚੱਲਦੀ ਹੈ, ਜੋ ਜੋ ਜੀਵ ਕਰਦੇ ਉਹਨਾਂ ਦਾ ਧਰਮ ਹੈ, ਕਰੀ ਜਾਂਦੇ ਆ। ਮਾਂ ਬਾਪ ਦਾ ਵੀ ਧਰਮ ਹੈ, ਪੁੱਤਰ ਦਾ ਵੀ ਧਰਮ ਹੈ, ਧੀ ਦਾ ਵੀ ਧਰਮ ਹੈ, ਪਤਨੀ ਦਾ ਵੀ ਧਰਮ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਪ੍ਰਤੀ ਸਿੱਖ ਦਾ ਵੀ ਧਰਮ ਹੈ ਤੇ ਸਿੱਖ ਪ੍ਰਤੀ ਗੁਰੂ ਦਾ ਵੀ ਧਰਮ ਹੈ। ਇਹ ਸੰਸਾਰ ਦੀ ਕਿਰਿਆ ਧਰਮ ਨਾਲ ਚੱਲਦੀ ਹੈ। ਜੋ ਜੋ ਧਾਰਨ ਕੀਤਾ ਹੋਇਆ ਉਹ ਧਰਮ ਹੈ, ਪਰ ਵਾਹਿਗੁਰੂ ਤੇਰਾ ਕੋਈ ਧਰਮ ਨਹੀਂ ਹੈ। ਤੂੰ ਕੋਈ ਵੀ ਨਿਯਮ ਨਹੀਂ ਰੱਖਦਾ, ਤੂੰ ਸਾਰਿਆਂ ਨਿਯਮਾਂ ਤੋਂ ਉੱਪਰ ਜੋਤ ਸਰੂਪ ਹੈ। ਆਖੋ ਸਤਨਾਮ ਸ੍ਰੀ ਵਾਹਿ। ਦੂਸਰਾ ਅਰਥ ਹੈ ਅਨਾਮ ਸੰਪਰਦਾਇ, ਗਿਆਨੀਆਂ ਨੇ ਵਿਸ਼ੇਸ਼ ਦਾ ਵੀ ਕਿਹਾ, ਵਿਸ਼ੇਸ਼ ਕਰਕੇ ਤੂੰ ਸਾਰੇ ਹੀ ਧਰਮਾਂ ਵਿੱਚ ਹੈ। ਪਿਓ ਦਾ ਧਰਮ, ਮਾਂ ਦਾ ਧਰਮ ਵੀ ਤੂੰ ਹੀ ਨਿਭਾਉਂਦਾ ਕਿ ਉਹਨਾਂ ਦੇ ਉੱਪਰ ਮਮਤਾ ਪੈਦਾ ਕਰ ਦੇਣਾ। ਬੱਚਾ ਹੈ, ਕਿਤੇ ਬਾਹਰ ਰਹਿ ਗਿਆ, ਭੁੱਖਾ ਰਹਿ ਗਿਆ, ਇਹਨੂੰ ਠੰਡ ਲੱਗ ਗਈ, ਗਰਮੀ ਲੱਗ ਗਈ, ਇਹਦਾ ਕੀ ਬਣੇਗਾ? ਉਹ ਮਮਤਾ ਪਾਤੀ, ਮਾਂ ਨੇ ਆਪਣਾ ਧਰਮ ਨਿਭਾਇਆ, ਪਿਓ ਨੇ ਆਪਣਾ, ਬੱਚਾ ਪਲ ਗਿਆ। ਬੱਚੇ ਦੇ ਵਿੱਚ ਤੂੰ ਬੈਠਾ ਹੈ, ਉਹਨਾਂ ਨੂੰ ਉਹਨੂੰ ਵੀ ਧਰਮ ਦਾ ਪਤਾ ਵੀ ਮੇਰੇ ਮਾਂ ਪਿਓ ਨੇ, ਇਹਨਾਂ ਨੇ ਮੇਰੀ ਸੇਵਾ ਕੀਤੀ, ਬੁੱਢੇ ਵਾਰੀ ਮੈਂ ਇਹਨਾਂ ਦੀ ਸੇਵਾ ਕਰਨੀ ਹੈ। ਉਹ ਬੱਚੇ 'ਚ ਵੀ ਤੂੰ ਧਰਮ ਨਿਭਾ ਰਿਹਾ ਪੁੱਤਰ ਬਣ ਕੇ, ਪਤਨੀ ਦਾ ਧਰਮ ਵੀ ਤੂੰ ਨਿਭਾ ਰਿਹਾ, ਪਤੀ ਦਾ ਧਰਮ ਵੀ ਤੂੰ ਨਿਭਾ ਰਿਹਾ। ਨਮਸਕਾਰ ਹੈ ਤੈਨੂੰ ਮੇਰੇ ਮਾਲਕਾ, ਸਾਰੇ ਧਰਮ ਤੇਰੇ ਨੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਤੂੰ ਹੀ ਬਣਿਆ ਹੋਇਆ ਤੇ ਸਾਰਿਆਂ ਤੋਂ ਬਾਹਰ ਵੀ ਤੂੰ ਹੈ। ਆਖੋ ਸਤਨਾਮ ਸ੍ਰੀ ਵਾਹਿ। ਹਾਂਜੀ,
ਨਮਸਤੰਗ ਨਾਮੰ,
ਹੇ ਵਾਹਿਗੁਰੂ ਤੂੰ ਨਾਮਾਂ ਤੋਂ ਰਹਿਤ ਹੈ ਤੇ ਰੋਗਾਂ ਤੋਂ ਰਹਿਤ ਹੈ, ਤੈਨੂੰ ਸਾਡੀ ਨਮਸਕਾਰ ਹੈ।
ਨਮਸਤੰਗ ਤਾਮੰ,
ਹੇ ਵਾਹਿਗੁਰੂ ਤੂੰ ਘਰਾਂ ਤੋਂ ਰਹਿਤ ਹੈ। ਧਾਮ ਘਰ ਨੂੰ ਕਹਿੰਦੇ ਆ। ਹਰ ਬੰਦੇ ਨੇ ਆਪਣਾ ਆਪਣਾ ਘਰ ਕੋਠੀ ਬਣਾਈ ਹੋਈ ਹੈ, ਉਸ ਘਰ ਵਿੱਚ ਹਰ ਬੰਦਾ ਰਹਿੰਦਾ, ਹਰ ਪਸ਼ੂ ਪੰਛੀ ਆਪਣੇ ਆਲਣੇ ਚਲੇ ਜਾਂਦੇ ਆ, ਹਰ ਚੀਜ਼ ਦਾ ਕੋਈ ਨਾ ਕੋਈ ਟਿਕਾਣਾ ਹੈ। ਮਹਾਰਾਜ ਵਾਹਿਗੁਰੂ ਤੁਹਾਡਾ ਕੋਈ ਧਾਮ ਘਰ ਨਹੀਂ ਹੈ।
ਨਮਸਤੰਗ ਜੀਤੇ,
ਨਮਸਕਾਰ ਵਾਹਿਗੁਰੂ, ਤੂੰ ਕਿਸੇ ਦੁਆਰਾ ਜਿੱਤਿਆ ਨਹੀਂ ਜਾ ਸਕਦਾ, ਤੈਨੂੰ ਅੱਜ ਤਾਈਂ ਕੋਈ ਜਿੱਤ ਨਹੀਂ ਸਕਿਆ। ਸਾਧ ਸੰਗਤ ਜੀ, ਵੱਡੀਆਂ ਵੱਡੀਆਂ ਫੌਜਾਂ ਚੜ੍ਹ ਕੇ ਆਉਂਦੀਆਂ ਸੀ ਅਨੰਦਪੁਰ ਸਾਹਿਬ ਤੇ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿੱਤਣ ਵਾਸਤੇ, ਜਿੰਨੇ ਆਉਂਦੇ ਸੀ ਹਾਰ ਕੇ ਚਲੇ ਜਾਂਦੇ ਸੀ। ਇੱਕ ਸੈਦੇ ਖਾਨ ਜਵਾਨ ਸੀਗਾ, ਬੜਾ ਜਵਾਨ ਸੈਦ ਖਾਨ, ਉਹ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ 'ਚ 1.25 ਲੱਖ ਫੌਜ ਦਾ ਜਰਨਲ ਸੀ। ਔਰੰਗਜ਼ੇਬ ਨੇ ਨੰਗੀ ਤਲਵਾਰ ਤੇ ਪਾਨਾਂ ਦਾ ਬੀੜਾ ਰੱਖ ਕੇ ਆਖਿਆ, ਜਾਓ ਕੋਈ ਸੂਰਮਾ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲਿਆਓ। 3 ਵਾਰੀ ਔਰੰਗਜ਼ੇਬ ਬੋਲਿਆ, ਕੋਈ ਉੱਠਿਆ ਨਾ। ਉਹਨੇ ਆਖਿਆ, ਸਾਰੇ ਤੁਸੀਂ ਗਿੱਦੜੋ, ਮਰਦ ਕੋਈ ਨਹੀਂ ਤੁਹਾਡੇ 'ਚ, ਕੋਈ ਉੱਠੇ? ਬੋਲੀ ਲੱਗੀ, ਸੈਦੇ ਖਾਂ ਉੱਠਿਆ, ਤਲਵਾਰ ਚੁੱਕ ਲਈ, ਪਾਨਾਂ ਦਾ ਬੀੜਾ ਚੱਬ ਲਿਆ, ਕਹਿੰਦਾ ਮੈਂ ਬੰਨ ਕੇ ਲਿਆਵਾਂਗਾ ਗੁਰੂ ਨੂੰ। 1.25 ਲੱਖ ਫੌਜ ਲੈ ਕੇ ਤੁਰਿਆ ਸ੍ਰੀ ਅਨੰਦਪੁਰ ਸਾਹਿਬ ਦੇ ਰਾਜ ਸਡੌਰੇ ਨਗਰ, ਮੇਰੀ ਭੈਣ ਰਹਿੰਦੀ, ਚੱਲ ਕੇ ਮਿਲ ਲਵਾਂ। ਪੀਰ ਬੁੱਧੂ ਸ਼ਾਹ ਦੀ ਘਰਵਾਲੀ ਨਸੀਰਾ ਸੈਦੇ ਦੀ ਭੈਣ ਸੀ, ਭੈਣ ਮੈਨੂੰ ਆਸ਼ੀਰਵਾਦ ਦੇ, ਬੜੀ ਭਗਤਣੀ ਤੂੰ ਰੱਬ ਦੀ। ਉਹ 5 ਨਮਾਜ਼ਾਂ ਕਰਦੀ ਸੀ, 8 ਵਹਿਰ ਪਰਮੇਸ਼ਰ ਦੀ, ਅੱਲਾ ਦੀ ਬੰਦਗੀ ਕਰਦੀ ਸੀ। ਤੂੰ ਕਹਿ ਦੇਗੀ ਮੈਂ ਜਿੱਤ ਜਾਵਾਂਗਾ। ਉਹਨੇ ਆਖਿਆ ਵੀਰ ਕਿੱਥੇ ਚੱਲਿਆ ਜਿੱਤਣ, ਕਿੱਥੇ ਚੱਲਿਆ ਫੌਜਾਂ ਲੈ ਕੇ? ਕਹਿੰਦਾ ਭੈਣ ਆਨੰਦਪੁਰ ਵਾਲਾ ਗੁਰੂ ਬੜਾ ਬਾਗੀ ਹੋਇਆ ਸਰਕਾਰ ਤੋਂ, ਉਹਨੂੰ ਫੜਨ ਚੱਲਿਆ ਕਲਗੀਧਰ ਪਾਤਸ਼ਾਹ ਨੂੰ। ਉਹ ਕਹਿਣ ਲੱਗੀ ਵੀਰ ਗੁਰੂ ਗੋਬਿੰਦ ਸਿੰਘ ਨੂੰ ਤਾਂ ਸ੍ਰਿਸ਼ਟੀ ਦੇ ਵਿੱਚ ਕੋਈ ਜੰਮਿਆ ਨਹੀਂ ਜਿੱਤਣ ਵਾਲਾ, ਉਹ ਤੇ ਅਜੀਤੇ ਹੈ, ਆਖੋ ਸਤਨਾਮ ਸ੍ਰੀ। ਪਰਮੇਸ਼ਰ ਨੂੰ ਕੌਣ ਜਿੱਤ ਸਕਦਾ ਹੈ? ਤੂੰ ਮੂਰਖਪੁਣਾ ਨਾ ਕਰ, ਤੂੰ ਉਹਨਾਂ ਨੂੰ ਨਹੀਂ ਜਿੱਤ ਸਕੇਗਾ। ਹੋਰ ਤੂੰ ਸੰਸਾਰ ਜਿੱਤ ਸਕਦਾ ਪਰ ਗੁਰੂ ਨੂੰ ਨਹੀਂ ਜਿੱਤ ਸਕਦਾ। ਕਹਿਣ ਲੱਗਾ ਮੈਂ ਗੁਰੂ ਨੂੰ ਫੜ ਕੇ ਲਿਆਵਾਂਗਾ ਬਾਦਸ਼ਾਹ ਦੀ ਕਚਹਿਰੀ 'ਚ। ਉਹਨੇ ਬੜਾ ਸਮਝਾਇਆ ਭੈਣ ਨੇ ਪਰ ਨਹੀਂ ਸਮਝਿਆ। ਜਦੋਂ ਤੁਰ ਗਿਆ ਭੈਣ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹੋ ਤੁਸੀਂ ਸਾਰੀ ਦੁਨੀਆ ਦੀਆਂ ਅਰਦਾਸਾਂ ਸੁਣਦੇ ਹੋ, ਮੇਰੀ ਗਰੀਬਣੀ ਦੀ ਅਰਦਾਸ ਸੁਣੋ, ਮੇਰੇ ਭਰਾ ਨੂੰ ਸੁਮਤ ਬਖਸ਼ੋ, ਸ਼ਰਧਾ ਬਖਸ਼ੋ। ਜਾਂਦਾ ਰਸਤੇ 'ਚ ਸੋਚਦਾ ਜਾਂਦਾ ਮੇਰੀ ਭੈਣ ਬੜੀਆਂ ਤਾਰੀਫਾਂ ਕਰਦੀ ਸੀ ਗੁਰੂ ਦੀਆਂ, ਲੋਕ ਵੀ ਕਹਿੰਦੇ ਗੁਰੂ ਕਰਾਮਾਤੀ ਹੈ, ਬੜਾ ਸ਼ਕਤੀ ਆਸ਼ਾ ਵਾਲਾ, ਵੇਖਣੀ ਚਾਹੀਦੀ ਹੈ ਕਰਾਮਾਤ। ਕਿੰਨਾ ਚੰਗਾ ਹੋਵੇ ਜੇ ਗੁਰੂ ਗੋਬਿੰਦ ਸਿੰਘ ਲੱਖਾਂ ਫੌਜਾਂ ਵਿੱਚੋਂ ਸਿਰਫ ਮੇਰੇ ਕੋਲ ਆਵੇ ਤੇ ਮੈਨੂੰ ਆ ਕੇ ਲਲਕਾਰੇ ਵੀ ਆ ਜੰਗ ਕਰ ਤੇ ਮੈਂ ਗੁਰੂ ਨਾਲ ਦੋ ਹੱਥ ਕਰਾਂ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬਾਜਾਂ ਵਾਲੇ ਪਾਤਸ਼ਾਹ ਜਾਣੀ ਜਾਣ। ਜਦੋਂ ਸੈਦੇ ਖਾਂ ਫੌਜਾਂ ਲੈ ਕੇ ਪਹੁੰਚਿਆ, ਫੌਜ ਦੇ ਪਿੱਛੇ ਹੀ ਖਲੋਂਦੇ ਕਮਾਂਡਰ ਫੌਜਾਂ ਨੂੰ ਅੱਗੇ ਡਾਹ ਦਿੰਦੇ, ਜੰਗ ਹੋ ਰਿਹਾ। ਦਸਵੇਂ ਪਾਤਸ਼ਾਹ ਘੋੜੇ ਤੇ ਸਵਾਰ, ਬਿਜਲੀ ਤਰ੍ਹਾਂ ਘੋੜਾ ਉੱਡਦਾ, ਚੱਕਰ ਚਮਕਦੇ ਪਾਤਸ਼ਾਹ ਆ ਸੈਦੇ ਖਾਂ ਦੇ ਸਾਹਮਣੇ ਲਲਕਾਰਾ ਮਾਰਿਆ, ਤਗੜਾ ਜਾ ਸੈਦੇ ਖਾਂ, ਬੰਦੂਕ ਹੱਥੋਂ ਡਿੱਗ ਪਈ। ਮਹਾਰਾਜ ਕਹਿੰਦੇ ਫੜ ਬੰਦੂਕ, ਜਦੋਂ ਸ਼ੇਰ ਸਾਹਮਣੇ ਆ ਜਾਵੇ ਨਾ ਤੇ ਵੱਡੇ ਵੱਡਿਆਂ ਦੇ ਹੱਥੋਂ ਸ਼ਸਤਰ ਡਿੱਗ ਜਾਂਦੇ ਆ। ਤੇ ਦਸਵੇਂ ਪਾਤਸ਼ਾਹ ਬੱਬਰ ਸ਼ੇਰ ਸਨ ਤੇ ਪਾਤਸ਼ਾਹ ਮਹਾਰਾਜ ਕਹਿੰਦੇ ਸ਼ਸਤਰ ਫੜ, ਉਹ ਵੇਖਦਾ ਹੀ ਰਹਿ ਗਿਆ ਨੂਰਾਨੀ ਚਿਹਰੇ ਵੱਲ। ਪੂਰਵ ਕਰਮ ਅੰਕਰ ਜਾ ਪ੍ਰਗਟੇ, ਮੱਥੇ ਦੇ ਭਾਗ ਕਿਹੜੇ ਵੇਲੇ ਜਾਗ ਪੈਣੇ ਕੋਈ ਪਤਾ ਨਹੀਂ। ਪੂਰਵ ਕਰਮ ਅੰਕਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਭਾਗ ਜਾਗੇ ਅੱਗੇ ਵਧਿਆ, ਮਹਾਰਾਜ ਕਹਿੰਦੇ ਕੀ ਕਰਦਾ ਸ਼ਸਤਰ ਫੜ? ਕਹਿੰਦਾ ਪਾਤਸ਼ਾਹ ਹੁਣ ਸ਼ਸਤਰ ਨਹੀਂ ਫੜੇ ਜਾਂਦੇ, ਚਰਨ ਫੜਾਂਗਾ। ਚਰਨ ਫੜ ਲਏ, ਅੱਖਾਂ ਦੇ ਹੰਝੂਆਂ ਨਾਲ ਪੈਰ ਧੋ ਦਿੱਤੇ। ਸੈਦੇ ਖਾਂ ਕਹਿੰਦਾ ਪਾਤਸ਼ਾਹ ਬਸ ਹੁਣ ਮੈਂ ਇਸ ਦੁਨੀਆਂ ਤੋਂ ਪਰੇ ਲੰਘ ਗਿਆ, ਜੋ ਪਾਣਾ ਸੀ ਸੋ ਪਾ ਲਿਆ। ਉਹ ਫੌਜੀ ਵਰਦੀ ਲਾਹ ਕੇ ਫਕੀਰਾਂ ਵਾਲੀ ਕਫਨੀ ਪਾ ਕੇ ਚਲਾ ਗਿਆ ਪਹਾੜਾਂ ਨੂੰ, ਮੁੜ ਕੇ ਪਤਾ ਨਹੀਂ ਲੱਗਾ ਕਿੱਧਰ ਗਿਆ। ਬੰਦਗੀ ਕਰਦਾ ਫਕੀਰ ਬਣ ਕੇ ਮੁਕਤ ਹੋ ਗਿਆ। ਆਖੋ ਸਤਨਾਮ ਸ੍ਰੀ। ਨਮਸਤੰਗ ਅਜੀਤੇ, ਪਰਮੇਸ਼ਰ ਤੂੰ ਅਜੀਤ ਹੈ, ਤੈਨੂੰ ਕੋਈ ਜਿੱਤ ਨਹੀਂ ਸਕਦਾ, ਤੈਨੂੰ ਸਾਡੀ ਨਮਸਕਾਰ ਹੈ।
ਨਮਸਤੰਗ
ਅਭੀਤੇ ਦਾ ਮਤਲਬ ਹੁੰਦਾ ਭੈ ਤੋਂ ਰਹਿਤ, ਭੀਤ ਨਾਮ ਡਰਦਾ ਹੈ, ਤੈਨੂੰ ਕਿਸੇ ਦਾ ਡਰ ਨਹੀਂ। ਵਾਹਿਗੁਰੂ ਤੂੰ ਕਿਸੇ ਤੋਂ ਡਰਦਾ ਨਹੀਂ, ਨਿਰਭਉ ਹੈ। ਜਿਹੜੇ ਬੰਦੇ ਤੇਰਾ ਨਾਮ ਜਪਦੇ ਨੇ ਉਹ ਵੀ ਅਭੀਤੇ ਹੋ ਜਾਂਦੇ। ਨਿਰਭਉ ਜਪੈ ਸਗਲ ਭਉ ਮਿਟੈ, ਜਿਹੜੇ ਨਿਰਭਉ ਦਾ ਨਾਮ ਜਪਦੇ ਉਹਨਾਂ ਦੇ ਸਾਰੇ ਭੈ ਖਤਮ ਹੋ ਜਾਂਦੇ। ਐਸੇ ਪ੍ਰਭੂ ਨੂੰ ਸਾਡੀ ਨਮਸਕਾਰ ਹੈ।
ਨਮਸਤੰਗ ਬਾਹੇ,
ਬਾਹੇ ਦਾ ਅਰਥ ਹੁੰਦਾ ਬਾਹੇ ਨਾਮ ਸਾਧ ਸੰਗਤ ਜੀ ਸਵਾਰੀ ਦਾ ਵੀ ਹੈ, ਜਿਵੇਂ ਆਪਣੇ ਕੋਲ ਵਾਹਨ ਹੁੰਦਾ ਬਾਹੇ, ਕਿਸੇ ਕੋਲ ਘੋੜਾ, ਕਿਸੇ ਕੋਲ ਰੱਥ, ਕਿਸੇ ਕੋਲ ਕਾਰ, ਕਿਸੇ ਕੋਲ ਸਕੂਟਰ ਮੋਟਰਸਾਈਕਲ, ਕਿਸੇ ਕੋਲ ਹਵਾਈ ਜਹਾਜ਼। ਅੱਜ ਦੇ ਸਮੇਂ 'ਚ ਦੇਵੀ ਦੇਵਤਿਆਂ ਦੀਆਂ ਵੀ ਸਵਾਰੀਆਂ ਤੁਸੀਂ ਸੁਣੀਆਂ ਹੋਣੀਆਂ ਨੇ। ਸ਼ਿਵਜੀ ਮਹਾਰਾਜ ਨੰਦੀ ਬੈਲ ਦੀ ਸਵਾਰੀ ਕਰਦੇ ਨੇ, ਗਣੇਸ਼ ਜੀ ਚੂਹੇ ਦੀ ਸਵਾਰੀ ਕਰਦੇ ਨੇ, ਸੀਤਲਾ ਖੋਤੇ ਦੀ ਸਵਾਰੀ ਕਰਦੀ ਹੈ। ਇਸੇ ਤਰ੍ਹਾਂ ਜੋ ਚੰਡੀ ਹੈ ਦੁਰਗਾ, ਉਹ ਸ਼ੇਰ ਦੀ ਸਵਾਰੀ ਕਰਦੀ ਹੈ। ਵੱਖਰੇ ਵੱਖਰੇ ਦੇਵੀ ਦੇਵਤਿਆਂ ਦੀਆਂ ਵੀ ਸਵਾਰੀਆਂ ਨੇ। ਵਿਸ਼ਨੂੰ ਦਾ ਵਾਹਨ ਗਰੜ ਹੈ, ਬ੍ਰਹਮਾ ਦਾ ਵਾਹਨ ਹੰਸ ਹੈ। ਅਕਾਲ ਪੁਰਖ ਤੂੰ ਕਿਹਦੀ ਸਵਾਰੀ ਕਰਦਾ ਹੈ? ਜੋਤੀ ਸਰੂਪ ਪ੍ਰਭੂ ਅਵਾਹੇ ਹੈ, ਬਿਨਾਂ ਕਿਸੇ ਸਵਾਰੀ ਦੇ ਹੀ ਹੈ। ਆਖੋ ਸਤਨਾਮ ਸ੍ਰੀ। ਕੋਈ ਰੱਥ ਨਹੀਂ ਹੈ, ਕੋਈ ਘੋੜਾ ਨਹੀਂ ਹੈ, ਕੋਈ ਸ਼ੇਰ ਨਹੀਂ ਹੈ, ਕੋਈ ਗਰੜ ਨਹੀਂ ਹੈ, ਸਭ ਤੋਂ ਰਹਿਤ ਅਵਾਹੇ ਹੈ। ਦੂਸਰਾ ਅਰਥ ਬਾਹੇ ਦਾ ਹੁੰਦਾ ਬਾਹਾਂ ਡੋਲੇ ਭੁੱਜ ਦੰਡ। ਮਹਾਰਾਜ ਤੁਸੀਂ ਬਾਹਾਂ ਤੋਂ ਰਹਿਤ ਹੋ, ਬਿਨਾਂ ਬਾਹਾਂ ਦੇ ਹੀ ਜੰਗ ਲੜ ਲੈਂਦੇ ਹੋ। ਮਿੰਟ ਵਿੱਚ ਹੀ ਖਿਨ ਮੈਂ ਅਵਰ, ਖਿਨੈ ਮੈਂ ਅਵਰਾ, ਪਤਾ ਲੱਗਦਾ ਬੜਾ ਤਗੜਾ ਭੁਚਾਲ ਆ ਗਿਆ, ਬੜਾ ਤਗੜਾ ਤੂਫਾਨ ਆ ਗਿਆ, ਬੜੀ ਵੱਡੀ ਮਹਾਮਾਰੀ ਫੈਲ ਗਈ। ਕਿਹਨੇ ਫੈਲਾਈ? ਅਕਾਲ ਪੁਰਖ ਜਾਣੇ। ਆਖੋ ਸ੍ਰੀ ਵਾਹਿਗੁਰੂ। ਬਿਨਾਂ ਬਾਹਾਂ ਦੇ ਜੰਗ ਲੜ ਲੈਂਦੇ। ਅਵਾਹੇ, ਨਮਸਕਾਰ ਹੈ ਤੈਨੂੰ ਸੱਚੇ ਪਾਤਸ਼ਾਹ ਜੀ।
ਨਮਸਤੰਗ ਟਾਹੇ,
ਹੇ ਅਕਾਲ ਪੁਰਖ, ਤੈਨੂੰ ਕੋਈ ਢਹਾ ਨਹੀਂ ਸਕਦਾ। ਦੋ ਪਹਿਲਵਾਨ ਘੁਲਦੇ ਨੇ, ਇੱਕ ਹਾਰ ਜਾਂਦਾ, ਇੱਕ ਜਿੱਤ ਜਾਂਦਾ, ਇੱਕ ਟਹਿ ਜਾਂਦਾ, ਇੱਕ ਢਹਾ ਲੈਂਦਾ। ਮਹਾਰਾਜ, ਅੱਜ ਤਾਈਂ ਕੋਈ ਮਾਈ ਦਾ ਲਾਲ ਇਹੋ ਜਿਹਾ ਨਹੀਂ ਜੰਮਿਆ ਜਿਹੜਾ ਤੈਨੂੰ ਢਾ ਲਵੇ। ਔਰ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ, ਤੁਸੀਂ ਵੀ ਕਿਸੇ ਨੂੰ ਢਾ ਕੇ ਰਾਜੀ ਨਹੀਂ ਹੋ। ਆਖੋ ਸਤਨਾਮ ਸ੍ਰੀ ਵਾਹਿ, ਸਾਰਿਆਂ ਨੂੰ ਨਿਵਾਜਣ ਵਾਲੇ ਹੋ, ਸਭ ਦੇ ਅੰਦਰ ਬਿਰਾਜਮਾਨ ਹੋ, ਕਿਸੇ ਦੁਆਰਾ ਵੀ ਢਾਏ ਨਹੀਂ ਜਾਂਦੇ।
ਨਮਸਤੰਗ ਨੀਲੇ,
ਨਮਸਕਾਰ ਹੈ ਵਾਹਿਗੁਰੂ। ਅਕਾਲ ਪੁਰਖ, ਤੂੰ ਨੀਲੇ ਨਾਮ ਗਿਣਤੀ ਦਾ ਹੈ ਸਾਧ ਜੀ, ਪਹਿਲਾ ਮੁੱਖ ਅਰਥ ਹੈ ਸੰਪਰਦਾਇ ਵਿੱਚ। ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਸ ਹਜ਼ਾਰ, ਲੱਖ, ਦਸ ਲੱਖ, ਕਰੋੜ, ਦਸ ਕਰੋੜ, ਅਰਬ, ਦਸ ਅਰਬ, ਖਰਬ, ਦਸ ਖਰਬ, ਉਸ ਤੋਂ ਅੱਗੇ ਆਉਂਦਾ ਨੀਲ, ਦਸ ਨੀਲ। ਉਹ ਨੀਲ ਨਾਮ ਗਿਣਤੀ ਦਾ, ਵਾਹਿਗੁਰੂ ਤੂੰ ਗਿਣਤੀ ਚ ਨਹੀਂ ਆਉਂਦਾ, ਅਨੀਲੇ ਹੈ। ਦੂਸਰਾ ਅਰਥ ਹੈ ਨੀਲਾ ਰੰਗ, ਨੀਲਾ, ਪੀਲਾ, ਕਾਲਾ, ਚਿੱਟਾ, ਗੁਲਾਬੀ, ਇਹ ਰੰਗ ਜਿਹੜੇ ਨੇ ਮਹਾਰਾਜ ਇਹਨਾਂ ਰੰਗਾਂ ਤੋਂ ਵੀ ਰਹਿਤ ਹੈ। ਹਾਂਜੀ,
ਨਮਸਤੰਗ ਅਨਾਦੇ,
ਹੇ ਅਕਾਲ ਪੁਰਖ, ਤੂੰ ਅਨਾਦੀ ਹੈ। ਸਾਧ ਸੰਗਤ ਜੀ, ਹਰ ਚੀਜ਼ ਦਾ ਆਦ ਹੈ, ਹਰ ਚੀਜ਼ ਦੀ ਸ਼ੁਰੂਆਤ ਹੈ। ਸਾਡਾ ਵੀ ਜਨਮ ਅੱਜ ਕੱਲ੍ਹ ਸਭ ਜਗ੍ਹਾ 'ਤੇ ਪੁੱਛਿਆ ਜਾਂਦਾ, ਆਪਣਾ ਬਰਥਡੇ ਦੱਸੋ ਸਰਕਾਰੀ ਕਾਗਜ਼ਾਂ ਵਿੱਚ, ਕਿਉਂ? ਉਹਦੀ ਬੜੀ ਅਹਿਮੀਅਤ ਹੁੰਦੀ ਹੈ। ਐਵੇਂ ਨਹੀਂ ਪੁੱਛਦੇ, ਗੱਲ ਹੈ ਤਾਂ ਹੀ ਪੁੱਛਦੇ ਆ। ਆਹ ਬਿਲਡਿੰਗ ਬਣੀ ਹੈ, ਇਹ ਵੀ ਤੁਸੀਂ ਪੁੱਛੋਗੇ ਵੀ ਕਿੰਨੇ ਸਾਲ ਹੋ ਗਏ ਗੁਰੂ ਘਰ ਬਣੇ ਨੂੰ? 20 ਸਾਲ ਹੋਏ, 30 ਸਾਲ ਹੋਏ, ਇਹਦਾ ਆਦ ਹੈ। ਇਹ ਬਰਮਿੰਘਮ ਸ਼ਹਿਰ ਵਸਿਆ, ਇਹਦਾ ਵੀ ਆਦ ਹੈ। ਧਰਤੀ ਬਣੀ ਹੈ, ਇਹਦਾ ਵੀ ਆਦ ਹੈ। ਪਰ ਪਰਮੇਸ਼ਰ ਦਾ ਕੋਈ ਆਦ ਨਹੀਂ ਹੈ। ਆਖੋ ਸਤਨਾਮ ਸ੍ਰੀ, ਨਮਸਤੰਗ ਅਨਾਦੇ, ਹੇ ਵਾਹਿਗੁਰੂ ਤੂੰ ਅਨਾਦੀ ਹੈ। ਕਦੋਂ ਤੋਂ ਹੈ, ਕਦੋਂ ਤੱਕ ਹੈ, ਕੋਈ ਨਹੀਂ ਦੱਸ ਸਕਦਾ। ਹਰ ਚੀਜ਼ ਦਾ ਲੱਖਾਂ ਸਾਲ, ਕਰੋੜਾਂ ਸਾਲ, ਅਰਬਾਂ ਸਾਲ, ਖਰਬਾਂ ਸਾਲ ਪਿੱਛੇ ਲਾਓ, ਜਿੰਨਾ ਹਿਸਾਬ ਲਾਉਂਦੇ ਹੋ ਉਹਨੂੰ ਫਿਰ ਖਰਬਾਂ ਨਾਲ ਗੁਣਾ ਕਰ ਲਓ, ਖਰਬਾਂ ਨੂੰ ਫਿਰ ਵੀ ਅੰਤ ਨਹੀਂ ਪੈਣਾ। ਆਖੋ ਸਤਨਾਮ ਸ੍ਰੀ, ਅਨਾਦੀ ਹੈ, ਆਦ ਰੂਪ, ਅਨਾਦ ਮੂਰਤ ਉਹ ਪਰਮੇਸ਼ਰ। ਹਾਂਜੀ,
ਨਮਸਤੰਗ ਛੇਦੇ,
ਹੋਏ ਵਾਹਿਗੁਰੂ ਤੇਰੇ ਵਿੱਚੋਂ ਛੇਦ ਨਹੀਂ ਹੋ ਸਕਦਾ, ਮੋਰੀ ਨਹੀਂ ਹੋ ਸਕਦੀ। ਇਸ ਦੁਨੀਆਂ ਦੀ ਹਰ ਚੀਜ਼ ਵਿੱਚੋਂ ਛੇਦ ਹੋ ਸਕਦਾ, ਗੋਲੀ ਲੰਘ ਸਕਦੀ ਹੈ, ਤੀਰ ਲੰਘ ਸਕਦਾ, ਵਰਮਾ ਲੰਘ ਸਕਦਾ, ਮੋਰੀ ਹਰ ਚੀਜ਼ ਚੋਂ, ਲੋਹੇ ਚੋਂ, ਸੋਨੇ ਚੋਂ, ਹਰ ਚੀਜ਼ ਚੋਂ ਹੋ ਜਾਂਦੀ ਹੈ। ਪਰਮੇਸ਼ਰ ਦੇ ਜੋ ਕੋਈ ਮੋਰੀ ਕਰਕੇ ਦਿਖਾਵੇ ਉਹਨੂੰ ਨਹੀਂ ਕੋਈ ਕੱਟ ਸਕਦਾ। ਆਤਮਾ ਨੂੰ ਛੇਦ ਨਹੀਂ ਹੁੰਦਾ। ਭਗਵਾਨ ਗੀਤਾ ਵਿੱਚ ਕਹਿੰਦੇ ਨੇ, ਨਯਨਮ ਛਿੰਦੰਤੀ ਸ਼ਸਤਰਾਣੀ, ਨਾਇਨਮ ਦਹਤੀ ਪਾਵਕਾ, ਨਾ ਚੈਨਮ ਕਲੇ ਦਿਨ ਤੇ ਆਪੋ, ਨਾ ਸ਼ੋਸ਼ਤੀ ਮਾਰਤਾ। ਇਹਦਾ ਮਤਲਬ ਹੈ ਕਿ ਜੋ ਭਗਵਾਨ ਦੀ ਜੋਤ ਹੈ ਉਹ ਸ਼ਸਤਰਾਂ ਨਾਲ ਨਹੀਂ ਕੱਟੀ ਜਾ ਸਕਦੀ, ਤੀਰਾਂ ਨਾਲ ਨਹੀਂ ਵਿੰਨੀ ਜਾ ਸਕਦੀ, ਔਰ ਉਹ ਜਿਹੜੀ ਜੋਤ ਹੈ ਅੱਗ ਨਾਲ ਨਹੀਂ ਸਾੜੀ ਜਾ ਸਕਦੀ, ਔਰ ਉਹ ਜਿਹੜੀ ਜੋਤ ਹੈ ਉਹ ਪਾਣੀ 'ਚ ਵੀ ਨਹੀਂ ਡੋਬੀ ਜਾ ਸਕਦੀ। ਐਸੀ ਜੋਤ ਭਗਵਾਨ ਦੀ, ਪਰਮੇਸ਼ਰ ਦੀ ਅਛੇਦੇ ਹੈ। ਹਾਂਜੀ,
ਨਮਸਤੰਗ ਅਗਾਧੇ,
ਔਰ ਮਹਾਰਾਜ ਤੁਸੀਂ ਅਗਾਧ ਬੋਧ, ਡੂੰਘੇ ਤੋਂ ਡੂੰਘੇ ਹੋ। ਅਗਾਧ ਨਾਮ ਡੂੰਘੇ ਦਾ, ਸਮੁੰਦਰ ਅਗਾਧ ਕਹਿੰਦੇ ਡੂੰਘਾ। ਮਹਾਰਾਜ ਤੁਸੀਂ ਡੂੰਘਿਆਂ ਨਾਲੋਂ ਵੀ ਡੂੰਘੇ, ਅਤਿਅੰਤ ਡੂੰਘੇ, ਅਤਿਸ਼ਾ ਕਰਕੇ ਡੂੰਘੇ ਹੋ। ਤੁਹਾਨੂੰ ਨਮਸਕਾਰ ਹੈ ਸਾਡੀ।
ਨਮਸਤੰਗ ਗੰਜੇ,
ਹੇ ਵਾਹਿਗੁਰੂ ਤੂੰ ਕੱਟਣ ਤੋਂ ਰਹਿਤ ਹੈ। ਪਿੱਛੇ ਵੀ ਅਰਥ ਆ ਚੁੱਕਾ, ਕਿਉਂਕਿ ਜਾਪ ਚੱਲ ਰਿਹਾ, ਇਹ ਯਾਦ ਰੱਖਣਾ, ਸ਼ਬਦ ਮੁੜ ਮੁੜ ਕੇ ਆਈ ਜਾਣੇ ਆ। ਤੇ ਕਈ ਪੁੱਛਣਗੇ ਵੀ ਅਤਿ ਵਿਆਪਤੀ ਹੈ, ਪੁਨਰੁਕਤੀ ਹੈ? ਨਹੀਂ ਸਾਧ ਸੰਗਤ ਜੀ, ਪੁਨਰੁਕਤੀ ਦੋਸ਼ ਜਾਪ ਵਿੱਚ ਨਹੀਂ ਆਉਂਦਾ। ਵਿਦਵਾਨਾਂ ਨੇ ਕਥਨ ਕੀਤਾ ਬਾਰ 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 ਪਰਮੇਸ਼ਰ ਦਾ ਨਾਂ ਲਈ ਜਾਓ, ਇੱਕੋ ਹੀ ਨਾਂ ਲਈ ਜਾਓ ਤਾਂ ਵੀ ਕੋਈ ਦੋਸ਼ ਨਹੀਂ। ਵਾਹਿਗੁਰੂ ਦੂਜੀ ਵਾਰ ਫਿਰ ਆਖੋ, ਵਾਹਿਗੁਰੂ 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 ਹਜ਼ਾਰਾਂ ਵਾਰੀ ਆਖੋ, ਲੱਖਾਂ ਵਾਰੀ ਆਖੋ, ਉਹਦਾ ਕੋਈ ਪਾਪ ਨਹੀਂ। ਜਿੰਨਾ ਆਖੋਗੇ ਪੁੰਨ ਹੀ ਪੁੰਨ ਹੈ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਸਾਹਿਬ ਜੀ ਕਹਿੰਦੇ ਅਕਾਲ ਪੁਰਖ ਦਾ ਅਗੰਜੇ ਨਾਮ ਦੁਬਾਰਾ ਲੈ ਕੇ ਕਿ ਪਰਮੇਸ਼ਰ ਨਾਸ ਤੋਂ ਰਹਿਤ ਹੈ। ਹੇ ਵਾਹਿਗੁਰੂ ਤੂੰ ਭੰਨਿਆ ਨਹੀਂ ਜਾ ਸਕਦਾ, ਤੈਨੂੰ ਕੋਈ ਭੰਨ ਨਹੀਂ ਸਕਦਾ, ਤੋੜ ਨਹੀਂ ਸਕਦਾ। ਦੁਨੀਆਂ ਦੀ ਹਰ ਚੀਜ਼ ਤੋੜੀ ਜਾਂਦੀ, ਟੁੱਟ ਜਾਂਦੀ ਹੈ। ਇੱਟਾਂ ਟੁੱਟ ਜਾਂਦੀਆਂ, ਪੱਥਰ ਟੁੱਟ ਜਾਂਦੇ, ਲੋਹਾ ਟੁੱਟ ਜਾਂਦਾ, ਸੋਨਾ ਟੁੱਟ ਜਾਂਦਾ, ਹਰ ਚੀਜ਼ ਟੁੱਟ ਜਾਂਦੀ। ਪਰਮੇਸ਼ਰ ਦੀ ਜੋਤ ਨਹੀਂ ਟੁੱਟਦੀ। ਦੱਸੋ ਟੁੱਟਦੀ ਹੈ? ਅਕਾਲ ਪੁਰਖ ਦੀ ਜੋਤ ਅਖੰਡ ਹੈ, ਉਹ ਨਹੀਂ ਟੁੱਟਦੀ।
ਨਮਸਤੰਗ ਉਦਾਰੇ,
ਉਦਾਰ ਖੁੱਲੇ ਦਿਲ ਵਾਲੇ ਨੂੰ ਕਹਿੰਦੇ ਹੈ। ਪਰਮਾਤਮਾ ਬੜੇ ਖੁੱਲੇ ਦਿਲ ਵਾਲਾ ਹੈ, ਉਦਾਰ ਆਤਮਾ। ਉਹਦੇ ਦਿਲ ਵਿੱਚ ਸੰਕੀਰਣਤਾ ਨਹੀਂ ਹੈ, ਸੌੜਾਪਣ ਨਹੀਂ ਹੈ। ਅਸੀਂ ਬਹੁਤੇ ਸੰਕੀਰਣ ਹਾਂ, ਸੌੜੇ ਹਾਂ। ਸਾਡੀ ਸੋਚ ਦਾ ਦਾਇਰਾ ਵੀ, ਸਾਡੇ ਸੋਚਣ ਦਾ ਢੰਗ ਵੀ ਬੜਾ ਸੌੜਾ ਹੈ। ਇਹ ਆਪਣਾ ਬੰਦਾ ਹੈ, ਇਹ ਬਗਾਨਾ ਬੰਦਾ ਹੈ, ਇਹ ਫਲਾਣੀ ਪਾਰਟੀ ਦਾ ਬੰਦਾ ਹੈ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਇਹ ਈਸਾਈ ਹੈ, ਇੱਦਾਂ ਦੇਖਦੇ ਹਾਂ। ਅਕਾਲ ਪੁਰਖ ਨਹੀਂ ਇੱਦਾਂ ਦੇਖਦਾ, ਖੁੱਲ੍ਹੇ ਦਿਲ ਨਾਲ ਸਾਰਿਆਂ ਨੂੰ ਆਪਣੇ ਬੱਚੇ ਸਮਝਦਾ ਹੈ। ਆਖੋ ਸਤਨਾਮ ਸ੍ਰੀ ਵਾਹ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਉਹ ਪਰਮੇਸ਼ਰ ਸਾਡਾ ਸਾਂਝਾ ਬਾਪ ਹੈ ਤੇ ਸਾਰਿਆਂ ਨੂੰ ਉਦਾਰ ਖੁੱਲ੍ਹੇ ਦਿਲ ਦੇ ਨਾਲ ਦਿੰਦਾ ਹੈ। ਹੁਣ ਉਦਾਰ ਦਾ ਅਰਥ ਹੁੰਦਾ ਸਖੀ ਖਿਆਲਾਂ ਦਾ। ਅਸੀਂ ਕਿਸੇ ਨੂੰ ਚੀਜ਼ ਦਿੰਦੇ ਹਾਂ, ਗਿਫਟ ਦਿੰਦੇ ਹਾਂ। ਮੈਂ ਕਈ ਵਾਰੀ ਦੇਖਿਆ ਵੀ ਕਈ ਚੀਜ਼ਾਂ ਸਾਰੀ ਉਮਰ ਗਿਫਟ ਹੀ ਬਣੀਆਂ ਰਹਿੰਦੀਆਂ। ਸਾਨੂੰ ਕਿਸੇ ਨੇ ਸਰੋਪਾ ਦਿੱਤਾ ਤੇ ਉਹ ਸੋਚਿਆ ਵੀ ਕੰਮ ਨਹੀਂ ਆਉਣਾ, ਅਸੀਂ ਦੂਜੇ ਦੇ ਗਲ ਪਾ ਦੇਣਾ। ਉਹਨੇ ਆਖਣਾ ਮੇਰੇ ਕਿਹੜਾ ਕੰਮ ਆਉਣਾ, ਉਹਨੇ ਕਿਸੇ ਹੋਰ ਦੇ ਗਲ ਪਾ ਦੇਣਾ। ਸਾਰੀ ਉਮਰ ਕਈ ਚੀਜ਼ਾਂ ਗੇੜਾ ਹੀ ਕੱਟਦੀਆਂ ਰਹਿੰਦੀਆਂ, ਗਿਫਟ ਹੀ ਬਣੀਆਂ ਰਹਿੰਦੀਆਂ, ਕੰਮ ਨਹੀਂ ਆਉਂਦੀ। ਕਿਉਂ? ਦੇਣ ਵਾਲੇ ਦਾ ਮਤਲਬ ਹੁੰਦਾ ਵੀ ਸਿਰਫ ਆਪਾਂ ਆਪਣਾ ਨਾਂ ਕਰ ਲਈਏ ਵੀ ਦਿੱਤਾ, ਅਗਲੇ ਦੇ ਕੰਮ ਆਵੇ ਭਵੇਂ ਨਾ ਆਵੇ। ਚੀਜ਼ ਉਹ ਦਿੰਦੇ ਹਾਂ ਜਿਹੜੀ ਕੰਮ ਦੀ ਨਾ ਹੋਵੇ, ਜਿਹੜੀ ਕੰਮ ਤੋਂ ਵੱਧ ਹੋਵੇ। ਪਰ ਅਕਾਲ ਪੁਰਖ ਜਿਹੜਾ ਦਿੰਦਾ ਨਾ, ਉਹ ਨਾ ਦਿੰਦਾ ਵੀ ਕੋਈ ਕਮੀ ਰੱਖਦਾ ਹੀ ਨਹੀਂ। ਉਹ ਦੇਣ ਲੱਗਿਆ ਸੋਚਦਾ ਨਹੀਂ ਵੀ ਮੈਂ ਕਿੰਨਾ ਕੁ ਦੇਣਾ, ਖੁੱਲ੍ਹੇ ਗੱਫੇ ਦੇ ਦਿੰਦਾ। ਅਸੀਂ ਕਿਸੇ ਮੰਗਤੇ ਨੂੰ, ਭਿਖਾਰੀ ਨੂੰ ਦੇਣਾ, ਪਹਿਲਾਂ ਆਪਣਾ ਪਰਸ ਦੇਖਣਾ ਵੀ ਸਾਡੇ ਕੋਲ ਕਿਰਾਇਆ ਹੈ ਘਰ ਜਾਣ ਜੋਗਾ। ਘਰ ਜਾ ਕੇ ਜਿਹੜਾ ਸਮਾਨ ਖਰੀਦਣਾ, ਆਟਾ ਦਾਲ, ਉਹਦੇ ਜੋਗਾ ਬਚਿਆ, ਫੇਰ ਉਹ ਜੋ ਪੰਜੀ ਦਸੀ ਕੱਢ ਕੇ ਦੇਣੀ ਹੈ, ਪੈਨੀ ਦੋ ਪੈਨੀ ਦੇਣੀ ਹੈ। ਉਹ ਰੱਬ ਨੇ ਇੱਦਾਂ ਥੋੜਾ ਕਰਨਾ, ਰੱਬ ਦੇ ਛੱਪਰ ਪਾੜ ਕੇ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿ, ਜੇ ਉਹਦੀ ਨਿਗਾਹ ਹੋ ਜਾਵੇ ਤੇ ਇੱਕ ਦਾਮੀ ਕੀੜਾ ਥਾਪ ਦੇ ਪਾਤਸ਼ਾਹੀ, ਕੀੜੇ ਨੂੰ ਬਾਦਸ਼ਾਹੀਆਂ ਦੇ ਦਿੰਦਾ ਹੈ। ਹਾਂਜੀ,
ਨਮਸਤੰਗ ਪਾਰੇ,
ਇਹ ਵਾਹਿਗੁਰੂ ਤੋਂ ਪ੍ਰਕਿਰਤੀ ਤੋਂ ਪਰੇ ਤੇ ਪਰਮ ਪਾਰ ਹੈ, ਪਰਲਾ ਪਾਸਾ। ਸਾਧ ਸੰਗਤ ਜੀ, ਹਰ ਚੀਜ਼ ਦਾ ਪਰਲਾ ਪਾਸਾ ਹੈ। ਇੰਗਲੈਂਡ ਜਿੱਥੇ ਮੁੱਕਦਾ ਉੱਥੇ ਪਰਲੇ ਪਾਸੇ ਕੋਈ ਹੋਰ ਮੁਲਕ ਸ਼ੁਰੂ ਹੋ ਜਾਂਦਾ, ਉਹ ਮੁੱਕਦਾ ਅੱਗੇ ਕੋਈ ਹੋਰ ਹੋ ਜਾਂਦਾ। ਜਿੱਥੇ ਸਮੁੰਦਰ ਮੁੱਕਦਾ ਅੱਗੇ ਧਰਤੀ ਹੋਰ ਆ ਜਾਂਦੀ, ਧਰਤੀ ਮੁੱਕਦੀ ਸਮੁੰਦਰ ਆ ਜਾਂਦਾ, ਜਿੱਥੇ ਸਾਰਾ ਕੁਝ ਹੁੰਦਾ ਆਕਾਸ਼ ਆ ਜਾਂਦਾ। ਅਕਾਲ ਪੁਰਖ ਉਸ ਤੋਂ ਵੀ ਪਰੇ ਪਰੇ ਹੈ, ਉਹਦਾ ਪਰਲਾ ਪਾਸਾ ਕੋਈ ਵੇਖ ਸਕਿਆ ਅੱਜ ਤਾਈਂ? ਪਰਮੇਸ਼ਰ ਦਾ ਪਰਲਾ ਪਾਸਾ ਨਹੀਂ ਕਿਸੇ ਨੇ ਵੇਖਿਆ। ਅਪਾਰੇ, ਪਰਲੇ ਪਾਸੇ, ਪਰੇ ਤੋਂ ਪਰੇ ਚ ਸੋਚੋ। ਕਦੀ ਇਹ ਹੀ ਰੱਬ ਨੂੰ ਵੇਖੋ, ਇੱਦਾਂ ਵੇਖੋ ਰੱਬ ਨੂੰ। ਆਪਾਂ ਕਿੱਥੋਂ ਤੱਕ ਜਾ ਸਕਦੇ ਹਾਂ? ਆਪਣਾ ਧਿਆਨ ਲੱਖਾਂ ਮੀਲ ਉੱਪਰ ਲੈ ਚੱਲੋ, ਲੱਖਾਂ ਤੋਂ ਅੱਗੇ ਫਿਰ ਤੁਰ ਪਓ, ਕਰੋੜਾਂ ਮੀਲ ਉੱਪਰ ਚਲੇ ਚੱਲੋ, ਉਸ ਤੋਂ ਅੱਗੇ ਅਰਬਾਂ ਮੀਲ ਚੱਲੋ, ਖਰਬਾਂ ਚੱਲੋ। ਚੱਲਦੇ ਚੱਲਦੇ ਥੱਕ ਜਾਓਗੇ, ਉਹਦਾ ਅੰਤ ਕੋਈ ਨਹੀਂ ਜੇ ਹੁਣ ਆਖੋ ਸਤਨਾਮ। ਉਹ ਹੈ ਅਪਾਰੇ, ਪਰਲੇ ਪਾਸੇ ਤੋਂ ਪਰੇ, ਵਿਆਪਕ ਹੈ।
ਨਮਸਤੰਗ ਸੋ ਏਕ ਹੈ,
ਉਹ ਵਾਹਿਗੁਰੂ ਜਿਹੜਾ ਇੱਕ ਹੈ ਉਹਨੂੰ ਨਮਸਕਾਰ ਹੈ। ਦੋ ਤਿੰਨ ਨਹੀਂ, ਕੱਲ ਵੀ ਕਥਾ ਹੋਈ ਸੀ, ਸਜਾਤੀ ਵਿਜਾਤੀ ਸਵੈਗਤ ਤਿੰਨ ਪ੍ਰਕਾਰ ਦਾ ਭੇਦ ਹੁੰਦਾ, ਉਸ ਤੋਂ ਰਹਿਤ ਹੈ ਪਰਮੇਸ਼ਰ, ਇੱਕ ਸਰੂਪ ਅਖੰਡ ਹੈ।
ਨਮਸਤੰਗ ਅਨੇਕ ਹੈ,
ਔਰ ਉਹ ਵਾਹਿਗੁਰੂ ਜਿਹੜਾ ਇੱਕ ਹੈ ਉਹ ਅਨੇਕ ਵੀ ਹੈ। ਆਹ ਆਹ, ਜਿੰਨੇ ਸਰੀਰ ਬੈਠੇ ਨੇ ਇਸਤਰੀ ਪੁਰਸ਼ ਪਸ਼ੂ ਪੰਛੀ ਕੀੜੇ ਮਕੌੜੇ ਇਹ ਸਾਰੇ ਕੌਣ ਬੈਠਾ? ਰੱਬ ਹੀ ਤੇ ਬੈਠਾ ਹੋਇਆ। ਆਖੋ ਸ੍ਰੀ ਵਾਹਿਗੁਰੂ। ਅਨੇਕ ਰੂਪ ਖਿੰਨ ਮਾਹੇ ਕੁਦਰਤ ਧਾਰਦਾ, ਅਨੇਕਾਂ ਰੂਪ ਕੁਦਰਤ ਆਪਣੀ ਨਾਲ ਧਾਰੀ ਬੈਠਾ, ਫਿਰ ਵੀ ਇੱਕ ਹੈ। ਅਨੇਕਾਂ ਵਿੱਚ ਜੋਤ ਹੈ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਇਹ ਕੀ ਹੈ। ਹਾਂਜੀ,
ਨਮਸਤੰਗ ਭੂਤੇ,
ਉਹ ਵਾਹਿਗੁਰੂ ਜਿਹੜਾ ਭੂਤਾਂ ਤੱਤਾਂ ਤੋਂ ਰਹਿਤ ਹੈ। ਭੂਤ ਨਾਮ ਤੱਤਾਂ ਦਾ, ਪੰਜ ਤੱਤ ਕਿਹੜੇ ਨੇ? ਧਰਤੀ, ਆਕਾਸ਼, ਵਾਯੂ, ਜਲ ਤੇ ਅਗਨੀ, ਇਹਨਾਂ ਪੰਜਾਂ ਤੱਤਾਂ ਦਾ ਇਹ ਪਸਾਰਾ ਹੈ। ਵਾਹਿਗੁਰੂ ਪੰਜਾਂ ਤੱਤਾਂ ਤੋਂ ਨਹੀਂ ਬਣਿਆ, ਪੰਜ ਤੱਤ ਵਾਹਿਗੁਰੂ ਤੋਂ ਬਣੇ ਆ, ਇਹ ਵੀ ਗੱਲ ਯਾਦ ਰੱਖ ਲੈਣਾ। ਆਪਾਂ ਕਿਹਦੇ ਤੋਂ ਬਣੇ ਆ? ਪੰਜਾਂ ਤੱਤਾਂ ਤੋਂ। ਪਰ ਵਾਹਿਗੁਰੂ ਕਿਹਦੇ ਤੋਂ ਬਣਿਆ? ਆਪਣੇ ਆਪ ਤੋਂ, ਆਪੇ ਆਪ ਨਿਰੰਜਨ ਸੋਏ। ਉਹ ਤੱਤਾਂ ਤੋਂ ਨਹੀਂ ਬਣਿਆ, ਉਹ ਜੋਤ ਰੂਪ ਹੈ। ਨਾ ਉਹ ਹਵਾ ਹੈ, ਨਾ ਅੱਗ ਹੈ, ਨਾ ਪਾਣੀ ਹੈ, ਨਾ ਧਰਤੀ ਹੈ, ਨਾ ਆਕਾਸ਼ ਹੈ। ਉਹ ਇਹਨਾਂ ਤੋਂ ਪਰੇ ਹੈ, ਜੋਤ ਰੂਪ ਹੈ। ਉਹਨੂੰ ਮਹਾਰਾਜ ਕਹਿੰਦੇ ਨਮਸਤੰਗ ਅਭੂਤੇ। ਭੂਤ ਨਾਮ ਬੀਤ ਚੁੱਕੇ ਦਾ, ਵਾਹਿਗੁਰੂ ਬੀਤਦਾ ਕੋਈ ਨਹੀਂ। ਅੱਜ ਵੀ ਹੈ, ਅੱਗੇ ਵੀ ਹੋਏਗਾ। ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਹਾਂਜੀ,
ਨਮਸਤੰਗ ਅਜੂਪੇ,
ਹੇ ਵਾਹਿਗੁਰੂ, ਤੈਨੂੰ ਜੂਏ ਨਾਲ ਕੋਈ ਨਹੀਂ ਜਿੱਤ ਸਕਦਾ। ਤੂੰ ਜੂਏ ਦੀ ਖੇਡ ਵਿੱਚ ਨਹੀਂ ਆਉਂਦਾ। ਜੂਪੇ, ਜੂ ਨਾਮ ਜੂਏ ਦਾ ਹੈ। ਜਿਹੜੇ ਸੰਸਾਰ ਦੇ ਵਿੱਚ ਲੋਕ ਹਨ, ਉਹ ਸਾਰੇ ਜੂਆ ਖੇਡ ਰਹੇ ਹਨ। ਆਪਾਂ ਸਾਰੇ ਜੁਆਰੀ ਹਾਂ। ਕਿਹੜਾ ਜੂਆ? ਜਿਹੜਾ ਇਹ ਕਲੱਬਾਂ 'ਚ ਖੇਡਦੇ, ਉਹ ਵੀ ਜੂਆ ਹੈ। ਪਰ ਸਾਧ ਸੰਗਤ ਜੀ, ਆ ਸੰਸਾਰ ਦੇ ਵਿੱਚ ਸਾਰੇ ਹੀ ਆਪਾਂ ਦਾਅ ਲਾਉਣ 'ਤੇ ਲੱਗੇ ਹੋਏ ਹਾਂ। ਪਰਮੇਸ਼ਰ ਇਸ ਤੋਂ ਰਹਿਤ ਹੈ, ਉਹਨੂੰ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਉਹਨੂੰ ਕੋਈ ਵਿਅਸ਼ਨ ਨਹੀਂ, ਕੋਈ ਆਦਤ ਨਹੀਂ ਮਾੜੀ, ਵਿਸ਼ਿਆਂ ਤੋਂ ਰਹਿਤ ਹੈ। ਜੂਆ ਬਹੁਤ ਮਾੜੀ ਚੀਜ਼, ਦਸਵੇਂ ਪਾਤਸ਼ਾਹ ਨੇ ਲਿਖਿਆ, ਸਭ ਤੇ ਜਗ ਜੂਆ ਬੁਰੋ। ਜੂਆ ਸਭ ਤੋਂ ਭੈੜਾ। ਜੂਏ ਨੇ ਪਾਂਡਵਾਂ ਦਾ ਨਾਸ ਕੀਤਾ, ਕੌਰਵਾਂ ਦਾ ਨਾਸ ਕੀਤਾ, ਮਹਾਭਾਰਤ ਦਾ ਜੰਗ ਜੂਏ ਦੀ ਦੇਣ ਹੈ। ਇਸ ਕਰਕੇ ਜੂਆ ਸਾਰੇ ਧਰਮਾਂ 'ਚ ਮਨਾ ਮਹਾਂਪੁਰਸ਼ਾਂ ਨੇ। ਪਰਮੇਸ਼ਰ ਤਾਂ ਜੂਏ ਤੋਂ ਰਹਿਤ ਹੈ, ਵਿਸ਼ਿਆਂ ਵਿਕਾਰਾਂ ਤੋਂ ਰਹਿਤ ਹੈ। ਹੇ ਵਾਹਿਗੁਰੂ, ਤੂੰ ਕਿਰਿਆ ਤੋਂ, ਕਰਮਾਂ ਤੋਂ ਰਹਿਤ ਹੈ। ਸੰਸਾਰ ਦਾ ਸਾਰੇ ਜੀਵ ਕਰਮਾਂ ਦੇ ਬੰਧਨ 'ਚ ਹਨ। ਆਪਾਂ ਸਾਰੇ ਕਰਮਾਂ ਦੇ ਬੱਧੇ ਫਿਰਦੇ ਹਾਂ। ਸਾਧ ਸੰਗਤ ਜੀ, ਜੀ ਕਾ ਬੰਧਨ ਕਰਮ ਵਿਆਪ ਹੈ। ਆਪਾਂ ਨੂੰ ਹੋਰ ਕੋਈ ਚੀਜ਼ ਨਹੀਂ ਬੰਨਦੀ, ਸਾਡੇ ਕਰਮ ਹੀ ਬੰਨੀ ਬੈਠੇ ਹਨ। ਤੇ ਮਹਾਰਾਜ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਪ੍ਰਭੂ ਕਰਮਾਂ ਤੋਂ ਰਹਿਤ, ਬੰਧਨਾਂ ਤੋਂ ਰਹਿਤ ਹੈ, ਉਸ ਨੂੰ ਨਮਸਕਾਰ ਹੈ। ਦਸਵੇਂ ਪਾਤਸ਼ਾਹ ਕਹਿੰਦੇ ਨਮਸਕਾਰ ਵਾਹਿਗੁਰੂ ਤੈਨੂੰ, ਜੋ ਤੂੰ ਭਰਮ ਤੋਂ ਰਹਿਤ ਹੈ। ਇਸ ਦੁਨੀਆਂ 'ਚ ਜਿੰਨੇ ਲੋਕ ਨੇ, ਰਾਜੇ ਤੋਂ ਲੈ ਕੇ ਭਿਖਾਰੀ ਤੱਕ, ਸਾਰਿਆਂ ਨੂੰ ਭਰਮ ਪਿਆ ਹੋਇਆ, ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ। ਸਾਧ ਸੰਗਤ ਜੀ, ਆਪਾਂ ਪੰਜਾਬ ਤੋਂ ਕੀ ਸੋਚ ਕੇ ਆਏ ਸੀ ਬਾਹਰਲੇ ਮੁਲਕਾਂ 'ਚ, ਵੀ ਜਾ ਕੇ ਚਾਰ ਪੈਸੇ ਕਮਾਵਾਂਗੇ, ਸੁਖੀ ਹੋ ਜਾਵਾਂਗੇ, ਚਿੰਤਾ ਲੈ ਜਾਏਗੀ। ਪਰ ਦੱਸੋ ਹੁਣ ਕੀ ਹਾਲ ਹੈ, ਕੀ ਹਾਲ ਹੈ ਦੱਸੋ? ਲਈ ਚਿੰਤਾ? ਭਰਮ ਤੇ ਨਹੀਂ ਗਿਆ, ਭਰਮ ਤੇ ਉਵੇਂ ਹੀ ਰਹਿੰਦਾ, ਕੀ ਬਣੇਗਾ, ਕੀ ਹੋਵੇਗਾ, ਕਿੱਥੇ ਜਾਵਾਂਗੇ, ਕੀ ਖਾਵਾਂਗੇ। ਹੁਣ ਤੱਕ ਤੇ ਕੰਮ ਠੀਕ ਚੱਲਿਆ, ਕੱਲ ਨੂੰ ਪਤਾ ਨਹੀਂ ਕੀ ਬਣੇਗਾ। ਇਹ ਹੈ ਭਰਮ। ਇਹ ਭਰਮ ਜਿਹੜਾ ਹੈ ਨਾ, ਮਹਾਰਾਜ ਕਹਿੰਦੇ ਮਾਧਵੇ ਕਿਆ ਕਹੀ ਹੈ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਅਸੀਂ ਮੰਨ ਲਿਆ ਵੀ ਸੱਪ ਹੈ, ਹੈ ਸੀ ਰੱਸੀ, ਭਰਮ ਕਰਕੇ ਨਾ। ਅਸੀਂ ਜੋ ਮੰਨ ਬੈਠੇ ਆ ਵੀ ਇਹ ਜਗਤ ਹੈ, ਇਹ ਦੁਨੀਆ ਹੈ, ਇਹ ਲੈਣ ਦੇਣ ਵੀ ਹੈ, ਸਮਾਜ ਵੀ ਹੈ, ਭਾਈਚਾਰਾ ਵੀ ਹੈ, ਵਾਸਤਵ ਵਿੱਚ ਕੁਝ ਨਹੀਂ ਹੈ। ਇਹ ਜਗਤ ਹੈ ਹੀ ਨਹੀਂ, ਨਾ ਪਹਿਲੇ ਸੀ, ਨਾ ਹੋਣਾ, ਨਾ ਅੱਗੇ ਹੋਣਾ। ਪਰਮੇਸ਼ਰ ਪਹਿਲੇ ਸੀ, ਪਰਮੇਸ਼ਰ ਹੋਣਾ, ਪਰਮੇਸ਼ਰ ਅੱਗੇ। ਐਸਾ ਮਹਾਰਾਜ ਜੀ ਕਥਨ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਪਰਮੇਸ਼ਰ ਨੂੰ, ਕਿ ਉਹ ਨਮਸਕਾਰ ਹੈ ਜਿਹੜਾ ਭਰਮਾਂ ਤੋਂ ਰਹਿਤ ਹੈ। ਸਾਧ ਸੰਗਤ ਜੀ, ਖਾਲਸਾ ਬਣਨ ਦੇ ਲਈ ਵੀ ਮਹਾਰਾਜ ਕਹਿੰਦੇ ਭਰਮ ਭੇਖਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਜੇ ਭਰਮ ਤੋਂ ਰਹਿਤ ਹੋਵੇਗਾ ਤਾਂ ਹੀ ਖਾਲਸਾ ਬਣੇਗਾ। ਜੇ ਭਰਮਾਂ ਵਿੱਚ ਹੈ ਤਾਂ ਖਾਲਸਾ ਨਹੀਂ। ਖਾਲਸਾ ਹੋਵੇ ਖੁਦ ਖੁਦਾ, ਜੇ ਮੈਂ ਖੂਬ ਹੀ ਖੂਬ ਖੁਦਾ ਏ, ਆਨ ਨਾ ਮਾਨੈ ਆਨ ਕੀ, ਇੱਕ ਬਿਨ ਸੱਚੇ ਪਾਤਸ਼ਾਹ ਏ। ਜਿਨ੍ਹਾਂ ਦਾ ਭਰਮ ਗਿਆ, ਮਹਾਰਾਜ ਕਹਿੰਦੇ ਜਿਸ ਕਾ ਭਰਮ ਗਿਆ ਤਿਨ ਸਾਚ ਪਛਾਤਾ, ਉਹਨਾਂ ਸੱਚ ਪਰਮੇਸ਼ਰ ਨੂੰ ਪਛਾਣ ਲਿਆ। ਸੋ ਭਾਈ, ਪਰਮੇਸ਼ਰ ਭਰਮਾਂ ਤੋਂ ਰਹਿਤ ਹੈ, ਜੇ ਉਹਨੂੰ ਪਾਣਾ ਤਾਂ ਭਰਮ ਤੋਂ ਨਿਕਲਣ ਦੀ ਕੋਸ਼ਿਸ਼ ਕਰੋ। ਨਮਸਕਾਰ ਹੈ ਉਸ ਪਰਮੇਸ਼ਰ ਨੂੰ ਜੋ ਭਰਮਾਂ ਤੋਂ ਰਹਿਤ ਹੈ ਜੀ। ਨਮਸਤੰਗ ਨਿਰਦੇਸ਼ੇ, ਇਹ ਵਾਹਿਗੁਰੂ ਤੇਰਾ ਦੇਸ਼ ਕੋਈ ਖਾਸ ਹਿੰਦੁਸਤਾਨ ਤੇਰਾ ਦੇਸ਼ ਹੈ ਕਿ ਪਾਕਿਸਤਾਨ ਤੇਰਾ ਦੇਸ਼ ਹੈ, ਇੰਗਲੈਂਡ ਤੇਰਾ ਦੇਸ਼ ਹੈ ਕਿ ਯੂਰਪ ਦਾ ਕੋਈ ਹੋਰ ਮੁਲਕ ਤੇਰਾ ਦੇਸ਼ ਹੈ? ਨਹੀਂ, ਸਾਰਿਆਂ ਦੇਸ਼ਾਂ ਤੋਂ ਰਹਿਤ ਨਿਰਦੇਸ਼ੇ ਹੈ, ਕੋਈ ਦੇਸ਼ ਨਹੀਂ। ਸਾਰਿਆਂ ਦੇਸ਼ਾਂ ਵਿੱਚ ਹੈ ਪਰ ਇੱਕ ਦੇਸ਼ ਨਹੀਂ ਹੈ। ਆਪਾਂ ਇੱਕ ਦੇਸ਼ੀ ਹਾਂ, ਪਹਿਲਾਂ ਵੀ ਮੈਂ ਕਹਿ ਚੁੱਕਾ ਹਾਂ, ਇੱਥੇ ਬੈਠੇ ਹਾਂ, 2 ਫੁੱਟ ਜਗ੍ਹਾ ਘੇਰੀ ਹੈ, ਇਸੇ ਟਾਈਮ ਉੱਥੇ ਨਹੀਂ ਬਹਿ ਸਕਦੇ, ਉੱਥੇ ਜਾਂਦੇ ਤਾਂ ਇੱਥੋਂ ਗਏ। ਪਰਮੇਸ਼ਰ ਇੱਥੇ ਵੀ ਹੈ, ਉੱਥੇ ਵੀ ਹੈ, ਹੁਣ ਵੀ ਹੈ, ਉਦੋਂ ਵੀ ਹੈ। ਇਹ ਹੈ ਉਹ ਨਿਰਦੇਸ਼ੇ ਸਰੂਪ ਮਹਾਰਾਜ ਦਾ। ਹਾਂਜੀ,
ਨਮਸਤੰ ਨਿਰਭੇਸ਼ੇ,
ਇਹ ਮਹਾਰਾਜ ਤੁਸੀਂ ਭੇਸਾਂ ਤੋਂ ਰਹਿਤ ਹੋ, ਕੋਈ ਖਾਸ ਭੇਸ ਲਿਬਾਸ ਹਿੰਦੂ ਮੁਸਲਮਾਨ ਵਾਲਾ ਨਹੀਂ ਰੱਖਦੇ, ਤੁਹਾਨੂੰ ਨਮਸਕਾਰ ਹੈ।
ਨਮਸਤੰ ਨਿਰਨਾਮੇ,
ਇਹ ਵਾਹਿਗੁਰੂ ਤੂੰ ਨਮਸਕਾਰ ਹੈ ਤੈਨੂੰ ਜੋ ਤੂੰ ਨਾਮਾਂ ਤੋਂ ਰਹਿਤ ਹੈ। ਤੇਰਾ ਕੋਈ ਨਾਮ ਸੱਜਣ ਸਿੰਘ ਗੱਜਣ ਸਿੰਘ ਨਹੀਂ ਰੱਖ ਸਕਦਾ। ਜਿੰਨੇ ਨਾਮ ਰੱਖੇ ਨੇ ਉਹ ਬੰਦੇ ਨੇ ਆਪਣੀ ਬੁੱਧੀ ਨਾਲ ਰੱਖੇ ਨੇ। ਅੱਲਾ, ਖੁਦਾ, ਵਾਹਿਗੁਰੂ, ਜੋ ਕੁਝ ਵੀ ਕੋਈ ਕਹਿੰਦਾ ਆਪਣੀ ਆਪਣੀ ਭਾਵਨਾ ਨਾਲ ਕਹਿੰਦਾ, ਪਰ ਉਸ ਜੋਤ ਦਾ ਕੀ ਨਾਮ ਹੈ? ਨਿਰਨਾਮੇ, ਸਾਰਿਆਂ ਨਾਮਾਂ ਤੋਂ ਰਹਿਤ ਹੈ। ਹਾਂਜੀ,
ਨਮਸਤੰ ਨਿਰਕਾਮੇ,
ਹੇ ਵਾਹਿਗੁਰੂ ਤੂੰ ਕਾਮਨਾ ਤੋਂ ਰਹਿਤ ਹੈ। ਇਸ ਦੁਨੀਆਂ 'ਚ ਜਿੰਨੇ ਜੀਵ ਨੇ ਸਭ ਕਾਮਨਾ ਦੇ ਅਧੀਨ ਭਜੇ ਫਿਰਦੇ ਹੈ। ਕਾਮਨਾ ਹੀ ਹੈ ਨਾ, ਵੀ ਆਹ ਕੰਮ ਕਰਾਂਗਾ ਤੇ ਆਹ ਮਿਲ ਜਾਏਗਾ, ਆਹ ਕੰਮ ਕਰਾਂਗਾ ਤੇ ਆਹ ਮਿਲ ਜਾਏਗਾ, ਆਹ ਕੰਮ ਕਰਾਂਗਾ ਤੇ ਆਹ ਮਿਲ ਜਾਏਗਾ। ਕਾਮਨਾ ਦੇ ਭੱਜੇ ਸਾਰੇ ਫਿਰਦੇ ਆ। ਮਹਾਰਾਜ ਤੁਹਾਨੂੰ ਕੋਈ ਕਾਮਨਾ ਨਹੀਂ ਹੈ, ਕਿਸੇ ਤਰ੍ਹਾਂ ਦੀ ਵੀ ਕਾਮਨਾ ਨਹੀਂ। ਕਾਮ ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਰੋਗ, ਨਾ ਸੋਗ, ਨਾ ਭੋਗ, ਨਾ ਭੈ ਹੈ। ਦੇਹ ਬਹੀਨ ਸਨੇਹ ਸਬੋਤਨ, ਨੇਹ ਬਿਰਖਤ ਅਗੇ ਅੱਛਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ। ਦਸਮ ਪਾਤਸ਼ਾਹ ਕਹਿੰਦੇ ਉਹ ਮਹਾਰਾਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੈ। ਹਾਂਜੀ,
ਨਮਸਤੰ ਨਿਰਦਾਤੇ,
ਨਮਸਤੰ ਨਿਰਧਾਤੇ। ਧਾਤੇ ਨਾਮ ਸਾਧ ਸੰਗਤ ਜੀ, ਧਾਤ ਨਾਮ ਮਾਇਆ ਦਾ ਹੈ। ਆਖੋ ਸ੍ਰੀ ਵਾਹਿਗੁਰੂ, ਜਿਤਨੀ ਸ੍ਰਿਸ਼ਟੀ ਮਾਇਆ ਰੂਪ ਹੀ ਹੈ। ਤੁਸੀਂ ਇਕੱਲੇ ਨੋਟਾਂ ਨੂੰ ਨਾ ਮਾਇਆ ਸਮਝ ਲੈਣਾ, ਨੋਟ ਵੀ ਮਾਇਆ ਨੇ, ਵੋਟ ਵੀ ਮਾਇਆ ਨੇ, ਕੋਟ ਵੀ ਮਾਇਆ ਨੇ, ਜੋ ਕੁਝ ਦਿਸਦਾ ਸਭ ਮਾਇਆ ਹੀ ਮਾਇਆ ਹੈ। ਔਰ ਇੱਕ ਗੱਲ ਹੋਰ ਹੈ, ਮਾਇਆ ਦਾ ਸਰੂਪ ਵਿਦਵਾਨਾਂ ਨੇ ਲੱਛਣ ਦੱਸਿਆ ਹੈ। ਮਾਇਆ ਉਹ ਹੈ ਜਿਹੜੀ ਚੀਜ਼ ਹੋਵੇ ਨਾ ਔਰ ਦਿਸਦੀ ਹੋਵੇ। ਜਿਹੜੀ ਚੀਜ਼ ਹੈ ਕੋਈ ਨਹੀਂ, ਹੈ ਤਾਂ ਕੋਈ ਨਹੀਂ, ਦਿਸਦੀ ਹੈ। ਜਾਦੂਗਰ ਆਪਣੇ ਹੱਥ ਨਾਲ ਹੀ ਕਰਦਾ ਸਭ ਕੁਛ, ਹੁੰਦਾ ਤੇ ਕੁਝ ਨਹੀਂ। ਉਹ ਗਰਦਨ ਵੀ ਵੱਢ ਦਿੰਦਾ ਜਮੂਰੇ ਦੀ, ਵਿੱਚੋਂ ਹੀ ਕੱਟ ਦਿੰਦਾ, 2 ਕਰ ਦਿੰਦਾ, 1 ਨੋਟ ਦੇ ਹਜ਼ਾਰਾਂ ਬਣਾ ਦਿੰਦਾ, ਹਜ਼ਾਰਾਂ ਨੂੰ 1 ਵਿੱਚ ਕਰ ਦਿੰਦਾ, ਹੁੰਦਾ ਕੁਛ ਨਹੀਂ, ਟ੍ਰਿਕ ਕਰਕੇ ਵਿਖਾ ਦਿੰਦਾ। ਉਹ ਹੈ ਜਾਦੂਗਰ ਦੀ ਮਾਇਆ। ਇੱਕ ਛੋਟੇ ਜਿਹੇ ਜਾਦੂਗਰ ਦੀ ਮਾਇਆ ਤੁਸੀਂ ਦੇਖਦੇ ਹੋ ਸਰਕਸ ਵਿੱਚ ਜਾ ਕੇ ਜਾਂ ਜਾਦੂ ਦੇ ਵਿੱਚ ਜਾ ਕੇ, ਉਦੋਂ ਤੁਸੀਂ ਸਮੋਹਨ ਹੋ ਜਾਂਦੇ ਹੋ, ਕਹਿੰਦੇ ਕਮਾਲ ਹੋ ਗਈ, ਸਮਝ ਨਹੀਂ ਆਈ। ਇੱਕ ਬੰਦੇ ਦੀ ਮਾਇਆ ਨਹੀਂ ਸਮਝ ਆਈ, ਰੱਬ ਦੀ ਸਮਝ ਆਜੂ? ਆਖੋ ਸ੍ਰੀ ਵਾਹਿਗੁਰੂ, ਪਰਮੇਸ਼ਰ ਦੀ ਮਾਇਆ ਸਮਝ ਲੇਗਾ ਕੋਈ? ਕੋਈ ਨਹੀਂ ਸਮਝ ਸਕਦਾ। ਸੋ ਮਹਾਰਾਜ ਕਹਿੰਦੇ ਨਿਰਧਾਤੇ, ਪਰਮੇਸ਼ਰ ਮਾਇਆ ਰੂਪੀ ਧਾਤ ਤੋਂ ਰਹਿਤ ਹੈ। ਧਾਤੇ ਨਾਮ ਦੌੜਨ ਦਾ ਵੀ ਹੈ, ਧਾਣਾ। ਸਾਰੇ ਦੌੜੇ ਫਿਰਦੇ, ਮਹਾਰਾਜ ਨਹੀਂ ਦੌੜਿਆ ਫਿਰਦਾ, ਟਿਕਿਆ ਹੋਇਆ, ਸਦਾ ਹੀ ਬਿਰਾਜਮਾਨ ਹੈ ਆਪਣੇ ਆਪ ਵਿੱਚ। ਹਾਂਜੀ,
ਨਮਸਤੰ ਨਿਰਘਾਤੇ,
ਘਾਤ ਨਾਮ ਸਾਧ ਸੰਗਤ ਜੀ, ਕਿਸੇ ਨੂੰ ਮਾਰ ਦੇਣਾ, ਘਾਤ ਕਰ ਦੇਣਾ, ਵਾਹਿਗੁਰੂ ਨੂੰ ਕੋਈ ਨਹੀਂ ਮਾਰ ਸਕਦਾ, ਉਹਦਾ ਕੋਈ ਘਾਤ ਨਹੀਂ ਕਰ ਸਕਦਾ, ਕੋਈ ਉਹਦੇ ਤੇ ਹਮਲਾ ਨਹੀਂ ਕਰ ਸਕਦਾ, ਕੋਈ ਉਹਦਾ ਵਾਲ ਵਿੰਗਾ ਨਹੀਂ ਕਰ ਸਕਦਾ। ਔਰ ਸਾਧ ਸੰਗਤ ਜੀ, ਘਾਤ ਨਾਮ ਦਾ ਪੇਚਦਾ ਹੈ, ਲੋਕ ਦਾ ਖੇਡ ਜਾਂਦੇ ਹੈ। ਪਰਮੇਸ਼ਰ ਨਾਲ ਕੌਣ ਦਾ ਖੇਡੇਗਾ? ਉਹ ਨਾਲ ਕਿਹੜਾ ਚਲਾਕੀ ਕਰੇਗਾ, ਕੋਈ ਘਾਤ ਨਹੀਂ ਲਾ ਸਕਦਾ ਉਹਨੂੰ ਮਾਰਨ ਵਾਸਤੇ।
ਨਮਸਤੰਗ ਨਿਰਦੂਤੇ,
ਨਿਰਦੂਤੇ ਉਹ ਵਾਹਿਗੁਰੂ ਪਾਤਸ਼ਾਹ ਅਵਧੂਤ ਬਿਰਤੀ ਚ ਰਹਿੰਦਾ, ਕਿਸੇ ਚੀਜ਼ ਦੀ ਪਰਵਾਹ ਨਹੀਂ। ਜਿਵੇਂ ਅਵਧੂਤ ਸਾਧੂ ਹੁੰਦੇ ਨਾ, ਉਹਨਾਂ ਕੋਲ ਕੋਈ ਚੀਜ਼ ਰੱਖ ਜਾਵੇ, ਕੋਈ ਲੈ ਜਾਵੇ, ਉਹਨਾਂ ਨੂੰ ਚੜ੍ਹੀ ਲੱਥੀ ਦੀ ਕੋਈ ਨਹੀਂ। ਕੋਈ ਨਿੰਦਾ ਕਰੀ ਜੇ, ਪਿਆ ਕਰੀ ਜੇ, ਉਸਤਤ ਕਰੀ ਜਾਵੇ, ਨਿਰਧੂਤ ਹੁੰਦੇ ਆ। ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨਿਰਧੂਤ ਹੈ, ਅਵਧੂਤ ਹੈ, ਔਰ ਉਹ ਸਾਰੀਆਂ ਬਾਸ਼ਨਾਵਾਂ ਤੋਂ ਰਹਿਤ ਹੈ, ਬਿਰਕਤਾਈ ਤੋਂ ਵੀ ਰਹਿਤ ਹੈ। ਜੋ ਬਿਰਕਤ ਪੁਣਾ ਹੈ ਨਾ, ਉਹਦੇ ਤੋਂ ਵੀ ਉਹ ਪਰੇ ਹੈ। ਬਿਰਕਤ ਪੁਣੇ ਚ ਵੀ ਬਿਰਕਤ ਪੁਣੇ ਦਾ ਹੰਕਾਰ ਆ ਜਾਂਦਾ। ਭਗਵਾਨ ਗੀਤਾ ਚ ਕਹਿਣ ਲੱਗੇ, ਅਰਜਨ ਤੂੰ ਤਿਆਗ ਕਰ ਦੇ। ਉਹ ਕਹਿੰਦਾ ਮਹਾਰਾਜ ਤਿਆਗ ਤੇ ਕੀਤਾ ਹੋਇਆ, ਸਾਡੇ ਚ ਬਹੁਤੇ ਵੀਰ ਕਹਿ ਦੇਣਗੇ ਲਓ ਜੀ ਅਸੀਂ ਤਾਂ ਸਭ ਕੁਝ ਛੱਡੀ ਬੈਠੇ ਹਾਂ, ਅਸੀਂ ਹਜ਼ੂਰ ਸਾਹਿਬ ਮਾਤਾ ਸਾਹਿਬ ਦੇਵਾਂ ਦੇ ਗੁਰਦੁਆਰੇ ਬੈਠੇ ਸੀ, ਅੱਜ ਤੋਂ ਕੋਈ 12 ਸਾਲ ਦਾ ਬਚਨ ਹੋ ਗਿਆ, ਤੇ ਉੱਥੇ ਇੱਕ ਮਹਾਂਪੁਰਸ਼ ਨੇ ਬਾਬਾ ਪ੍ਰੇਮ ਸਿੰਘ ਜੀ, ਬੜੇ ਬੰਦਗੀ ਵਾਲੇ। ਉਹਨਾਂ ਕੋਲ ਇੱਕ ਸਿੰਘ ਕਹਿਣ ਲੱਗਾ, ਬਾਬਾ ਜੀ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ। ਇਹ ਸਾਰਿਆਂ ਦਾ ਸਵਾਲ ਹੈ, ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ। ਬਾਬੇ ਪ੍ਰੇਮ ਸਿੰਘ ਕਹਿੰਦੇ ਮੋਹ ਛੱਡ ਦੇ, ਮੋਹ ਛੱਡ ਦੇ। ਇਹ ਵਚਨ ਮੈਂ ਆਪਣੇ ਕੰਨਾਂ ਨਾਲ ਜੋ ਸੁਣਿਆ ਉਹ ਤੁਹਾਨੂੰ ਦੱਸ ਰਿਹਾ। ਕਹਿੰਦਾ ਜੀ ਮੋਹ ਤੇ ਹੁਣ ਛੱਡਿਆ ਹੀ ਹੋਇਆ, ਬੁੱਢੇ ਹੋ ਗਏ, ਹੁਣ ਕਾਹਦਾ ਮੋਹ ਹੈ। 80 ਸਾਲ ਦੇ ਹੋ ਗਏ ਹੁਣ, ਤੇ ਅੱਗੇ ਦੀ ਤਿਆਰੀ ਹੈ, ਮੋਹ ਕੋਈ ਨਹੀਂ ਹੁਣ। ਬਾਬਾ ਪ੍ਰੇਮ ਸਿੰਘ ਕਹਿੰਦੇ ਇੱਥੇ ਹੀ ਰਹਿ ਜਾਓ ਹਜ਼ੂਰ ਸਾਹਿਬ ਸਾਡੇ ਕੋਲ। ਕਹਿੰਦਾ ਰਹਿ ਤਾਂ ਜਾਂਦਾ, 2 ਮੱਝਾਂ ਰੱਖੀਆਂ ਹੋਈਆਂ, ਪੱਠੇ ਪਾਣੇ ਪੈਂਦੇ ਆ, ਮੋਹ ਕਿੱਥੇ ਛੁੱਟਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣਾ ਸੌਖਾ ਵੀ ਅਸੀਂ ਛੱਡ ਦਿੱਤਾ, ਤਿਆਗ ਦਿੱਤਾ। ਅਰਜਨ ਕਹਿੰਦਾ ਮੈਂ ਤਾਂ ਤਿਆਗ ਦਿੱਤਾ। ਭਗਵਾਨ ਕਹਿੰਦੇ ਅਜੇ ਕੁਝ ਨਹੀਂ ਤਿਆਗਿਆ, ਤੇਰੇ ਅੰਦਰ ਖਿਆਲ ਹੈ ਮੈਂ ਤਿਆਗਿਆ ਹੋਇਆ, ਮੈਂ ਚਾਹ ਨਹੀਂ ਪੀਂਦਾ, ਮੈਂ ਚਾਹ ਛੱਡੀ ਹੋਈ ਹੈ, ਮੈਂ ਆਹ ਚੀਜ਼ ਨਹੀਂ ਖਾਂਦਾ, ਮੈਂ ਆਹ ਚੀਜ਼ ਛੱਡੀ ਹੋਈ ਹੈ, ਮੈਂ ਆਹ ਚੀਜ਼ ਛੱਡੀ ਹੋਈ ਹੈ। ਬੜੇ ਲੋਕ ਬੜੇ ਡੀਂਗਾਂ ਮਾਰਦੇ ਆ, ਛੱਡਿਆ ਕੀ ਹੈ, ਉਹਦੀਆਂ ਤੇ ਵਡਿਆਈਆਂ ਕਰੀ ਜਾਂਦਾ ਆਪਣੀਆਂ, ਮੈਂ ਛੱਡੀ ਬੈਠਾ, ਅਜੇ ਤੇ ਕੁਝ ਵੀ ਨਹੀਂ ਛੁੱਟਿਆ। ਆਖੋ ਸਤਨਾਮ ਸ੍ਰੀ। ਪਰਮੇਸ਼ਰ ਨੇ ਅਵਧੂਤ ਤਾਈ ਤੋਂ ਵੀ ਉੱਪਰ ਹੈ, ਤਿਆਗ ਤੋਂ ਵੀ ਉੱਪਰ ਹੈ। ਤਿਆਗ ਤਾਂ ਤਿਆਗ ਹੈ, ਉਹ ਤਿਆਗ ਦਾ ਵੀ ਤਿਆਗ ਕਰੀ ਬੈਠਾ ਹੈ। ਹਾਂਜੀ,
ਨਮਸਤੰਗ ਅਭੂਤੇ,
ਅਭੂਤੇ ਕਹੀਏ ਤੱਤਾਂ ਤੋਂ ਰਹਿਤ ਪਰਮੇਸ਼ਰ, ਉਹਨੂੰ ਨਮਸਕਾਰ ਹੈ।
ਨਮਸਤੰਗ ਅਲੋਕੇ,
ਜਿਹੜਾ ਵਾਹਿਗੁਰੂ ਲੋਕ ਤੋਂ ਪਰੇ ਅਲੋਕ, ਸਾਧ ਸੰਗਤ ਜੀ ਆਹ ਲੋਕ ਹੈ, ਇਸ ਤੋਂ ਪਰੇ ਪਰਲੋਕ ਹੈ, ਉਹ ਪਰਲੋਕ ਤੋਂ ਵੀ ਪਰੇ ਅਲੋਕ ਹੈ, ਜਿੱਥੇ ਲੋਕ ਨਹੀਂ ਹੈ ਉੱਥੇ ਮਹਾਰਾਜ ਦਾ ਵਾਸਾ ਹੈ ਅਕਾਲ ਪੁਰਖ ਦਾ।
ਨਮਸਤੰਗ ਅਸੋਕੇ,
ਹੇ ਵਾਹਿਗੁਰੂ ਤੈਨੂੰ ਨਮਸਕਾਰ ਹੋਵੇ, ਤੂੰ ਸੋਕ ਤੋਂ ਰਹਿਤ ਹੈ। ਦੁਨੀਆ ਜਿੰਨੇ ਫਿਰਦੇ ਸੋਕਾ ਤੁਰ ਹੋਏ, ਫਿਰ ਰੋਈ ਜਾਂਦੇ, ਹਾਏ ਮਰ ਗਏ, ਹਾਏ ਗਲ ਗਏ, ਕੀ ਬਣੇਗਾ, ਮਿੰਟ ਮਿੰਟ ਸੋਕ ਆ ਜਾਂਦਾ ਸਾਨੂੰ। ਵਾਹਿਗੁਰੂ ਨੂੰ ਸੋਕਾ ਨਹੀਂ ਸੁਕਾ ਸਕਦਾ, ਕੋਈ ਵੀ ਸੋਕ ਆਉਂਦਾ ਹੀ ਨਹੀਂ ਨੇੜੇ। ਹਾਂਜੀ,
ਨਮਸਤੰਗ ਨਿਰਤਾਪੇ,
ਹੇ ਵਾਹਿਗੁਰੂ ਨਮਸਕਾਰ ਹੈ ਤੈਨੂੰ, ਤੂੰ ਤਾਪਾਂ ਤੋਂ ਰਹਿਤ ਹੈ।
ਨਮਸਤੰਗ ਥਾਪੇ,
ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਕਿਸੇ ਦੁਆਰਾ ਸਥਾਪਿਤ ਨਹੀਂ ਕੀਤਾ ਗਿਆ। ਮੰਦਰਾਂ ਚ ਮੂਰਤੀ ਸਥਾਪਿਤ ਹੁੰਦੀ ਹੈ, ਕਹਿੰਦੇ ਭਗਵਾਨ ਸਥਾਪਿਤ ਹੋਏ, ਪਰ ਭਗਵਾਨ ਪਰਮੇਸ਼ਰ ਤਾਂ ਕਦੀ ਕਿਸੇ ਦੁਆਰਾ ਸਥਾਪਿਤ ਨਹੀਂ ਹੁੰਦਾ, ਉਹ ਤਾਂ ਸਦਾ ਹੀ ਸਥਾਪਿਤ ਹੈ, ਕਿਸੇ ਦੁਆਰਾ ਨਹੀਂ ਸਥਾਪਿਤ ਹੁੰਦਾ। ਅਥਾਪਿਆ ਥਾਪਿਆ ਨਾ ਜਾਏ, ਆਖੋ ਸ੍ਰੀ ਵਾਹਿਗੁਰੂ। ਹਾਂਜੀ,
ਨਮਸਤੰਗ ਤ੍ਰਿਮਾਨੇ,
ਉਹਨੂੰ ਤਿੰਨੇ ਮੰਨਦੇ ਹਨ, ਬ੍ਰਹਮਾ ਵੀ ਉਹਨੂੰ ਮੰਨਦਾ ਹੈ, ਵਿਸ਼ਨੂੰ ਵੀ ਉਹਨੂੰ ਮੰਨਦਾ ਹੈ, ਤੇ ਸ਼ਿਵਜੀ ਤ੍ਰਿਮਾਨੇ, ਤਿੰਨੇ ਹੀ ਉਹਨੂੰ ਮੰਨਦੇ ਨੇ। ਰਜੋ ਗੁਣ ਵੀ ਉਹਨੂੰ ਮੰਨਦਾ, ਸਤੋ ਗੁਣ ਵੀ ਉਹਨੂੰ ਮੰਨਦਾ, ਤਮੋ ਗੁਣ ਵੀ ਉਹਨੂੰ ਮੰਨਦਾ, ਦੇਵ ਲੋਕ ਦੇ ਵਾਸੀ ਵੀ ਉਹਨੂੰ ਮੰਨਦੇ ਆ, ਮਾਤ ਲੋਕ ਦੇ ਵਾਸੀ ਵੀ ਉਹਨੂੰ ਮੰਨਦੇ ਆ, ਪਤਾਲ ਲੋਕ ਦੇ ਵਾਸੀ ਵੀ ਉਹਨੂੰ ਮੰਨਦੇ, ਜਾਗਰਤ ਅਵਸਥਾ ਦੇ ਅਭਿਮਾਨੀ ਵੀ ਉਹਨੂੰ ਮੰਨਦੇ ਆ, ਸੁਪਨ ਅਵਸਥਾ ਦੇ ਅਭਿਮਾਨੀ ਵੀ ਉਹਨੂੰ ਮੰਨਦੇ ਆ, ਤੇ ਸੁਖੋਪਤੀ ਅਵਸਥਾ ਦੇ ਅਭਿਮਾਨੀ ਵੀ ਉਹਨੂੰ ਮੰਨਦੇ ਆ ਜੀ।
ਨਮਸਤੰਗ ਨਿਦਾਨੇ,
ਉਹ ਅਕਾਲ ਪੁਰਖ ਖਜ਼ਾਨਾ ਰਿੱਧੀਆਂ ਸਿੱਧੀਆਂ ਦਾ ਬੜਾ ਵੱਡਾ ਹੈ, ਉਹਨੂੰ ਨਮਸਕਾਰ ਹੈ।
ਨਮਸਤੰਗ ਗਾਹੇ,
ਉਹ ਬੜਾ ਗੈਰ ਗੰਭੀਰ ਹੈ, ਕਿਸੇ ਦੁਆਰਾ ਗਾਇਆ ਨਹੀਂ ਜਾ ਸਕਦਾ, ਉਸ ਅਗਾਹ ਪ੍ਰਭੂ ਨੂੰ ਸਾਡੀ ਨਮਸਕਾਰ ਹੈ।
ਨਮਸਤੰਗ ਬਾਹੇ।
ਜਿਹੜਾ ਕੋਈ ਸਵਾਰੀ ਰੱਥ ਵਗੈਰਾ ਕੋਈ ਨਹੀਂ ਹੈ ਉਹਨੂੰ ਨਮਸਕਾਰ ਹੈ, ਜਿਹੜਾ ਸਾਰੀਆਂ ਬਾਹਾਂ ਆਦਿਕ ਅੰਗਾਂ ਤੋਂ ਵੀ ਰਹਿਤ ਹੈ, ਅੰਗ ਨਹੀਂ ਕੋਈ ਉਹਦਾ, ਉਹਨੂੰ ਨਮਸਕਾਰ ਹੈ ਜੀ।
ਨਮਸਤੰਗ ਤ੍ਰਿਪਰਗੇ,
ਜਿਹੜਾ ਵਾਹਿਗੁਰੂ ਤਿੰਨਾਂ ਗੁਣਾਂ ਦੇ ਵਰਗ ਦੇ ਸਹਿਤ ਹੈ ਔਰ ਜਿਹੜਾ ਵਾਹਿਗੁਰੂ ਉੱਤਮ ਮੱਧਮ ਕਨਿਸ਼ਟ ਤਿੰਨਾਂ ਵਿੱਚ ਵਰਤਦਾ ਹੈ, ਜਿਹੜਾ ਵਾਹਿਗੁਰੂ ਤਿੰਨਾਂ ਲੋਕਾਂ ਦੇ ਵਿੱਚ ਵਰਤਣ ਵਾਲਾ, ਉਸ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ।
ਨਮਸਤੰਗ ਸਰਗੇ,
ਜਿਹੜਾ ਵਾਹਿਗੁਰੂ ਸਰਗ ਨਾਮ ਸੰਸਾਰ ਤੋਂ ਰਹਿਤ ਸੰਸਾਰ ਤੋਂ ਪਰੇ ਹੈ।
ਨਮਸਤੰਗ ਪ੍ਰਭੋਗੇ,
ਜਿਹੜਾ ਵਾਹਿਗੁਰੂ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਹੈ ਤੇ ਦੁੱਖਾਂ ਸੁੱਖਾਂ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ ਪਰ ਭੋਗੇ ਭੋਗਾਂ ਤੋਂ ਪਰੇ ਹੈ, ਭੋਗ ਵੀ ਆਪ ਹੀ ਰਿਹਾ, ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ ਆ, ਪਰ ਹੈ ਨਿਰਲੇਪ, ਸਭ ਨੂੰ ਭੋਗਦਾ ਹੋਇਆ ਨਿਰਲੇਪ ਹੈ ਪਰ ਭੋਗੇ ਭੋਗਾਂ ਤੋਂ ਪਰੇ ਹੈ। ਔਰ ਦੂਜਾ ਅਰਥ ਹੈ ਵੀ ਉਸ ਨੂੰ ਪਾਣਾ ਹੋਵੇ ਤੇ ਭੋਗਾਂ ਤੋਂ ਬਿਰਤੀ ਉੱਪਰ ਕਰਨੀ ਪੈਂਦੀ ਹੈ, ਜਿੰਨਾ ਚਿਰ ਸੰਸਾਰ ਦੇ ਭੋਗਾਂ ਚ ਬਿਰਥੀ ਹੋਵੇ ਉਹਨਾਂ ਚਿਰ ਨਿਰੰਕਾਰ ਦਾ ਨਾਮ ਨਹੀਂ ਜਪਿਆ ਜਾਂਦਾ, ਭੋਗ ਜਿਹੜੇ ਹਨ ਉਹ ਬਿਰਤੀ ਨੂੰ ਥੱਲੇ ਲੈ ਕੇ ਆਉਂਦੇ ਹੈ, ਇਸ ਕਰਕੇ ਮਹਾਂਪੁਰਸ਼ਾਂ ਨੇ ਭੋਗਾਂ ਤੋਂ ਉੱਪਰ ਬਿਰਤੀ ਕੀਤੀ ਹੁੰਦੀ ਹੈ।
ਨਮਸਤੰਗ ਸੁਜੋਗੇ,
ਜਿਹੜਾ ਵਾਹਿਗੁਰੂ ਸ੍ਰੇਸ਼ਟ ਯੋਗ ਦਾ ਧਾਰਨੀ ਯੋਗ ਨਾਮ ਜੁੜਨੇ ਦਾ ਹੈ, ਸਾਰਿਆਂ ਵਿੱਚ ਜੁੜਿਆ ਬੈਠਾ ਅੰਦਰ ਬਿਰਾਜਮਾਨ ਉਹਨੂੰ ਨਮਸਕਾਰ ਹੈ ਜੀ।
ਨਮਸਤੰਗ ਰੰਗੇ,
ਜਿਹੜਾ ਵਾਹਿਗੁਰੂ ਰੰਗਾਂ ਤੋਂ ਰਹਿਤ ਹੈ ਔਰ ਵਿਸ਼ੇਸ਼ ਕਰਕੇ ਸਾਰੇ ਰੰਗਾਂ ਵਿੱਚ ਵਿਆਪਕ ਹੈ ਉਹਨੂੰ ਨਮਸਕਾਰ ਹੈ।
ਨਮਸਤੰਗ ਭੰਗੇ,
ਜਿਹੜਾ ਵਾਹਿਗੁਰੂ ਕਿਸੇ ਦੁਆਰਾ ਭੰਗ ਨਹੀਂ ਹੁੰਦਾ ਭਾਵ ਟੋਟੇ ਟੋਟੇ ਨਹੀਂ ਹੁੰਦਾ ਉਹਨੂੰ ਨਮਸਕਾਰ ਹੈ।
ਨਮਸਤੰਗ ਅਗੰਮੇ,
ਜਿਹੜਾ ਵਾਹਿਗੁਰੂ ਅਗੰਮ ਹੈ ਨਾ ਉਹਦੇ ਤੱਕ ਕੋਈ ਬਾਣੀ ਕਰਕੇ ਜਾ ਸਕੇ ਨਾ ਮਨ ਕਰਕੇ ਨਾ ਕਰਮ ਕਰਕੇ, ਗਮ ਨਾਮ ਜਾਣਦਾ ਹੈ ਗਮਿਆ ਗਮਤਾ, ਉਸ ਪਰਮਾਤਮਾ ਤੱਕ ਨਾ ਕੋਈ ਤੁਰ ਕੇ ਜਾ ਸਕਦਾ ਹੈ ਨਾ ਕੋਈ ਸਾਈਕਲ ਤੇ ਬਹਿ ਕੇ ਜਾ ਸਕਦਾ ਨਾ ਕੋਈ ਮੋਟਰਸਾਈਕਲ ਤੇ ਜਾ ਸਕਦਾ ਨਾ ਕੋਈ ਕਾਰ ਲੈ ਕੇ ਤੇ ਨਾ ਕੋਈ ਹੈਲੀਕਾਪਟਰ ਲੈ ਕੇ ਨਾ ਕੋਈ ਰਾਕਟ ਲੈ ਕੇ, ਉਹਦੇ ਤੱਕ ਨਹੀਂ ਕੋਈ ਅੱਪੜ ਸਕਦਾ, ਅਗੰਮੇ ਹੈ ਉਹ ਪਰਮਾਤਮਾ।
ਨਮਸਤਸਤ ਰੰਮੇ,
ਨਮਸਤਸਤ ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਇਹ ਪਾਠ ਨਮ ਸਤ ਸਤ ਕਰਕੇ ਨਹੀਂ ਪੜ੍ਹਨਾ, ਨਮਸਤਸਤ ਜਿਵੇਂ ਗਿਆਨੀ ਜੀ ਨੇ ਪੜ੍ਹਿਆ ਹੈ ਭਾਈ ਸਾਹਿਬ ਜੀ ਨੇ ਸੰਪਰਦਾਇ ਚ ਪਾਠ ਦਾ ਉਚਾਰਨ ਏਦਾਂ ਦੱਸਦੇ, ਕਈ ਨਵੇਂ ਜਿਹੜੇ ਹਨ ਉਹ ਕਹਿੰਦੇ ਨਮ ਸਤ ਸਤ ਰੰਮੇ, ਕਿਉਂਕਿ ਪੜ੍ਹਨਾ ਨਹੀਂ ਆਉਂਦਾ ਸੰਪਰਦਾਇ ਚ ਪਾਠ ਨਹੀਂ ਸਿੱਖਿਆ ਹੁੰਦਾ ਉਹ ਗਲਤ ਪੜ੍ਹ ਜਾਂਦੇ ਹੈ। ਸੋ ਉਚਾਰਨ ਹੈ ਨਮਸਤਸਤ, ਅਰਥ ਹੈ ਨਮਸਕਾਰ, ਅਸਤ ਮੈਨੇ ਹੈ ਨਮਸਕਾਰ ਹੈ, ਰੰਮੇ ਜਿਹੜਾ ਰਮਣੀਕ ਹੈ, ਰਮੇ ਸ਼ਬਦ ਅਰਥ ਹੁੰਦਾ ਰਮਣੀਕ ਸੁੰਦਰ ਸੋਹਣਾ ਵਧੀਆ ਬਿਊਟੀਫੁਲ ਸੀਨਰੀ ਵੇਖੋ ਉਹਨੂੰ ਕਹਿੰਦੇ ਰਮਣੀਕ, ਵਧੀਆ ਸੁੰਦਰ ਕੋਈ ਬਾਗ ਬਗੀਚਾ ਉਹਨੂੰ ਕਹਿੰਦੇ ਰਮਣੀਕ, ਕੋਈ ਸੁੰਦਰ ਸਰੀਰ ਹੋਵੇ ਉਹਨੂੰ ਕਹਿੰਦੇ ਰਮਣੀਕ, ਪਰਮਾਤਮਾ ਸਾਰਿਆਂ ਸੋਹਣਿਆਂ ਵਿੱਚ ਵਸਦਾ ਹੈ, ਆਖੋ ਸਤਨਾਮ ਸਿਰੇ, ਸਭ ਤੋਂ ਸੋਹਣਾ ਉਹ ਹੈ, ਆਖੋ ਸ੍ਰੀ ਵਾਹਿਗੁਰੂ, ਕਹੋ ਫੂਲ ਵੈ ਕੈ ਭਲੀ ਭਾਂਤ ਫੂਲੇ, ਫੁੱਲ ਵੀ ਤੇ ਆਪ ਬਣਿਆ ਹੋਇਆ ਖਿੜਿਆ ਹੋਇਆ, ਤੇ ਕਹੂੰ ਭਵਰ ਹੋਇਆ ਕਿ ਭਲੀ ਭਾਂਤ ਭੂਲੇ, ਕਿਤੇ ਪੁੱਤੇ ਭੌਰਾ ਬਣ ਕੇ ਬੈਠਾ ਮੰਡਰਾ ਰਿਹਾ ਹੈ, ਉਹ ਸਾਰਿਆਂ ਰੰਗਾਂ ਵਿੱਚ ਰੂਪਾਂ ਵਿੱਚ ਰਮੇ ਰਮਿਆ ਹੋਇਆ ਹੈ ਉਹਨੂੰ ਨਮਸਕਾਰ ਹੈ।
ਨਮਸਤੰਗ ਜਲਾਸਰੇ,
ਜਿਹੜਾ ਵਾਹਿਗੁਰੂ ਜਲ ਆਦਿਕ ਪੰਜਾਂ ਤੱਤਾਂ ਦਾ ਆਸਰਾ ਹੈ, ਜਲ ਆਸਰੇ, ਜਲ ਹੈ ਜਲ ਕਿਹਦੇ ਆਸਰੇ ਤੇ ਹੈ, ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਾਵਨ ਸਾਜਿਆ ਘਾਟ ਘਾਟ ਜੋਤ ਸਮੋਏ, ਪਾਣੀ ਕਿੱਥੋਂ ਪੈਦਾ ਹੋਇਆ ਪਰਮੇਸ਼ਰ ਤੋਂ ਹੀ ਹੋਇਆ, ਇਸ ਕਰਕੇ ਪਰਮੇਸ਼ਰ ਦਾ ਪਰਮੇਸ਼ਰ ਜਲ ਦਾ ਵੀ ਆਸਰਾ ਹੈ, ਧਰਤੀ ਦਾ ਵੀ ਆਸਰਾ, ਸਾਰੇ ਤੱਤਾਂ ਦਾ ਆਸਰਾ ਹੈ।
ਨਮਸਤੰਗ ਨਿਰਾਸਰੇ,
ਔਰ ਪਰਮਾਤਮਾ ਆਪ ਕਿਸੇ ਦਾ ਆਸਰਾ ਨਹੀਂ ਲੈਂਦਾ, ਨਿਰਾਸਰੇ ਆਪਣੇ ਆਸਰੇ ਤੇ ਹੀ ਰਹਿੰਦਾ ਹੈ।
ਨਮਸਤੰਗ ਅਜਾਤੇ,
ਉਹ ਵਾਹਿਗੁਰੂ ਅਜਾਤੇ ਕਿਸੇ ਦੁਆਰਾ ਪੈਦਾ ਨਹੀਂ ਹੋਇਆ ਅਥਵਾ ਉਹਦੀ ਜਾਤ ਕੋਈ ਨਹੀਂ ਹੈ ਉਹਨੂੰ ਨਮਸਕਾਰ ਹੈ।
ਨਮਸਤੰਗ ਪਾਤੇ,
ਇਹ ਵਾਹਿਗੁਰੂ ਤੇਰੀ ਬਰਾਦਰੀ ਕੋਈ ਨਹੀਂ ਤੈਨੂੰ ਨਮਸਕਾਰ ਹੈ।
ਨਮਸਤੰਗ ਮਜ਼ਬੇ,
ਇਹ ਵਾਹਿਗੁਰੂ ਤੂੰ ਮਜ਼ਬਾਂ ਤੋਂ ਰਹਿਤ ਹੈ, ਇਸਲਾਮ ਮਜ਼ਬ ਹੈ, ਹਿੰਦੂ ਮਜ਼ਬ ਹੈ, ਸਿੱਖ ਮਜ਼ਬ ਹੈ, ਈਸਾਈ ਮਜ਼ਬ ਹੈ, ਉਹ ਸਾਰਿਆਂ ਤੋਂ ਪਰੇ ਹੈ, ਉਹਦਾ ਕੋਈ ਮਜ਼ਬ ਨਹੀਂ ਹੈ।
ਨਮਸਤਸਤ ਅਜਬੇ,
ਇਹ ਵਾਹਿਗੁਰੂ ਤੈਨੂੰ ਅਸਚਰਜ ਰੂਪ ਨੂੰ ਸਾਡੀ ਨਮਸਕਾਰ, ਅਜਬ ਸਰੂਪ ਹੈ ਤੇਰਾ।
ਅਦੇਸੰਗ ਅਦੇਸੇ,
ਦੇਸਾਂ ਤੋਂ ਰਹਿਤ, ਦਿਸ਼ਾਵਾਂ ਤੋਂ ਰਹਿਤ, ਉੱਤਰ ਦੱਖਣ ਪੂਰਬ ਪੱਛਮ ਤੋਂ ਰਹਿਤ, ਵਾਹਿਗੁਰੂ ਤੈਨੂੰ ਨਮਸਕਾਰ ਹੈ।
ਨਮਸਤੰਗ ਅਪੇਸੇ,
ਤੈਨੂੰ ਵਾਹਿਗੁਰੂ ਨਮਸਕਾਰ ਹੈ ਜੇ ਤੂੰ ਭੇਸਾਂ ਤੋਂ ਰਹਿਤ ਹੈ।
ਨਮਸਤੰਗ ਨਿਰਤਾਮੇ,
ਹੇ ਵਾਹਿਗੁਰੂ ਤੂੰ ਘਰ ਤੋਂ ਰਹਿਤ, ਧਾਮ ਤੋਂ ਰਹਿਤ, ਤੈਨੂੰ ਨਮਸਕਾਰ ਹੈ।
ਨਮਸਤੰਗ ਨਿਰਬਾਮੇ,
ਹੇ ਵਾਹਿਗੁਰੂ ਬਾਮ ਨਾਮ ਸਾਧ ਸੰਗਤ ਜੀ ਖੱਬੇ ਪਾਸੇ ਦਾ ਹੈ। ਖੱਬੇ ਪਾਸੇ ਬਾਮ ਕਹਿੰਦੇ ਇਸਤਰੀ, ਬਾਮ ਖੱਬੇ ਨੂੰ ਕਹਿੰਦੇ ਆ ਤੇ ਖੱਬੇ ਪਾਸੇ ਇਸਤਰੀ ਬਣੀ। ਇਹ ਈਸਾਈਆਂ ਦੇ ਗ੍ਰੰਥਾਂ ਵਿੱਚ ਵੀ ਲਿਖਿਆ ਹੈ, ਸੰਸਕ੍ਰਿਤ ਦੇ ਗ੍ਰੰਥਾਂ 'ਚ ਵੀ ਹੈ। ਤੋ ਬਾਮ ਨਾਮ ਇਸਤਰੀ ਦਾ ਹੈ, ਵਾਹਿਗੁਰੂ ਤੂੰ ਇਸਤਰੀ ਤੋਂ ਰਹਿਤ ਹੈ। ਭਾਵ ਤੂੰ ਸ੍ਰਿਸ਼ਟੀ ਰਚਨ ਵੇਲੇ ਕੱਲਾ ਹੀ ਮਾਂ ਤੇ ਪਿਓ ਆਪ ਹੀ ਬਣਦਾ ਹੈ। ਹਾਂਜੀ,
ਨਮੋ ਸਰਬ ਕਾਲੇ,
ਹੇ ਵਾਹਿਗੁਰੂ ਸਾਰਿਆਂ ਦਾ ਕਾਲ ਤੂੰ ਹੈ। ਭੂਤ ਕਾਲ ਵੀ ਤੂੰ, ਵਰਤਮਾਨ ਕਾਲ ਤੇ ਭਵਿੱਖ ਕਾਲ ਵੀ ਤੂੰ ਹੈ, ਤੇ ਕਾਲ ਤੋਂ ਪਰੇ ਅਕਾਲ ਵੀ ਤੂੰ ਹੈ।
ਨਮੋ ਸਰਬ ਦਿਆਲੇ,
ਸਾਰਿਆਂ ਦੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ ਤੈਨੂੰ ਨਮਸਕਾਰ ਹੈ।
ਨਮੋ ਸਰਬ ਰੂਪੇ,
ਸਾਰੇ ਜੀਵਾਂ ਦਾ ਰੂਪ ਤੂੰ ਹੀ ਬਣਿਆ ਹੋਇਆ, ਤੈਨੂੰ ਨਮਸਕਾਰ ਹੈ।
ਨਮੋ ਸਰਬ ਭੂਪੇ,
ਇਹ ਸਾਰਿਆਂ ਰਾਜਿਆਂ ਦੇ ਰਾਜੇ ਭੂਪ ਤੂੰ ਹੀ ਹੈ, ਸਾਰਿਆਂ ਦਾ ਭੂਪ।
ਨਮੋ ਸਰਬ ਖਾਪੇ,
ਇਹ ਸਾਰਿਆਂ ਨੂੰ ਖਪਾਣ ਵਾਲੇ, ਖਤਮ ਕਰਨ ਵਾਲੇ ਤੈਨੂੰ ਨਮਸਕਾਰ ਹੈ।
ਨਮੋ ਸਰਬ ਥਾਪੇ,
ਇਹ ਸਾਰਿਆਂ ਨੂੰ ਸਥਾਪਿਤ ਗੱਦੀਆਂ ਦੇਣ ਵਾਲਿਆ, ਵਡਿਆਈਆਂ ਦੇਣ ਵਾਲਿਆ ਤੈਨੂੰ ਨਮਸਕਾਰ ਹੈ।
ਨਮੋ ਸਰਬ ਕਾਲੇ,
ਸਾਰਿਆਂ ਦਾ ਕਾਲ ਹੈ ਭਗਵਾਨ, ਤੈਨੂੰ ਨਮਸਕਾਰ ਹੈ।
ਨਮੋ ਸਰਬ ਪਾਲੇ,
ਸਾਰਿਆਂ ਨੂੰ ਪਾਲਣ ਵਾਲਾ ਤੂੰ ਹੈ, ਤੈਨੂੰ ਨਮਸਕਾਰ ਹੈ।
ਨਮਸਤਸਤ ਦੇਵੈ,
ਹੇ ਵਾਹਿਗੁਰੂ ਤੂੰ ਦੇਵਤਿਆਂ ਨੂੰ ਵੀ ਦੇਣ ਵਾਲਾ ਹੈ, ਤੈਨੂੰ ਨਮਸਕਾਰ ਹੈ।
ਨਮਸਤੰਗ ਅਪੇਵੈ,
ਹੇ ਵਾਹਿਗੁਰੂ ਤੇਰਾ ਭੇਦ ਕੋਈ ਨਹੀਂ ਪਾਉਂਦਾ, ਤੈਨੂੰ ਨਮਸਕਾਰ ਹੈ।
ਨਮਸਤੰਗ ਜਨਮੇ,
ਹੇ ਜਨਮ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਆ ਜਨਮੇ ਬ੍ਰਹਮ ਆਦਿਕ ਤੇਰੇ ਤੋਂ ਹੀ ਪੈਦਾ ਹੋਏ ਨੇ, ਤੂੰ ਕਿਸੇ ਤੋਂ ਪੈਦਾ ਨਹੀਂ ਹੋਇਆ।
ਨਮਸਤੰਗ ਸੋ ਬਨ ਮੇ,
ਹੇ ਵਾਹਿਗੁਰੂ ਤੂੰ ਜੰਗਲਾਂ ਵਿੱਚ, ਬਨਾਂ ਵਿੱਚ ਵੀ ਆ, ਪਤਾਲਾਂ ਵਿੱਚ ਵੀ ਆ, ਆਕਾਸ਼ਾਂ ਵਿੱਚ ਵੀ, ਸਭ ਥਾਂ ਤੇ ਤੇਰੀ ਜੋਤ ਜੰਗਲਾਂ ਵਿੱਚ ਵੀ ਤੂੰ ਹੀ ਵਸਦਾ ਹੈ।
ਨਮੋ ਸਰਬ ਗਉਨੇ,
ਹੇ ਸਭ ਥਾਵਾਂ ਤੇ ਜਾਣ ਵਾਲਿਆ ਤੈਨੂੰ ਨਮਸਕਾਰ ਹੈ।
ਨਮੋ ਸਰਬ ਭਉਨੇ,
ਸਾਰੇ ਭਉਣਾ ਵਿੱਚ ਤੇਰੀ ਜੋਤ ਵਸਦੀ ਹੈ।
ਨਮੋ ਸਰਬ ਰੰਗੇ,
ਸਾਰਿਆਂ ਰੰਗਾਂ ਵਿੱਚ ਤੂੰ ਹੈ, ਤੈਨੂੰ ਨਮਸਕਾਰ ਹੈ।
ਨਮੋ ਸਰਬ ਪੰਗੇ,
ਸਾਰਿਆਂ ਨੂੰ ਭੰਗ ਦੇਣ ਵਾਲਾ, ਨਾਸ਼ ਕਰਨ ਵਾਲਾ ਤੂੰ ਹੈ।
ਨਮੋ ਕਾਲ,
ਸਾਰਿਆਂ ਦਾ ਕਾਲ, ਕਾਲਾਂ ਦਾ ਵੀ ਕਾਲ ਹੈ ਤੂੰ।
ਮਸਤਸ ਦਿਆਲੇ,
ਹੇ ਦਿਆਲੂ ਪ੍ਰਭੂ ਤੈਨੂੰ ਨਮਸਕਾਰ ਹੈ।
ਮਸਤੰਗ ਵਰਨੇ,
ਤੇਰਾ ਵਰਣਨ ਕੋਈ ਨਹੀਂ ਕਰ ਸਕਦਾ, ਤੇਰੀ ਕਥਾ ਨਹੀਂ ਕੋਈ ਕਰ ਸਕਦਾ, ਤੂੰ ਵਰਣਨ ਤੋਂ ਰਹਿਤ ਹੈ, ਤੈਨੂੰ ਨਮਸਕਾਰ ਹੈ।
ਮਸਤੰਗ ਮਰਨੇ,
ਹੇ ਵਾਹਿਗੁਰੂ ਤੂੰ ਮੌਤ ਤੋਂ ਰਹਿਤ ਹੈ, ਮਰਨੇ ਤੋਂ ਰਹਿਤ ਹੈ, ਨਮਸਕਾਰ ਹੈ ਤੈਨੂੰ।
ਮਸਤੰਗ ਜਰਾਰੰਗ,
ਹੇ ਵਾਹਿਗੁਰੂ ਤੂੰ ਬੁਢੇਪੇ ਨੂੰ ਵੀ ਨਾਸ ਕਰਨ ਵਾਲਾ ਹੈ। ਸਾਧ ਸੰਗਤ ਜੀ, ਜਦੋਂ ਗੁਰੂ ਦਿਆਲ ਹੋ ਜਾਵੇ ਤੇ ਬੁੱਢਿਆਂ ਨੂੰ ਜਵਾਨ ਕਰ ਦਿੰਦਾ ਹੈ। ਕਈ ਪ੍ਰਸੰਗ ਆਉਂਦੇ ਆ ਗੁਰੂ ਸਾਹਿਬਾਂ ਦੇ, ਨਿਗਾਹ ਕੀਤੀ ਬੁੱਢਿਆਂ ਨੂੰ ਜਵਾਨੀਆਂ ਬਖਸ਼ ਦਿੱਤੀਆਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ। ਤੋ ਵਾਹਿਗੁਰੂ ਤੂੰ ਜਰਾਰੰਗ, ਜਰ ਨਾਮ ਹੈ ਬੁੱਢੇਪੇ ਦਾ, ਆਰੰਗ ਨਾਮ ਹੈ ਵੈਰੀ ਦਾ, ਤੂੰ ਬੁੱਢੇਪੇ ਦਾ ਵੈਰੀ ਹੈ।
ਨਮਸਤੰ ਕਰਤਾਰੰਗ,
ਹੇ ਵਾਹਿਗੁਰੂ ਤੂੰ ਸਾਰੇ ਜੀਵਾਂ ਨੂੰ ਕਿਰਤਾਰਥ ਕਰਨ ਵਾਲਾ ਹੈ, ਅਥਵਾ ਕਿਰਤਾਰੰਗ, ਬਣਾਈ ਹੋਈ ਸ੍ਰਿਸ਼ਟੀ ਨੂੰ ਨਾਸ਼ ਕਰਨ ਵਾਲਾ ਵੀ ਤੂੰ ਆਪ ਹੀ ਹੈ।
ਨਮੋ ਸਰਬ ਧੰਦੇ,
ਹੇ ਵਾਹਿਗੁਰੂ ਸਾਰੇ ਧੰਦੇ ਤੂੰ ਆਪ ਹੀ ਕਰਦਾ ਹੈ, ਤੂੰ ਹੀ ਸਾਰੇ ਧੰਦੇ ਬਣਿਆ ਹੋਇਆ ਹੈ।
ਨਮੋ ਅਸਤ ਬੰਦੇ,
ਨਮੋ ਅਸਤ, ਵਾਹਿਗੁਰੂ ਤੈਨੂੰ ਨਮਸਕਾਰ ਹੈ। ਕਈ ਪਾਠ ਨਮੋ ਸਤ ਪੜ ਜਾਂਦੇ ਅਣਜਾਣੇ ਵਿੱਚ, ਪਰ ਇਹ ਹੈ ਨਮੋਸਤ, ਨਮੋ ਅਸਤ ਨਮਸਕਾਰ ਹੈ। ਵਾਹਿਗੁਰੂ ਬੰਧਨ ਤੋਂ ਰਹਿਤ ਹੈ ਤੂੰ।
ਨਮਸਤੰਗ ਨਿਰਸਾਕੇ,
ਹੇ ਵਾਹਿਗੁਰੂ ਤੂੰ ਸਾਕਾਂ ਤੋਂ, ਸੰਬੰਧਾਂ ਤੋਂ ਰਹਿਤ ਹੈ।
ਨਮਸਤੰਗ ਨਿਰਬਾਕੇ,
ਹੇ ਵਾਹਿਗੁਰੂ ਤੂੰ ਡਰ ਤੋਂ ਰਹਿਤ ਹੈ।
ਨਮਸਤੰਗ ਰਹੀਮੇ,
ਹੇ ਵਾਹਿਗੁਰੂ ਤੂੰ ਸਾਰਿਆਂ ਦੇ ਰਹਿਮ ਕਰਨ ਵਾਲਾ, ਤੈਨੂੰ ਨਮਸਕਾਰ ਹੈ।
ਨਮਸਤੰਗ ਕਰੀਮੇ,
ਸਾਰਿਆਂ ਦੇ ਕਰਮ ਕਿਰਪਾ ਕਰਨ ਵਾਲਾ ਹੈ, ਤੈਨੂੰ ਨਮਸਕਾਰ ਹੈ।
ਨਮਸਤੰਗ ਅਨੰਤੇ,
ਅਨੰਤੇ ਤੇਰਾ ਅੰਤ ਕੋਈ ਨਹੀਂ ਪਾਉਂਦਾ, ਤੂੰ ਬੇਅੰਤ ਹੈ, ਤੈਨੂੰ ਨਮਸਕਾਰ ਹੈ।
ਨਮਸਤੰਗ ਮਹੰਤ,
ਤੂੰ ਸਾਰਿਆਂ ਤੋਂ ਮਹੰਤ ਵੱਡਾ ਹੈ, ਮਹੰਤ ਵੱਡੇ ਨੂੰ ਕਹਿੰਦੇ ਨੇ।
ਨਮਸਤਸਤ ਰਾਗੇ,
ਹੇ ਵਾਹਿਗੁਰੂ ਤੂੰ ਰਾਗ ਰੂਪ, ਪ੍ਰੇਮ ਰੂਪ ਹੈ, ਰਾਗ ਨਾਮ ਪ੍ਰੇਮ ਦਾ ਹੈ, ਤੂੰ ਰਾਗ ਰੂਪ ਹੋ ਕੇ ਗਾਇਆ ਜਾਂਦਾ ਰਾਗੀਆਂ ਦੁਆਰਾ, ਰਾਗ ਵੀ ਤੂੰ ਹੀ ਹੈ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਵਾਹਿਗੁਰੂ ਅਕਾਲ ਪੁਰਖ ਤੂੰ ਰਾਗ ਰੂਪ ਵੀ ਹੈ ਤੇ ਗਵਈਆ ਵੀ ਆਪ ਹੈ, ਰਾਗ ਨੂੰ ਗਾਉਂਦਾ ਵੀ ਆਪ ਹੈ।
ਨਮਸਤਸਤ ਸੁਹਾਗੇ,
ਔਰ ਸੁਹਾਗਣਾ ਦਾ ਸੁਹਾਗ ਵੀ ਤੂੰ ਹੈ, ਭਾਗ ਵੀ ਤੂੰ ਹੈ।
ਨਮੋ ਸਰਬ ਸੁਖੰ,
ਸਾਰਿਆਂ ਨੂੰ ਸੁਕਾਉਣ ਵਾਲਿਆ ਤੂੰ ਸਾਰੀ ਸ੍ਰਿਸ਼ਟੀ ਨੂੰ ਸੁਕਾ ਦਿੰਦਾ ਜਦੋਂ ਆਪਣੀ ਆਈ ਤੇ ਆਉਂਦਾ ਹੈ।
ਨਮੋ ਸਰਬ ਪੋਖੰ,
ਸਾਰਿਆਂ ਨੂੰ ਪਾਲਣ ਵਾਲਾ ਵੀ ਹੈ, ਸੁਕਾਉਣ ਵਾਲਾ ਵੀ ਹੈ ਤੇ ਹਰੇ ਕਰਨ ਵਾਲਾ ਵੀ ਤੂੰ ਹੈ।
ਨਮੋ ਸਰਬ ਕਰਤਾ
ਸਾਰਿਆਂ ਦਾ ਕਰਤਾ ਵਾਹਿਗੁਰੂ ਤੂੰ ਹੈ ਸਾਰਿਆਂ ਨੂੰ ਬਣਾਉਣ ਵਾਲਾ
ਨਮੋ ਸਰਬ ਹਰਤਾ
ਨਮਸਕਾਰ ਹੋਵੇ ਤੂੰ ਸਾਰਿਆਂ ਨੂੰ ਹਰਨ ਵਾਲਾ ਵੀ ਹੈ
ਨਮੋ ਜੋਗ ਜੋਗੇ
ਇਹ ਵਾਹਿਗੁਰੂ ਤੂੰ ਜੋਗੀਆਂ ਦਾ ਜੋਗੀ ਵੱਡਾ ਜੋਗੀ ਤੈਨੂੰ ਨਮਸਕਾਰ ਹੈ
ਨਮੋ ਭੋਗ ਭੋਗੇ
ਔਰ ਭੋਗੀਆਂ ਦਾ ਵੱਡਾ ਭੋਗੀ ਵੀ ਤੂੰ ਹੈ ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀਆ ਸਾਧ ਸੰਗਤ ਜੀ ਜੋਗੀਆਂ ਚ ਰੱਬ ਜੋਗੀ ਬਣ ਕੇ ਬੈਠਾ ਭੋਗੀਆਂ ਚ ਭੋਗੀ ਬਣ ਕੇ ਵੀ ਰੱਬ ਹੀ ਬੈਠਾ ਹੋਇਆ ਦੂਜਾ ਕੋਈ ਨਹੀਂ ਹੈ ਜਿਹੜੇ ਦਸਮ ਦੀ ਬਾਣੀ ਤੇ ਕਿੰਤੂ ਕਰਦੇ ਨਾ ਵੀ ਚਰਿੱਤਰਾਂ ਚ ਇਹ ਲਿਖ ਦਿੱਤਾ ਉਹ ਲਿਖ ਦਿੱਤਾ ਉਹਨਾਂ ਦੀ ਦ੍ਰਿਸ਼ਟੀ ਸੰਸਾਰੀ ਹੈ ਕਲਗੀਧਰ ਦੀ ਦ੍ਰਿਸ਼ਟੀ ਨਿਰੰਕਾਰੀ ਉਹ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੋ ਕਰ ਰਿਹਾ ਉਹ ਹੀ ਤਮਾਸ਼ਾ ਵੇਖਿਆ ਖਿੱਚਦੇ ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਨਮੋ ਭੋਗ ਭੋਗੇ ਭੋਗਾਂ ਨੂੰ ਭੋਗਣ ਵਾਲਿਆ ਤੂੰ ਹੀ ਸਾਰੇ ਭੋਗ ਭੋਗਦਾ ਖਾਣੇ ਤੂੰ ਹੀ ਖਾਂਦਾ ਕੱਪੜੇ ਤੂੰ ਹੀ ਪਹਿਨਦਾ ਭੋਗ ਸਾਧ ਸੰਗਤ ਜੀ ਖਾਣ ਪੀਣ ਪਹਿਨਣ ਤੇ ਸਾਰੇ ਪਦਾਰਥਾਂ ਨੂੰ ਕਹਿੰਦੇ ਆ ਅਸੀਂ ਲੋਕ ਜਿਹੜੇ ਆ ਨਾ ਬੜੀ ਸੰਕੀਰਨ ਸੋਚ ਨਾਲ ਛੋਟੀ ਜਿਹੀ ਅਰਥ ਲਾ ਲੈਂਦੇ ਪਰ ਜੋ ਕੁਝ ਵੀ ਹੋ ਰਿਹਾ ਅਕਾਲ ਪੁਰਖ ਆਪ ਹੀ ਕਰ ਰਿਹਾ ਹੈ ਹਾਂਜੀ
ਨਮੋ ਸਰਬ ਦਿਆਲੇ
ਸਾਰਿਆਂ ਤੇ ਦਇਆ ਕਰਨ ਵਾਲੇ ਦਿਆਲੂ ਤੈਨੂੰ ਨਮਸਕਾਰ ਹੈ
ਨਮੋ ਸਰਬ ਪਾਲੇ
ਸਾਰਿਆਂ ਨੂੰ ਪਾਲਣ ਵਾਲਿਆ ਤੈਨੂੰ ਨਮਸਕਾਰ ਹੈ ਇਹ ਭੁਝੰਗ ਪ੍ਰਿਆਤ ਦੀ ਕਥਾ ਸਾਧ ਸੰਗਤ ਜੀ ਅੱਜ ਸੰਗਤਾਂ ਨਾਲ ਸਾਂਝੀ ਕੀਤੀ ਹੈ ਇਹ ਖਿਮਾ ਚਾਹੁੰਦੇ ਹਾਂ ਵੀ ਵਿਸਥਾਰ ਨਹੀਂ ਕਰ ਪਾ ਰਹੇ ਕਿਉਂਕਿ ਤੁਸੀਂ ਪੰਜ ਦਿਨ ਦਾ ਹੁਕਮ ਲਾਇਆ ਵੀ ਜਾਪ ਸਾਹਿਬ ਦੇ ਅੱਖਰੀ ਅਰਥੀ ਕਰਨੇ ਜਿਵੇਂ ਗੁਰੂ ਸਾਹਿਬ ਕਰਾ ਰਹਿਣ ਥੋੜਾ ਥੋੜਾ ਇਹ ਵਿਚਾਰ ਜਿੰਨੀ ਕਰੀ ਜਾਓਗੇ ਸੋ ਉਹ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਸਾਰੀ ਜੋ ਸੇਵਾ ਤੁਸੀਂ ਕਰ ਰਹੇ ਹੋ ਰਿਕਾਰਡਿੰਗ ਦੀ ਸੇਵਾ ਸਿੱਖ ਚੈਨਲ ਵਾਲੇ ਵੀਰ ਕਰ ਰਹੇ ਇਹਨਾਂ ਨੇ ਵੀ ਇਹ ਦੇਸ਼ਾਂ ਪ੍ਰਦੇਸ਼ਾਂ ਚ ਕਲਗੀਧਰ ਪਾਤਸ਼ਾਹ ਦੀ ਬਾਣੀ ਦਾ ਪ੍ਰਚਾਰ ਕਰਨਾ ਜੋ ਜਾਪ ਸਾਹਿਬ ਹੈ ਇਹ ਗੁਰਸਿੱਖਾਂ ਦੇ ਨਿਤਨੇਮ ਦੀ ਬਾਣੀ ਹੈ ਬਿਨਾਂ ਪੜੇ ਜਪ ਜਾਪ ਕੇ ਜੋ ਜੇਵੈ ਪ੍ਰਸਾਦ ਸੋ ਬਿਸ਼ਟਾਂ ਦਾ ਕਿਰਮ ਹੋਵੇ ਜਨਮ ਗਵਾਏ ਬਾਅਦ ਇਹ ਜਪ ਜਾਪ ਦਾ ਨਿਤਨੇਮ ਪੁਰਾਤਨ ਸਮੇਂ ਤੋਂ ਹੀ ਖਾਲਸਾ ਕਰਦਾ ਇਹਦਾ ਅਰਥ ਵੀ ਸਾਨੂੰ ਪਤਾ ਹੋਵੇ ਨਾ ਫਿਰ ਜਦੋਂ ਜਾਪ ਸਾਹਿਬ ਪੜਾਂਗੇ ਤੇ ਚਿੰਤਨ ਸਾਡਾ ਉੱਥੇ ਜਾਏਗਾ ਧਿਆਨ ਉੱਥੇ ਜਾਏਗਾ ਨਿਸ਼ਾਨੇ ਦਾ ਪਤਾ ਹੋਵੇ ਨਾ ਤੀਰ ਨੂੰ ਉੱਥੇ ਹੀ ਮਾਰਿਆ ਜਾਂਦਾ ਬਿਨਾਂ ਨਿਸ਼ਾਨੇ ਦੇ ਤੀਰ ਚਲਾਈ ਜੋ ਹਵਾ 'ਚ ਘੁੰਮੀ ਜਾਂਦਾ ਅਰਥ ਪਤਾ ਹੋਣ ਦੇ ਨਾਲ ਸਾਡੀ ਸੁਰਤ ਦਾ ਨਿਸ਼ਾਨਾ ਸਿੱਧਾ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬੈਠੇਗਾ ਤੇ ਅਸੀਂ ਮੁਕਤ ਹੋ ਜਾਵਾਂਗੇ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਫਤਿਹ ਬੁਲਾਈਏ ਅਖੀਰਲੀਆਂ ਪੰਕਤੀਆਂ ਸੁਣੋ
ਨਮੋ ਜੋਗ ਜੋਗੇ ਨਮੋ
ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ